ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ। ਹਰਮਨ ਰੇਡੀਓ ਤੇ ਇਸ ਵੇਲੇ ਵਕਤ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦਾ। ਤੁਹਾਡੀਆਂ ਉਡੀਕ ਦੀਆਂ ਘੜੀਆਂ ਖਤਮ ਕਰਦੇ ਹੋਏ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿਚ। ਇਸ ਵੇਲੇ ਮੈਂ ਅਮਰਦੀਪ ਕੌਰ ਤੇ ਮੇਰੇ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਪ੍ਰਭਜੀਤ ਕੌਰ ਜੀ। ਔਰ ਪ੍ਰਭਜੀਤ ਕੌਰ ਹੋਰਾਂ ਨੂੰ ਪਹਿਲਾਂ ਤਾਂ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਚ ਬਹੁਤ ਬਹੁਤ ਸਵਾਗਤ ਪ੍ਰਭਜੀਤ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਨਾਲ ਹੀ ਨਾਲ ਸਵਾਗਤ ਕਰਦੇ ਹਾਂ ਆਪਣੇ ਸਾਰੇ ਸੁਣਨ ਵਾਲਿਆਂ ਦਾ ਜਿਹੜੇ ਸਾਡੇ ਨਾਲ ਇਸ ਵੇਲੇ ਫੇਸਬੁੱਕ ਦੇ ਜ਼ਰੀਏ ਤੇ ਨਾਲ ਹੀ ਨਾਲ ਲਾਈਵ ਸਟ੍ਰੀਮਿੰਗ ਤੇ ਵੀ ਬਣੇ ਹੋਏ ਨੇ। ਦੋਸਤੋ, ਤੁਹਾਨੂੰ ਪ੍ਰੋਗਰਾਮ ਦੀ ਸ਼ੁਰੂਆਤ ਵਿਚ ਹੀ ਦੱਸਦੇ ਜਾਂਦੇ ਹਾਂ ਕਿ ਅੱਜ ਸਾਡੇ ਮਾਈਗ੍ਰੇਸ਼ਨ ਐਕਸਪਰਟ ਪ੍ਰਭਜੀਤ ਕੌਰ ਜਿਹੜੇ ਆ ਉਹ ਸਿਹਤ ਪੱਖੋਂ ਥੋੜੇ ਜਿਹੇ ਖਰਾਬ ਚੱਲ ਰਹੇ ਔਰ ਠੀਕ ਨਹੀਂ ਹੈ ਉਹਨਾਂ ਦੀ ਸਿਹਤ, ਪਰ ਫਿਰ ਵੀ ਅੱਜ ਕੁਝ ਮੇਜਰ ਜਿਹੜੀਆਂ ਚੇਂਜਿਸ ਸੀਗੀਆਂ ਉਹਨਾਂ ਦੇ ਕਾਰਨ ਅੱਜ ਦੇ ਪ੍ਰੋਗਰਾਮ ਦੇ ਵਿਚ ਵਿਸ਼ੇਸ਼ ਤੌਰ ਤੇ ਉਹਨਾਂ ਨੇ ਹਾਜ਼ਰੀ ਲਗਾਈ ਹੈ। ਸੋ ਪ੍ਰੋਗਰਾਮ ਦੇ ਚੱਲਦਿਆਂ ਜੇਕਰ ਕਿਤੇ ਵੀ ਸਾਨੂੰ ਪ੍ਰੋਗਰਾਮ ਰੋਕਣਾ ਪਿਆ ਤਾਂ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਕੋਈ ਨਿਰਾਸ਼ਾ ਨਹੀਂ ਹੋਵੇਗੀ, ਪਰ ਪ੍ਰੋਗਰਾਮ ਜਿਹੜਾ ਆ ਉਹ ਇਸ ਵੇਲੇ ਜ਼ਰੂਰ ਆਪਾਂ ਅੱਗੇ ਵਧਾਵਾਂਗੇ। ਤੇ ਪ੍ਰੋਗਰਾਮ ਚ ਜੇਕਰ ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ, ਪ੍ਰੋਗਰਾਮ ਦੇ ਵਿਚ ਤੁਹਾਡਾ ਕੋਈ ਸਵਾਲ ਤੁਸੀਂ ਸਾਡੇ ਨਾਲ ਰੱਖਣਾ ਚਾਹੁੰਦੇ ਹੋ ਮਾਈਗ੍ਰੇਸ਼ਨ ਐਕਸਪਰਟ ਦੇ ਅੱਗੇ, ਤਾਂ ਤੁਸੀਂ ਸਾਡੇ ਦਿੱਤੇ ਹੋਏ ਲਿੰਕਸ ਜਿਵੇਂ ਕਿ ਟੈਲੀਗ੍ਰਾਮ ਆ, ਈ ਮੇਲ ਹੈ ਔਰ ਜਾਂ ਫਿਰ ਫੋਨ ਕਾਲ ਦੇ ਜ਼ਰੀਏ ਤੁਸੀਂ ਸਾਡੇ ਨਾਲ ਸਾਂਝ ਸਥਾਪਿਤ ਕਰ ਸਕਦੇ ਹੋ, ਜਾਂ ਫਿਰ ਜਿਹੜੀ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਤੇ ਚੱਲ ਰਹੀ ਲਾਈਵ ਵੀਡੀਓ ਉਹਦੇ ਕਮੈਂਟ ਸੈਕਸ਼ਨ ਦੇ ਵਿਚ ਜਾ ਕੇ ਵੀ ਤੁਸੀਂ ਆਪਣਾ ਜਿਹੜਾ ਸਵਾਲ ਹੈ ਉਹ ਸਾਂਝਾ ਕਰ ਸਕਦੇ ਹੋ। ਤੇ ਲਓ ਜੀ, ਫਿਰ ਜ਼ਿਆਦਾ ਗੱਲਾਂ ਪਤਾ ਨਹੀਂ, ਆਪਾਂ ਸਿੱਧਾ ਮੁੱਦੇ ਤੇ ਆਉਂਦੇ ਹਾਂ। ਸੋ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦਾ, ਤੇ ਫਿਰ ਮਾਈਗ੍ਰੇਸ਼ਨ ਦੇ ਨਾਲ ਜੁੜੇ ਹੋਏ ਮੈਟਰਸ ਤੇ ਆਪਾਂ ਗੱਲਬਾਤ ਜਿਹੜੀ ਆ ਉਹ ਸ਼ੁਰੂ ਕਰਨੀ ਆ। ਸੋ ਪ੍ਰਭਜੀਤ ਜੀ, ਜੇ ਦੇਖਿਆ ਜਾਵੇ ਤਾਂ ਇਸ ਹਫਤੇ ਦੌਰਾਨ ਕੀ ਖਾਸ ਰਿਹਾ ਮਾਈਗ੍ਰੇਸ਼ਨ ਦੇ ਫੀਲਡ ਚ?
ਦੇਖੋ ਜੀ, ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਨਵੇਂ ਰੀਜਨਲ ਵੀਜ਼ਾਸ ਇੰਟਰੋਡਿਊਸ ਹੋ ਰਹੇ ਨੇ
ਜੀ।
ਸੋ ਉਹਨਾਂ ਦੀ ਸਟਾਰਟਿੰਗ ਡੇਟ ਹੈ 16 ਨਵੰਬਰ 2019। ਉਹਨਾਂ ਦੇ ਰਿਲੇਟਿਡ ਜਿਵੇਂ ਕਿ ਮੈਂ ਅਕਸਰ ਆਪਾਂ ਗੱਲ ਕਰਦੇ ਸੀਗੇ ਕਿ ਉਹਨਾਂ ਦੀਆਂ ਹਜੇ ਫੁੱਲ ਡਿਟੇਲਸ ਆਊਟ ਨਹੀਂ ਹੋਈਆਂ ਹੈਗੀਆਂ
ਜੀ।
ਸੋ ਉਹਨਾਂ ਦੇ ਰਿਲੇਟਿਡ ਹੌਲੀ ਹੌਲੀ ਹੁਣ ਜਿਹੜੀਆਂ ਨਵੀਆਂ ਅਪਡੇਟਸ ਨੇ ਉਹ ਡਿਪਾਰਟਮੈਂਟ ਵੱਲੋਂ ਰਿਲੀਜ਼ ਹੋ ਰਹੇ ਨੇ। ਸੋ ਇੱਕ ਬਹੁਤ ਹੀ ਮੇਜਰ ਅਪਡੇਟ ਜਿਹੜਾ ਓਵਰ ਦ ਵੀਕਐਂਡ ਆਪਾਂ ਕਹਿ ਸਕਦੇ ਹਾਂ ਰਿਲੀਜ਼ ਹੋਇਆ ਹੈ
ਜੀ,
ਉਹ ਇਹ ਹੈ ਕਿ ਪਰਥ ਜਿਹੜਾ ਰੀਜਨਲ ਏਰੀਆ ਦੀ ਕੈਟੇਗਰੀ ਚੋਂ ਕੁਝ ਸਾਲ ਪਹਿਲਾਂ ਕੱਢ ਦਿੱਤਾ ਗਿਆ ਸੀ
ਜੀ,
ਉਹਨੂੰ ਦੁਬਾਰਾ ਰੀਜਨਲ ਏਰੀਆ ਰੀਇਨਸਟੇਟ ਕਰ ਦਿੱਤਾ ਜਾਏਗਾ 16 ਨਵੰਬਰ 2019 ਤੋਂ
ਜੀ।
ਸੋ ਜੋ ਕਿ ਇੱਕ ਬਹੁਤ ਹੀ ਕਹਿ ਲੋ ਕਿ ਅੱਛੀ ਨਿਊਜ਼ ਆ
ਜੀ,
ਖਾਸ ਤੌਰ ਤੇ ਜਿਹੜੇ ਭੈਣ ਭਰਾ ਆਪਣੇ ਆਲਰੇਡੀ ਪਰਥ ਵਿਚ ਰਹਿ ਰਹੇ ਨੇ, ਪੜ੍ਹ ਰਹੇ ਨੇ, ਖਾਸ ਤੌਰ ਤੇ ਜਿਹੜੇ ਵੈਟ ਸੈਕਟਰ ਚ ਪੜ੍ਹ ਰਹੇ ਨੇ, ਕਿਉਂਕਿ ਪਰਥ ਦਾ ਰੀਜਨਲ ਸਟੇਟਸ ਮਿਲਣ ਨਾਲ ਇੱਕ ਤਾਂ ਪਰਥ ਦੇ ਵਿਚ ਰੀਜਨਲ ਏਰੀਆ ਸਟੱਡੀ ਦੇ ਪੁਆਇੰਟਸ 5 ਜਿਹੜੇ ਨੇ
ਜੀ,
ਦੂਸਰੀ ਚੀਜ਼ ਜਿਹੜਾ 491 ਵੀਜ਼ਾ ਆਪਾਂ ਨਵਾਂ ਵੀਜ਼ਾ ਆ ਰਿਹਾ
ਜੀ,
ਸੋ ਜਿਹੜੇ ਭੈਣ ਭਰਾ ਪਰਥ ਵਿਚ ਹੀ ਉਹਦੀਆਂ ਕੰਡੀਸ਼ਨਸ ਮੀਟ ਕਰਨਗੇ ਉਹਨਾਂ ਨੂੰ ਮਿਲੇਗਾ ਉਹ ਵੀਜ਼ਾ ਉੱਥੇ
ਜੀ।
ਸੋ ਦੂਸਰੀ ਚੀਜ਼ ਇਹ ਹੈ ਕਿ ਡਿਪਾਰਟਮੈਂਟ ਨੇ ਪਲੇਸਿਸ ਵੀ ਵਧਾ ਦਿੱਤੀਆਂ ਨੇ ਰੀਜਨਲ ਏਰੀਆ ਦੇ ਵਿਚ, ਜਿਹੜਾ 491 494 ਇੰਟਰੋਡਿਊਸ ਕਰ ਰਹੇ ਨੇ ਉਹਦੀਆਂ 2000 ਪਲੇਸਿਸ ਹੋਰ ਵਧਾ ਕੇ 25000 ਕਰ ਦਿੱਤੀਆਂ ਨੇ ਉਹਨਾਂ ਨੇ ਹੁਣ
ਜੀ।
ਸੋ ਕਹਿਣ ਦਾ ਮਤਲਬ ਇਹ ਹੈ ਕਿ ਆਪਾਂ ਨੂੰ ਕਲੀਅਰਲੀ ਜਿਹੜੀਆਂ ਇੰਡੀਕੇਸ਼ਨਸ ਨੇ ਆਪਾਂ ਬਾਰ ਬਾਰ ਗੱਲ ਕਰਦੇ ਹਾਂ ਰੀਜਨਲ ਏਰੀਆਜ਼ ਦੀ, ਸੋ ਪਰਥ ਨੇ ਮੰਗ ਕੇ ਰੀਜਨਲ ਏਰੀਆ ਦਾ ਸਟੇਟਸ ਲਿਆ
ਠੀਕ,
ਬਿਕੋਜ਼ ਪਿਛਲੇ ਕੁਝ ਸਾਲਾਂ ਤੋਂ ਜਦੋਂ ਉਹਨਾਂ ਨੇ ਰੀਜਨਲ ਏਰੀਆ ਦਾ, ਕਿਉਂਕਿ ਪਹਿਲਾਂ ਰੀਜਨਲ ਸੀ ਫਿਰ ਰੀਜਨਲ ਏਰੀਆ ਨਹੀਂ ਰਿਹਾ
ਜੀ,
ਬਿਕੋਜ਼ ਮਾਈਨਿੰਗ ਸੈਕਟਰ ਪਹਿਲਾਂ ਸੀਗਾ, ਸੋ ਉਹਦੇ ਕਰਕੇ ਉਹਨਾਂ ਨੂੰ ਲੱਗਿਆ ਕਿ ਵੀ ਡੋਂਟ ਵਾਂਟ ਟੂ ਬੀ ਰੀਜਨਲ
ਜੀ,
ਪਰ ਹੁਣ ਉਹਨਾਂ ਨੂੰ ਇਹ ਰਿਲਾਈਜ਼ ਹੋਇਆ ਜਦੋਂ ਕੁਝ ਸਾਲ ਉੱਥੇ ਇੰਟਰਨੈਸ਼ਨਲ ਸਟੂਡੈਂਟਸ ਬਿਲਕੁਲ ਹੀ ਘੱਟ ਗਏ ਜਾਣ, ਸੋ ਉਹਨਾਂ ਦਾ ਜਿਹੜਾ ਸੈਕਟਰ ਆ ਕਹਿ ਲੋ ਕਿ ਬਹੁਤ ਹੀ ਥੱਲੇ ਚਲੇ ਗਿਆ, ਇਕਾਨਮੀ ਬਿਲਕੁਲ ਥੱਲੇ ਚਲੇ ਗਈ। ਸੋ ਉਹਦੇ ਨਾਲ ਉਹਨਾਂ ਨੂੰ ਲੱਗਿਆ ਕਿ ਬਿਕੋਜ਼ ਐਜ਼ ਯੂ ਨੋ ਕਿ ਐਜੂਕੇਸ਼ਨ ਇਜ਼ ਅ ਬਿਗ ਇੰਡਸਟਰੀ, ਬਿਲੀਅਨਸ ਆਫ ਡਾਲਰਸ ਇਨਵੋਲਵ ਨੇ ਇਹਦੇ ਵਿੱਚ, ਸੋ ਦੇ ਵਾਂਟ ਟੂ ਬੀ ਪਾਰਟ ਆਫ, ਦੇ ਵਾਂਟ ਟੂ ਟੇਕ ਅ ਸ਼ੇਅਰ ਆਫ ਦੈਟ, ਹੈ ਨਾ। ਪਰਥ ਨੂੰ ਲੱਗ ਰਿਹਾ ਕਿ ਨਹੀਂ, ਵੀ ਵਾਂਟ ਟੂ ਸਟੇ ਰੀਜਨਲ, ਸੋ ਉਹਨਾਂ ਨੇ ਖੁਦ ਮੰਗ ਕੇ ਇਹ ਸਟੇਟਸ ਇੱਕ ਤਰ੍ਹਾਂ ਨਾਲ ਲਿਆ। ਦੂਸਰਾ ਇਹ ਹੈ ਕਿ ਗੋਲਡ ਕੋਸਟ ਵੀ ਰੀਜਨਲ ਹੋਣ ਜਾ ਰਿਹਾ ਹੈ, ਸੋ ਇਹ ਹਜੇ ਕਨਫਰਮਡ ਪ੍ਰੋਪਰ ਨਹੀਂ ਹੈ, ਬਟ ਸੋਰਟ ਆਫ ਇਫ ਇਟ ਇਜ਼ ਇਨ ਦਾ ਨਿਊਜ਼, ਸੋ ਕਹਿਣ ਦਾ ਮਤਲਬ ਕਿ ਹਾਈ ਪ੍ਰੋਬੇਬਿਲਿਟੀ ਇਟ ਇਜ਼ ਗੋਇੰਗ ਟੂ ਬੀ ਰੀਜਨਲ। ਸੋ ਇਹ ਦੋ ਇੰਪੋਰਟੈਂਟ ਨਿਊਜ਼ ਨੇ। ਸੋ ਜਿਹੜੇ ਭੈਣ ਭਰਾ ਰੀਜਨਲ ਵੀਜ਼ਾਸ ਪਾਉਣਗੇ, ਐਜ਼ ਯੂ ਨੋ ਕਿ ਉਹਨਾਂ ਨੂੰ ਪ੍ਰਾਇਓਰਿਟੀ ਪ੍ਰੋਸੈਸਿੰਗ ਹੋਏਗੀ
ਜੀ,
ਸੋ ਰੀਜਨਲ ਏਰੀਆਜ਼ ਜਿਹੜੇ ਰਹਿ ਕੇ ਪੜ੍ਹ ਰਹੇ ਨੇ ਉਹਨਾਂ ਨੂੰ ਅਡੀਸ਼ਨਲ 1 year ਦਾ 485 ਵੀਜ਼ਾ ਮਿਲੇਗਾ ਜਿਹਨੂੰ ਆਪਾਂ TR ਕਹਿੰਦੇ ਹਾਂ। ਸੋ ਜਿਹੜੇ ਬੈਚਲਰ ਜਾਂ ਮਾਸਟਰਸ ਕਰ ਰਹੇ ਨੇ ਉਹਨਾਂ ਲਈ ਇਹ ਹੋਏਗੀ ਆਪਸ਼ਨ ਅਵੇਲੇਬਲ। ਠੀਕ ਹੈ ਜੀ, ਇਹਦੇ ਵਿੱਚ ਥੋੜਾ ਜਿਹਾ ਮੈਂ ਐਡ ਕਰਦਾ ਕਿ ਕਿਸ ਤਰੀਕੇ ਨਾਲ ਵੀ ਪੁਰਾਣੇ ਰੀਜਨਲ ਏਰੀਆ ਵਾਲੇ ਸਟੇਟਸ ਨੂੰ ਉਹ ਕਰਨਗੇ ਅਕਸੈਪਟ ਕਿ ਨਹੀਂ ਕਰਨਗੇ, ਬਿਕੋਜ਼ ਸਾਨੂੰ ਕੁਐਸਚਨਸ ਆਉਣਗੇ ਇਹ ਕਾਫੀ। ਸੋ ਵੀ ਡੋਂਟ ਨੋ ਐਜ਼ ਆਫ ਯੈਟ ਕਿ ਕਿਸ ਤਰੀਕੇ ਨਾਲ ਉਹ ਰੋਲ ਆਊਟ ਕਰਨਗੇ ਚੀਜ਼ਾਂ, ਜਦ ਤੱਕ ਪ੍ਰੋਪਰ ਪਾਲਿਸੀ ਆਊਟ ਨਹੀਂ ਹੁੰਦੀ ਹੈਗੀ ਕਿ ਪੁਰਾਣੇ ਜਿਨ੍ਹਾਂ ਨੇ ਪੜ੍ਹੇ ਨੇ ਵੀ ਉਹਨਾਂ ਨੂੰ ਓਰੀਜਨਲ ਦੇ ਪੁਆਇੰਟਸ ਮਿਲਣਗੇ ਕਿ ਨਹੀਂ। ਸੋ ਐਜ਼ ਆਫ ਨਾਓ ਆਲ ਵੀ ਨੋ ਇਜ਼ ਕਿ ਪਰਥ ਇਜ਼ ਗੋਇੰਗ ਟੂ ਬੀ ਓਰੀਜਨਲ ਫਰੋਮ 16th of November। ਦੂਸਰੀ ਚੀਜ਼ ਜਿਹੜੀ ਵੈਸਟਰਨ ਆਸਟ੍ਰੇਲੀਆ ਨੇ ਹੋਰ ਇੱਕ ਕੀਤੀ ਹੈ ਕਿ ਪਹਿਲਾਂ ਜਿਹੜੀ ਗ੍ਰੈਜੂਏਟ ਸਟਰੀਮ ਦੇ ਕੈਟੇਗਰੀ ਦੇ ਅੰਡਰ 190 489 ਦੇ ਰਹੇ ਸੀਗੇ, ਉਹ ਸਿਰਫ ਉਹਨਾਂ ਦੀ ਜਿਹੜੀ ਬੈਚਲਰ ਮਾਸਟਰ ਲੈਵਲ ਦੇ ਸਟੂਡੈਂਟ ਸੀਗੇ ਉਹਨਾਂ ਨੂੰ ਮਿਲ ਰਹੇ ਸੀਗੇ। ਸੋ ਬਟ ਨਾਓ ਦੇ ਹੈਵ ਇੰਕਲੂਡਿਡ ਦ ਵੈਟ ਸੈਕਟਰ। ਵੈਟ ਸੈਕਟਰ ਮੀਨਸ ਜੇ ਕਿਸੇ ਨੇ ਟ੍ਰੇਡ ਕੋਰਸ ਕੀਤਾ ਹੈ। ਸੋ ਐਂਡ ਦੇ ਹੈਵ ਸਟੇਡ ਇਨ ਪਰਥ ਨਾ, 2 years ਦੀ ਸਟੱਡੀ ਕੀਤੀ ਹੈ। ਸੋ ਉਹਨਾਂ ਨੂੰ ਵੀ ਬੈਨੀਫਿਟ ਮਿਲੇਗਾ। ਸੋ ਅਗੇਨ ਜਿਹੜੇ ਵੈਟ ਸੈਕਟਰ ਚ ਪੜ੍ਹ ਰਹੇ ਸੀ ਭੈਣ ਭਰਾ, ਉਹ ਅਕਸਰ ਨਿਊ ਸਾਊਥ ਵੇਲਸ ਵੱਲ ਦੇਖਦੇ ਸੀਗੇ ਕਿ ਸਾਨੂੰ ਨੋਮੀਨੇਟ ਕਰੇ, ਬਟ ਹੁਣ ਨੋਮੀਨੇਸ਼ਨ ਪਰਥ ਤੋਂ ਅਵੇਲੇਬਲ ਹੋਣਗੀਆਂ। ਦੂਸਰੀ ਚੀਜ਼ ਇਹ ਹੈ ਕਿ ਜਿਹੜਾ ਉਹਨਾਂ ਨੇ 12 months ਦੇ ਕੰਟਰੈਕਟ ਦੀ ਜਿਹੜੀ ਰਿਕੁਆਇਰਮੈਂਟ ਰੱਖੀ ਹੋਈ ਸੀਗੀ ਉਹਨੂੰ ਬਦਲ ਕੇ ਉਹਨਾਂ ਨੇ 6 months ਕੰਟਰੈਕਟ ਜਾਂ ਫਿਰ 6 months ਜੋਬ ਜੇ ਤੁਸੀਂ ਪਰਥ ਵਿੱਚ ਕਰ ਲਈ ਆਪਣੇ ਆਪਣੀ ਨੋਮੀਨੇਟਿਡ ਫੀਲਡ ਚ। ਸੋ ਵਿਚ ਇਜ ਅਗੇਨ ਅ ਹਿਊਜ ਚੇਂਜ। ਹਾਂ, ਸੋ ਡੈਫੀਨੇਟਲੀ ਇਹ ਮਤਲਬ ਕਿ ਸਾਰੀਆਂ ਰੀਜਨਲ ਨਾਲ ਰਿਲੇਟਿਡ ਚੀਜ਼ਾਂ ਹੋ ਰਹੀਆਂ ਨੇ
ਜੀ,
ਕਿਉਂਕਿ ਸਰਕਾਰ ਦੀ ਜਿਹੜੀ ਪਾਲਿਸੀ ਹੈ ਵਟ ਦੇ ਆਰ ਸੇਇੰਗ ਇਜ਼ ਕਿ ਅਸੀਂ ਈਵਨਲੀ ਡਿਸਟ੍ਰੀਬਿਊਟ ਕਰਨੀ ਹੈ ਪੋਪੂਲੇਸ਼ਨ। ਠੀਕ ਹੈ, ਸੋ ਈਵਨਲੀ ਡਿਸਟ੍ਰੀਬਿਊਟ ਕਰਨ ਦਾ ਮਤਲਬ ਇਹੀ ਹੈ ਕਿ ਹੁਣ ਜਿੱਥੇ ਜਿੱਥੇ ਵੀ ਉਹਨਾਂ ਨੂੰ ਲੱਗ ਰਿਹਾ ਕਿ ਓਵਰ ਕਰਾਊਡਿੰਗ, ਉੱਥੋਂ ਉਹਨਾਂ ਦੀ ਪੂਰੀ ਉਹ ਆ ਕਹਿ ਲਓ ਕਿ ਕੋਸ਼ਿਸ਼ ਆ ਕਿ ਅਸੀਂ ਉੱਥੋਂ ਕੱਢ ਕੇ ਲੋਕਾਂ ਨੂੰ ਬਾਹਰ ਲੈ ਕੇ ਜਾਈਏ ਕਿਸੇ ਵੀ ਤਰੀਕੇ ਨਾਲ ਲੈ ਕੇ ਜਾਈਏ। ਸੋ ਬੇਸਿਕਲੀ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਲੋਕਾਂ ਨੂੰ ਲੋਲੀਪੋਪ ਦੇ ਰਹੇ ਨੇ ਕਿ ਆਓ ਇੱਥੇ,
ਬਿਲਕੁਲ,
ਤੇ ਤੁਹਾਨੂੰ ਅਸੀਂ ਆ ਦੇਵਾਂਗੇ। ਸੋ ਵਿਚ ਇਜ਼ ਗੁੱਡ ਐਕਚੁਅਲੀ, ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਨੇ 189 ਦੇ ਨੰਬਰ ਸਲੈਸ਼ ਕੀਤੇ ਨੇ
ਜੀ,
ਐਂਡ ਵੀ ਨੋ ਕਿ ਇਨਵੀਟੇਸ਼ਨ ਬਹੁਤ ਘੱਟ ਆ ਰਹੇ ਨੇ। ਵੈਸੇ ਅਕਟੂਬਰ ਰਾਊਂਡ ਦੇ ਵਿੱਚ ਇੰਡੀਕੇਸ਼ਨ ਹੈ ਕਿ ਅੱਛੇ ਇਨਵੀਟੇਸ਼ਨ ਆਏ ਨੇ
ਜੀ,
ਬਟ ਅਗੇਨ ਵੀ ਡੋਂਟ ਨੋ ਬਿਕੋਜ਼ ਦੇ ਆਰ ਕੀਪਿੰਗ ਇਟ ਕੰਟਰੋਲਡ, ਕਾਫੀ ਕੰਟਰੋਲ ਰੱਖ ਰਹੇ ਨੇ ਉਹਨਾਂ ਨੰਬਰਸ ਤੇ ਉਹ
ਜੀ,
ਬਿਕੋਜ਼ ਉਹਨਾਂ ਨੇ ਰੀਜਨਲ ਨੂੰ ਪ੍ਰਮੋਟ ਕਰਨਾ ਹੈ। 190 ਦੇ ਜਿਹੜੇ ਇਨਵੀਟੇਸ਼ਨ ਆ ਰਹੇ ਨੇ ਬਟ ਉਹ ਅਗੇਨ 75 points ਤੱਕ ਆ ਰਹੇ ਨੇ। ਕੁਛ ਇਨਵੀਟੇਸ਼ਨ ਅਸੀਂ 70 ਤੇ ਵੀ ਦੇਖੇ ਨੇ, ਬਟ ਮੇਨਲੀ 75 ਤੋਂ ਤੇ ਆ ਰਹੇ ਨੇ ਜਿਹੜੇ ਟ੍ਰੇਡ ਆਕੂਪੇਸ਼ਨਸ ਨੇ ਨਿਊ ਸਾਊਥ ਵੇਲਸ ਤੋਂ। ਇੱਕ ਹੋਰ ਜਿਹੜੀ ਮੇਜਰ ਚੇਂਜ ਆਈ ਹੈ ਸਟੂਡੈਂਟ ਵੀਜ਼ਾ ਦੇ ਰਿਗਾਰਡਿੰਗ ਆਈ ਹੈ
ਜੀ।
ਸੋ ਸਟੂਡੈਂਟ ਵੀਜ਼ਾ ਦੀ ਜਿਹੜੀ ਆਪਾਂ ਜਦੋਂ ਸਟੂਡੈਂਟ ਵੀਜ਼ਾ ਪਾਉਂਦੇ ਹਾਂ, ਜਿਵੇਂ ਆਪਾਂ ਲਾਸਟ ਟਾਈਮ ਡਿਸਕਸ ਕੀਤਾ ਸੀ ਕਿ ਜਿਹੜਾ ਇੰਡੀਆ ਦਾ ਅਸੈਸਮੈਂਟ ਲੈਵਲ ਚੇਂਜ ਹੋ ਗਿਆ, ਲੈਵਲ 3 ਹੋ ਗਿਆ
ਜੀ।
ਸੋ ਮੋਸਟਲੀ ਹੁਣ ਜਿਹੜੇ ਵੀ ਕਾਲਜ ਵਿੱਚ ਆਪਾਂ ਛੋਟੇ ਵੈਟ ਸੈਕਟਰ ਵਾਲੇ ਕਾਲਜ ਚ ਜਾ ਰਹੇ ਹਾਂ, ਜਾਂ ਈਵਨ ਕਿ ਕੁਛ ਯੂਨੀਵਰਸਿਟੀਜ਼ ਨੇ, ਕੁਛ ਯੂਨੀਵਰਸਿਟੀਜ਼ ਨੂੰ ਛੱਡ ਕੇ ਮੋਸਟਲੀ ਯੂਨੀਵਰਸਿਟੀਜ਼ ਚ ਹੁਣ ਫੰਡਸ ਸ਼ੋ ਕਰਨੇ ਪੈ ਰਹੇ ਨੇ, ਸਿਸਟਮ ਮੰਗ ਰਿਹਾ। ਸੋ ਉਹਦੇ ਕਰਕੇ ਹੁਣ ਸਾਰੇ ਭੈਣ ਭਰਾਵਾਂ ਨੂੰ ਫੰਡਸ ਸ਼ੋ ਕਰਨੇ ਪੈ ਰਹੇ ਨੇ, ਤੇ ਫੰਡਸ ਦੀ ਰਿਕੁਆਇਰਮੈਂਟ ਹੁੰਦੀ ਹੈ ਕਿ ਆਪਾਂ ਨੂੰ 3 ਚੀਜ਼ਾਂ ਦੇ ਪੈਸੇ ਸ਼ੋ ਕਰਨੇ ਹੁੰਦੇ ਆ, ਆਪਾਂ ਜਿਹੜੇ ਸ਼ੋ ਮਨੀ ਜਿਹਨੂੰ ਕਹਿ ਦਿੰਦੇ ਹਾਂ
ਜੀ
ਸਟੂਡੈਂਟ ਵੀਜ਼ਾ ਲਈ। ਇੱਕੋ ਚ ਹੁੰਦੀ ਹੈ 1 year ਦੀ ਟਿਊਸ਼ਨ ਫੀਸ, 1 year ਦੇ ਲਿਵਿੰਗ ਐਕਸਪੈਂਸਿਸ ਤੇ 1 year ਦੇ ਟਰੈਵਲ ਐਕਸਪੈਂਸਿਸ
ਜੀ।
ਸੋ ਉਹਦੇ ਵਿੱਚ ਮੋਸਟਲੀ ਇਹ ਜਿਹੜੇ ਚੇਂਜਿਸ ਆਉਂਦੇ ਨੇ ਜਿਹੜੇ ਕਿ ਐਕਸਪੈਂਸਿਸ ਦਾ ਇਨਕਰੀਜ਼ ਆਉਂਦਾ ਹੈ, ਇਨ ਮੋਸਟ ਆਫ ਦ ਕੇਸਿਸ ਜੁਲਾਈ ਦੇ ਅਰਾਊਂਡ ਆਉਂਦਾ ਹੈ, ਬਟ ਇਸ ਵਾਰ ਡਿਪਾਰਟਮੈਂਟ ਥੋੜਾ ਲੇਟ ਇਹ ਇਨਕਰੀਜ਼ ਕੀਤਾ, ਮਤਲਬ ਕਿ ਜਿਹੜਾ ਚੇਂਜ ਆਇਆ ਹੈ
ਜੀ।
ਇਹਦੇ ਵਿੱਚ ਉਹਨਾਂ ਨੇ ਲਿਵਿੰਗ ਕੋਸਟ ਜਿਹੜੀ ਹੈ ਸਟੂਡੈਂਟ ਦੀ 20,290 ਤੋਂ ਵਧਾ ਕੇ $21,014 ਕਰ ਦਿੱਤੀ ਹੈ
ਜੀ।
ਸੋ ਜਿਹੜਾ ਤੁਹਾਡਾ ਸੈਕੰਡਰੀ ਪਾਰਟਨਰ, ਜਿਵੇਂ ਤੁਹਾਡੇ ਸਪਾਊਸ ਜੇ ਤੁਹਾਨੂੰ ਅਕੰਪਨੀ ਕਰ ਰਹੇ ਨੇ, ਉਹਨਾਂ ਦੀ ਵੀ 7100 ਤੋਂ ਵਧਾ ਕੇ 7362 ਤੇ ਡਿਪੈਂਡੈਂਟ ਚਾਈਲਡ ਦੀ 3152
ਜੀ।
ਤੇ ਚਾਈਲਡ ਦੀ ਜਿਹੜੀ ਸਕੂਲ ਏਜ ਫੀਸ ਦੇ ਜਿਹੜੇ, ਕਿਉਂਕਿ ਸਕੂਲ ਏਜ ਦੇ ਚਾਈਲਡ ਹੋਵੇ ਉਹਦੀ ਫੀਸ ਵੀ ਦਿਖਾਉਣੀ ਪੈਂਦੀ ਹੈ
ਜੀ।
ਸੋ 8296 ਕਰ ਦਿੱਤੀ ਹੈ। ਸੋ ਅਗੇਨ ਕਿਉਂਕਿ ਇਹ ਟਾਈਮ ਟੂ ਟਾਈਮ ਡਿਪਾਰਟਮੈਂਟ ਇਨਕਰੀਜ਼ ਕਰਦਾ ਹੀ ਰਹਿੰਦਾ
ਜੀ,
ਥੋੜਾ ਜਿਹਾ ਭੈਣ ਭਰਾਵਾਂ ਨੂੰ ਪ੍ਰੋਬਲਮ ਜ਼ਰੂਰ ਆਏਗੀ ਫੰਡ ਸ਼ੋ ਕਰਨ ਵਿੱਚ, ਜਿਨ੍ਹਾਂ ਦੇ ਆਲਰੇਡੀ ਕੇਸਿਸ ਚੱਲ ਰਹੇ ਨੇ। ਬਟ ਦਿਸ ਇਜ਼ ਵਾਟ ਇਟ ਇਜ਼ ਹਨਾ
ਜੀ ਜੀ
ਸੋ ਜਿਹੜੇ ਵੀ ਭੈਣ ਭਰਾ ਨਵੀਆਂ ਫਾਈਲਾਂ ਹਜੇ ਲੌਂਚ ਨਹੀਂ ਹੋਈਆਂ ਸੋ ਉਹਨਾਂ ਤੇ ਇਹ ਚੇਂਜ ਲਾਗੂ ਹੋਏਗਾ
ਜੀ
ਇੱਕ ਹੋਰ ਚੀਜ਼ ਹੈ ਕਿ ਪੀ ਟੀ ਦਾ ਅਕਸਰ ਇਹ ਕੁਸ਼ਚਨ ਆਉਂਦਾ ਸੀਗਾ ਕਿ ਪੀ ਟੀ ਦਾ ਸਕੋਰ 2 ਸਾਲਾਂ ਲਈ ਵੈਲਿਡ ਹੈ ਤੇ 2 ਸਾਲਾਂ ਬਾਅਦ ਆਪਾਂ ਉਹਨੂੰ ਦੇਖ ਨਹੀਂ ਪਾਉਂਦੇ ਸੀਗੇ ਆਪਣੇ ਪੋਰਟਲ ਦੇ ਵਿੱਚ
ਜੀ
ਬਟ ਹੁਣ ਪੀ ਟੀ ਨੇ ਇਹ ਅਨਾਊਂਸਮੈਂਟ ਕੀਤੀ ਹੈ ਕਿ ਉਹ ਇਹਨੂੰ ਵਧਾ ਕੇ 3 ਸਾਲ ਕਰ ਦੇਗਾ ਕਿਉਂਕਿ ਪੀ ਆਰ ਦੀ ਐਪਲੀਕੇਸ਼ਨ ਲਈ ਐਕਚੁਅਲ ਚੋ ਸਕੋਰ 3 ਸਾਲਾਂ ਲਈ ਵੈਲਿਡ ਹੁੰਦਾ ਸੀ ਤੇ ਡਿਪਾਰਟਮੈਂਟ ਨੂੰ ਤੇ ਐਪਲੀਕੈਂਟਸ ਨੂੰ ਕਾਫੀ ਪ੍ਰੋਬਲਮ ਆਉਂਦੀ ਸੀ ਸੋ ਇਹ ਚੇਂਜ 29 ਅਕਤੂਬਰ ਅੱਜ ਤੋਂ ਲਾਗੂ ਹੋ ਰਿਹਾ
ਜੀ ਜੀ
ਸੋ ਵਿਚ ਇਜ਼ ਅਗੇਨ ਅ ਗੁੱਡ ਥਿੰਗ
ਜੀ
ਸੋ
ਹਾਂਜੀ
ਹਾਂਜੀ ਬਿਲਕੁਲ ਜੀ ਮੈਨੂੰ ਸੀ ਕਿ ਭੈਣ ਭਰਾ ਵੇਟ ਕਰ ਰਹੇ ਹੋਣਗੇ ਕਿਉਂਕਿ ਜਿਹੜੇ ਅਪਡੇਟਸ ਨੇ ਇੰਪੋਰਟੈਂਟ ਨੇ ਹੁਣ ਜਿਵੇਂ ਜਿਵੇਂ ਟਾਈਮ ਲੰਘੇਗਾ ਆਉਣ ਵਾਲੇ ਹਫਤੇ ਵਿਚ ਹੋ ਸਕਦਾ ਹੈ ਕਿ ਆਪਣੇ ਜਿਹੜੇ ਸਟੇਟਸ ਨੇ ਉਹ ਵੀ ਆਪਣੇ ਹੌਲੀ ਹੌਲੀ ਗਾਈਡਲਾਈਨਸ ਅਪਡੇਟ ਕਰਨੇ ਸ਼ੁਰੂ ਕਰਨਗੇ ਬਟ ਆਈ ਥਿੰਕ ਉਹ ਜਿਹੜੇ ਇਸ ਟਾਈਮ ਤੇ ਡਿਪਾਰਟਮੈਂਟ ਦੀ ਪਾਲਿਸੀ ਦੀ ਵੇਟ ਕਰ ਰਹੇ ਨੇ
ਜੀ
ਸੋ ਦੇ ਵੇਟਿੰਗ ਫੋਰ ਦ ਡਿਪਾਰਟਮੈਂਟ ਫਸਟ ਐਂਡ ਲੈਟ ਸੀ ਜੇ ਡਿਪਾਰਟਮੈਂਟ ਥੋੜਾ ਲੇਟ ਕਰਦਾ ਹੈ ਤਾਂ ਜਿਹੜੇ ਗਾਈਡਲਾਈਨਸ ਨੇ ਸਟੇਟਸ ਵੱਲੋਂ ਇਹ ਵੀ ਡਿਲੇ ਹੋਣਗੇ
ਜੀ
ਸੋ
ਜੀ ਬਿਲਕੁਲ
ਬਿਲਕੁਲ ਨਜ਼ਰ ਰੱਖਣੀ ਹੈ ਇਸ ਚੀਜ਼ ਤੇ ਭੈਣ ਭਰਾਵਾਂ ਨੇ ਵੀ ਕੀ ਅਪਡੇਟਸ ਹੋਣਗੇ
ਸੋ ਦੋਸਤੋ ਇਹ ਸਨ ਕੁਛ ਅਪਡੇਟਸ ਕਾਫੀ ਮੇਜਰ ਅਪਡੇਟਸ ਔਰ ਕਾਫੀ ਰਾਹਤ ਵੀ ਹੈ ਇਹਨਾਂ ਦੇ ਨਾਲ ਤੁਹਾਨੂੰ ਮਿਲਣੀ ਤੇ ਨਾਲ ਨਾਲ ਹੁਣ ਕੁਛ ਦੋਸਤਾਂ ਦੇ ਜਿਹੜੇ ਮੈਸੇਜ ਸਾਡੇ ਤੱਕ ਪਹੁੰਚ ਰਹੇ ਨੇ ਮੈਨੂੰ ਲੱਗਦਾ ਵੀ ਉਹ ਵੀ ਆਪਾਂ ਨਾਲ ਦੀ ਨਾਲ ਲੈਂਦੇ ਚੱਲੀਏ ਪ੍ਰਭਜੀਤ ਜੀ ਬਹੁਤ ਸਾਰੇ ਸਵਾਲ ਸਾਡੇ ਤੱਕ ਇਸ ਵੇਲੇ ਪਹੁੰਚਣੇ ਸ਼ੁਰੂ ਹੋ ਗਏ ਸਾਡੇ ਨਾਲ ਸੁਖਪ੍ਰੀਤ ਹੋਰਾਂ ਨੇ ਸਾਂਝ ਬਣਾਈ ਹੈ ਜੀ ਟੈਲੀਗ੍ਰਾਮ ਦੇ ਜ਼ਰੀਏ ਇਹਨਾਂ ਨੇ ਮੈਸੇਜ ਭੇਜਿਆ ਕਹਿੰਦੇ ਆਈ ਹੈਵ ਅਪਲਾਈਡ 190 ਵਿਕਟੋਰੀਆ ਨੋਮੀਨੇਸ਼ਨ ਐਜ਼ ਅ ਸ਼ੈਫ ਐਂਡ ਦੇ ਹੈਵ ਆਸਕਡ ਮੀ ਟੂ ਪ੍ਰੋਵਾਈਡ ਅ ਆਫਰ ਲੈਟਰ ਫਾਰ 6 ਕੰਟੀਨਿਊਸ ਮੰਥਸ ਦੈਟ ਆਈ ਆਲਰੇਡੀ ਸਬਮਿਟਡ ਐਂਡ ਦੈਨ ਦੇ ਹੈਵ ਕਾਲਡ ਮਾਈ ਇੰਪਲੋਇਰ ਟੂ ਕਨਫਰਮ ਮਾਈ ਇੰਪਲੋਇਮੈਂਟ ਲਾਸਟ ਵੀਕ ਸੋ ਆਈ ਐਮ ਵੰਡਰਿੰਗ ਹਾਊ ਲੌਂਗ ਦੇ ਟੇਕ ਫਾਰ ਇਨਵੀਟੇਸ਼ਨ ਐਂਡ ਡੂ ਆਈ ਹੈਵ ਚਾਂਸਿਸ ਟੂ ਗੈਟ ਇਨਵੀਟੇਸ਼ਨ
ਦੇਖੋ ਜੀ ਜਿਹੜਾ ਵਿਕਟੋਰੀਆ ਦਾ ਪ੍ਰੋਸੈਸਿੰਗ ਟਾਈਮ ਹੈ ਉਹ ਨੀਅਰਲੀ 12 ਵੀਕਸ ਹੈ ਤੇ ਜੇ ਉਹਨਾਂ ਨੇ ਆਲਰੇਡੀ ਇਨ ਪ੍ਰੋਸੈਸਿੰਗ ਤੁਹਾਡੀ ਫਾਈਲ ਚੱਲ ਰਹੀ ਹੈ ਉਹਨਾਂ ਨੇ ਡਾਕੂਮੈਂਟਸ ਮੰਗੇ ਨੇ ਤੇ ਉਹਨਾਂ ਨੇ ਇੰਪਲੋਇਰ ਨਾਲ ਇਨਕੁਆਇਰੀਜ਼ ਕੀਤੀਆਂ ਨੇ
ਜੀ
ਐਂਡ ਇਫ ਦੇ ਆਰ ਸੈਟਿਸਫਾਈਡ ਤਾਂ ਡੈਫੀਨੇਟਲੀ ਤੁਹਾਡਾ ਜਿਹੜਾ ਰਿਜ਼ਲਟ ਹੈ ਪੋਜ਼ਿਟਿਵ ਆਉਣਾ ਚਾਹੀਦਾ
ਜੀ
ਸੋ ਤੁਸੀਂ ਆਪਣੇ ਇੰਪਲੋਇਰ ਨਾਲ ਇੱਕ ਵਾਰ ਜ਼ਰੂਰ ਚੈੱਕ ਕਰ ਲਿਓ ਕਿ ਉਹਨਾਂ ਨੇ ਸਹੀ ਸਹੀ ਉਹਨਾਂ ਨੂੰ ਜਵਾਬ ਦਿੱਤੇ ਨੇ ਕਿ ਨਹੀਂ
ਜੀ
ਤੇ ਮੋਸਟ ਪ੍ਰੋਬੇਬਲੀ ਕਿਸੇ ਵੀ ਟਾਈਮ ਤੇ ਤੁਹਾਡਾ ਡਿਸੀਜਨ ਆਉਂਦਾ ਹੋਏਗਾ
ਠੀਕ ਤੇ ਇੱਧਰ ਫੇਸਬੁੱਕ ਦੇ ਜ਼ਰੀਏ ਸਾਡੇ ਨਾਲ ਗੁਰਪ੍ਰੀਤ ਸਿੰਘ ਗੋਤਰਾ ਜੀ ਨੇ ਸਾਂਝ ਬਣਾਈ ਹੈ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ ਤਾਂ
ਸਤਿ ਸ਼੍ਰੀ ਅਕਾਲ ਜੀ
ਕਹਿੰਦੇ ਆਈ ਜਸਟ ਵਾਂਟ ਟੂ ਨੋ ਵੀਜ਼ਾ 190 ਹਾਊ ਮੈਨੀ ਪੁਆਇੰਟਸ ਡੂ ਵੀ ਨੀਡ ਇਨ ਕੁੱਕ ਇਨ ਨਾਰਦਰਨ ਟੈਰੀਟਰੀ ਆਫਟਰ 16th November
ਕਿਹਦੇ ਲਈ ਪੁੱਛ ਰਹੇ ਨੇ ਜੀ
ਇਹਨਾਂ ਨੇ ਸ਼ੈਫ ਦੇ ਲਈ ਪੁੱਛਿਆ ਜੀ 190
ਦੇਖੋ 190 ਦੇ ਪੁਆਇੰਟਸ ਦੇ ਵਿੱਚ ਕੋਈ ਚੇਂਜ ਨਹੀਂ ਆ ਰਿਹਾ ਹੈ ਜੇ ਡਿਪਾਰਟਮੈਂਟ ਦੀ ਕੋਈ ਹੋਰ ਇੰਡੀਕੇਸ਼ਨ ਵੈਸੇ ਇੰਡੀਕੇਟ ਡਿਪਾਰਟਮੈਂਟ ਨੇ ਨਹੀਂ ਕੀਤਾ ਬਟ ਐਕਚੁਅਲ ਚ 190 ਦੇ ਵਿੱਚ ਕੋਈ ਚੇਂਜ ਨਹੀਂ ਹੈ 5 ਪੁਆਇੰਟ ਤੁਹਾਨੂੰ ਸਟੇਟ ਦਿੰਦੀ ਹੈ 60 ਪੁਆਇੰਟ ਆਪਣੇ ਮਿਨੀਮਮ ਚਾਹੀਦੇ ਨੇ 60+5 ਮਿਨੀਮਮ ਪੁਆਇੰਟਸ ਤੇ ਤੁਸੀਂ ਇਨਵੀਟੇਸ਼ਨ ਨਾਰਦਰਨ ਟੈਰੀਟਰੀ ਤੋਂ ਆ ਜਾਂਦੇ ਨੇ ਸੋ
ਜੀ ਤੇ ਅਗਲਾ ਸਵਾਲ ਦਿਲਪ੍ਰੀਤ ਸਿੰਘ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਬੁਲਾਈ ਇਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਜੀ ਨਿਊ ਸਾਊਥ ਵੇਲਸ ਤੋਂ ਕਹਿੰਦੇ 190 ਵੀਜ਼ਾ ਟੈਲੀਕਮਿਊਨੀਕੇਸ਼ਨ ਇੰਜੀਨੀਅਰ ਦਾ ਚਾਂਸਿਸ ਨੇ ਪੁੱਛ ਰਹੇ ਨੇ ਸਵਾਲ ਕਰ ਰਹੇ ਨੇ ਤੇ 85 ਪੁਆਇੰਟਸ ਤੇ ਪੁੱਛ ਰਹੇ ਨੇ
ਆਈ ਥਿੰਕ ਸੋਰੀ ਨਿਊ ਸਾਊਥ ਵੇਲਸ ਨੇ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਚੇਂਜਿਸ ਕੀਤੇ ਸੀਗੇ ਕੁਛ ਜਿਹਦੇ ਵਿੱਚ ਕਿ ਉਹਨਾਂ ਨੇ ਇੰਜੀਨੀਅਰਿੰਗ ਆਈ ਟੀ ਓਕੂਪੇਸ਼ਨਸ ਮੇਨਲੀ ਤੇ ਨਰਸਿੰਗ ਦੀਆਂ ਕੁਛ ਓਕੂਪੇਸ਼ਨਸ ਲਈ ਅਡੀਸ਼ਨਲ ਰਿਕੁਆਇਰਮੈਂਟਸ ਕਰ ਦਿੱਤੀਆਂ ਸੀਗੀਆਂ ਸੋ ਆਈ ਥਿੰਕ ਟੈਲੀਕਮਿਊਨੀਕੇਸ਼ਨ ਇਜ਼ ਵਨ ਆਫ ਦਾ ਓਕੂਪੇਸ਼ਨ ਜਿਹਦੇ ਲਈ ਅਡੀਸ਼ਨਲ ਰਿਕੁਆਇਰਮੈਂਟ ਹੈ ਕਿ ਤੁਹਾਨੂੰ ਹੁਣ 12 ਮੰਥਸ ਦਾ ਨਿਊ ਸਾਊਥ ਵੇਲਸ ਤੋਂ ਐਕਸਪੀਰੀਅੰਸ ਚਾਹੀਦਾ ਹੈ
ਜੀ
12 ਮੰਥਸ ਲਿਵਿੰਗ ਚਾਹੀਦੀ ਹੈ ਨਿਊ ਸਾਊਥ ਵੇਲਸ ਤੋਂ ਜੇ ਇਹ ਚੀਜ਼ ਨਹੀਂ ਹੈ ਤਾਂ ਤੁਹਾਨੂੰ ਇਨਵੀਟੇਸ਼ਨ ਨਹੀਂ ਆਏਗਾ ਪਰ ਇਫ ਯੂ ਹੈਵ ਦੈਟ ਤੇ ਤੁਹਾਡੇ ਕੋਲ 80 ਪੁਆਇੰਟਸ
ਨੇ
ਯੂ ਹੈਵ ਵੈਰੀ ਗੁੱਡ ਚਾਂਸਿਸ ਆਫ ਗੈਟਿੰਗ ਇਨਵੀਟੇਸ਼ਨ
ਜੀ ਟੈਲੀਗ੍ਰਾਮ ਦੇ ਜ਼ਰੀਏ ਸਾਡੇ ਨਾਲ ਇੱਕ ਦੋਸਤ ਹੋਰ ਬਣੇ ਨੇ ਇਹਨਾਂ ਨੇ ਆਪਣਾ ਨਾਮ ਪਤਾ ਤਾਂ ਕੁਛ ਨਹੀਂ ਦੱਸਿਆ ਪਰ ਜਾਣਕਾਰੀ ਚਾਹੁੰਦੇ ਨੇ ਆਈ ਵਾਂਟ ਟੂ ਨੋ ਕਹਿੰਦੇ ਇਫ ਆਈ ਐਮ ਡੂਇੰਗ ਫਾਸਟ ਟਰੈਕ ਕਮਰਸ਼ੀਅਲ ਕੁੱਕਰੀ ਦੈਨ ਹਾਊ ਮਚ ਮਿਨੀਮਮ ਡੂਰੇਸ਼ਨ ਇਨ ਫਾਸਟ ਟਰੈਕ ਲਾਈਕ 10 ਮੰਥਸ ਵਿਲ ਬੀ ਅਸੈਪਟਿਵ
ਦੇਖੋ ਜਿਹੜੀ ਕੁੱਕਰੀ ਦਾ ਸਰਟੀਫਿਕੇਟ 3 ਹੈ ਉਹ ਫਾਸਟ ਟਰੈਕ ਨਹੀਂ ਹੋ ਸਕਦਾ
ਜੀ
ਕਿਉਂਕਿ ਐਸਕਾ ਵੱਲੋਂ ਸਪੈਸ਼ਲ ਇੰਸਟਰਕਸ਼ਨਸ ਨੇ ਕਾਲਜਿਸ ਨੂੰ ਤੇ ਹਾਂਜੀ ਉਹ ਫਾਸਟ ਟਰੈਕ ਕਰਦੇ ਨੇ ਦੇ ਕੈਨ ਗੈਟ ਇਨ ਟੂ ਟ੍ਰਬਲ ਸਟੂਡੈਂਟ ਕੈਨ ਆਲਸੋ ਗੈਟ ਇਨ ਟੂ ਟ੍ਰਬਲ ਸੋ ਸਰਟੀਫਿਕੇਟ ਜਿਹੜਾ 4 ਹੈ ਉਹ ਥੋੜਾ ਬਹੁਤ ਫਾਸਟ ਟਰੈਕ ਹੋ ਸਕਦਾ ਬਟ ਸਰਟੀਫਿਕੇਟ 3 ਦੇ ਫਾਸਟ ਟਰੈਕ ਕਰਨ ਦੇ ਜੇ ਤੁਸੀਂ ਕਰ ਰਹੇ ਹੋ ਤਾਂ ਇਟ ਕੈਨ ਬੀ ਰਿਸਕੀ
ਜੀ ਤੇ ਅਗਲਾ ਸਵਾਲ ਸ਼ਾਮਿਲ ਕਰਦੇ ਹਾਂ ਗੁਰਲੀਨ ਚੌਹਾਨ ਹੋਰਾਂ ਦਾ ਇਹ ਪੁੱਛ ਰਹੇ ਨੇ ਐਨੀ ਚਾਂਸਿਸ ਫਾਰ ਐਨ ਏਜਡ ਕੇਅਰ ਵਰਕਰ ਵਿਦ 1 ਈਅਰ ਐਕਸਪੀਰੀਅੰਸ ਇਨ ਪਰਥ ਅੰਡਰ ਦਾ ਵੀਟੀ ਗ੍ਰੈਜੂਏਟ ਸਟ੍ਰੀਮ ਕਮਿੰਗ ਇਨ ਵੈਸਟਰਨ ਆਸਟ੍ਰੇਲੀਆ ਪੁੱਛ ਰਹੇ ਨੇ ਜੀ ਸਵਾਲ ਇਹਨਾਂ ਦਾ
ਹਜੇ ਜੀ ਆਉਣ ਦੋ ਕਿਉਂਕਿ ਹਜੇ ਜਿਹੜੀ ਲਿਸਟ ਹੈ 491 ਦੀ
ਜੀ
ਉਹ ਹਜੇ ਆਊਟ ਨਹੀਂ ਹੋਈ ਹੈ ਸੋ ਵੀ ਡੋਂਟ ਨੋ ਵੈਸੇ ਪਰਸਨਲ ਕੇਅਰ ਅਸਿਸਟੈਂਟ ਵਾਲਾ ਕੋਈ ਕੈਟੇਗਰੀ ਹਾਲ ਦੀ ਘੜੀ ਲਿਸਟ ਤੇ ਨਹੀਂ ਹੈ
ਜੀ
ਨਾਲ ਕਿ ਤੁਹਾਡਾ ਹਾਲ ਨਿਕਲਦਾ ਹੋਵੇ ਬਟ ਹਾਂ ਡਾਮਾ ਵਾਲੀ ਆਪਸ਼ਨ ਤੁਹਾਡੇ ਲਈ ਹੋ ਸਕਦੀਆਂ ਨੇ
ਜੀ 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 ਸੋ ਅਗਲਾ ਸਵਾਲ ਸ਼ਾਮਿਲ ਕਰਦੇ ਹਾਂ ਸੈਮ ਕੰਬੋਜ ਹੋਰਾਂ ਦਾ ਕਹਿੰਦੇ ਮਾਈ ਕੁਐਸਚਨ ਇਜ਼ 40 ਆਵਰਸ ਫੋਰਟਨਾਈਟਲੀ ਪਾਰਟ ਟਾਈਮ ਵਰਕ ਔਨ ਸਟੂਡੈਂਟ ਵੀਜ਼ਾ ਕੰਸੀਡਰ ਐਜ਼ ਫੁੱਲ ਟਾਈਮ ਫਾਰ ਪੁਆਇੰਟ ਕਲੇਮ
ਇਹ ਕੁਐਸਚਨ ਜੀ ਬਹੁਤ ਟ੍ਰਿਕੀ ਹੈ ਸੋ ਇਹਦਾ ਕੋਈ ਸਿੱਧਾ ਜਵਾਬ ਨਹੀਂ ਹੈਗਾ ਬਟ ਵੈਸੇ ਪੁਆਇੰਟਸ ਪਰਸਪੈਕਟਿਵਲੀ ਜੇ ਆਪਾਂ ਲੈਜਿਸਲੇਸ਼ਨ ਪਰਸਪੈਕਟਿਵ ਨਾਲ ਦੇਖੀਏ ਤਾਂ 20 ਆਵਰਸ ਪਰ ਵੀਕ ਦਾ ਜਿਹੜਾ ਐਕਸਪੀਰੀਅੰਸ ਹੈ ਉਹਦੇ ਤੁਸੀਂ ਪੁਆਇੰਟਸ ਕਲੇਮ ਕਰ ਸਕਦੇ ਹੋ
ਜੀ
ਬਟ ਮੈਨੂੰ ਨਹੀਂ ਪਤਾ ਕਿ ਤੁਹਾਡੀ ਸਿਚੁਏਸ਼ਨ ਕੀ ਹੈ ਸੋ ਮੈਂ ਜੋ ਬੋਲ ਰਹੀ ਹਾਂ ਉਹਦੇ ਸਿਰ ਤੇ ਜੇ ਤੁਸੀਂ ਪੁਆਇੰਟਸ ਕਲੇਮ ਕਰਦੇ ਹੋ ਯੂ ਵਿਲ ਬੀ ਰਿਸਪੋਨਸੀਬਲ ਕਿਉਂਕਿ ਉਹਦੇ ਵਿੱਚ ਬਹੁਤ ਸਾਰੇ ਫੈਕਟਰਸ ਹੁੰਦੇ ਨੇ ਕਿੱਥੋਂ ਤੋਂ ਲੈ ਕੇ ਕਿੱਥੇ ਸੋ ਦੇ ਆਰ ਨੰਬਰ ਆਫ ਥਿੰਗਸ ਇਨਵੋਲਵਡ ਕਿ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਤੁਸੀਂ ਪੁਆਇੰਟ ਨਹੀਂ ਕਲੇਮ ਕਰ ਸਕਦੇ ਸਰਟਨ ਆਕੂਪੇਸ਼ਨ ਕਦੋਂ ਕਰ ਸਕਦੇ ਹੋ
ਜੀ
ਸੋ ਹਾਂ ਪਰ 20 ਆਵਰਸ ਪਰ ਵੀਕ ਜਿਹੜਾ ਹੈ ਡਿਪਾਰਟਮੈਂਟ ਦੀ ਜਿਹੜੀ ਪਾਲਿਸੀ ਉਹਦੇ ਹਿਸਾਬ ਨਾਲ ਯੈਸ 20 ਆਵਰਸ ਪਰ ਵੀਕ ਇਜ਼ ਇਨਫ
ਹਾਂਜੀ ਪ੍ਰਭਜੀਤ ਜੀ ਜਿਹੜਾ ਪਹਿਲਾਂ ਸਵਾਲ ਇੱਕ ਪੁੱਛਿਆ ਸੀ ਸਾਡੇ ਸੁਣਨ ਵਾਲੇ ਨੇ ਕਮਰਸ਼ੀਅਲ ਕੁੱਕਰੀ ਦੇ ਲਈ ਜਿਹੜਾ ਫਾਸਟ ਟਰੈਕ ਦੇ ਬਾਰੇ ਉਹਨਾਂ ਨੇ ਦੱਸਿਆ ਸੀ ਸਰਟੀਫਿਕੇਟ 4 ਕਰ ਰਹੇ ਆ ਮੇਰਾ ਖਿਆਲ ਉਹ ਸਰਟੀਫਿਕੇਟ 3 ਦੇ ਲਈ ਤੁਸੀਂ ਦੱਸਿਆ ਸੀਗਾ ਕਿ
ਜੇ ਸਰਟੀਫਿਕੇਟ 3-4 ਦਾ ਕੰਬੀਨੇਸ਼ਨ ਆ ਉਹ ਮੈਂ ਤੁਹਾਨੂੰ ਸਮਝਾਤਾ ਕੱਲਾ ਸਰਟੀਫਿਕੇਟ 4 ਆਈ ਐਮ ਨੋਟ ਸ਼ੋਰ ਕਿਉਂਕਿ ਜੇ ਉਹ ਸਰਟੀਫਿਕੇਟ 3 ਉਹ ਚ ਇਨਕੋਰਪੋਰੇਟਿਡ ਹੈ ਤੇ ਤੁਸੀਂ ਸਿਰਫ 10 ਮਹੀਨੇ ਚ ਕਰ ਰਹੇ ਹੋ ਦੈਟਸ ਇੰਪੋਸੀਬਲ
ਜੀ
ਕਿ 3-4 ਦਾ ਕੰਬੀਨੇਸ਼ਨ 10 ਮਹੀਨੇ ਚ
ਹਰਜਿੰਦਰ ਅਗਲਾ ਸਵਾਲ ਕਰ ਰਹੇ ਨੇ ਵੀ ਟੈਲੀਗ੍ਰਾਮ ਦੇ ਜ਼ਰੀਏ ਸਤਿ ਸ੍ਰੀ ਅਕਾਲ ਬੁਲਾਈ ਪਹਿਲਾਂ ਸਤਿ ਸ੍ਰੀ ਅਕਾਲ ਜੀ ਕੈਨ ਵੀ ਅਪਲਾਈ 187 ਵੀਜ਼ਾ ਰਿਫਿਊਜ਼ਲ ਇਨ ਫੈਡਰਲ ਕੋਰਟ ਵਿਦਆਊਟ ਇੰਪਲੋਇਰ ਸਪੋਰਟ
ਦੇਖੋ ਬਹੁਤ ਸਾਰੇ ਭੈਣ ਭਰਾ ਜਿਨ੍ਹਾਂ ਕੋਲ ਕੋਈ ਹੋਰ ਆਪਸ਼ਨ ਨਹੀਂ ਹੈਗੀ ਉਹ ਕਰ ਰਹੇ ਨੇ ਬਟ ਇਹਦੇ ਵਿੱਚ ਇੱਕ ਚੀਜ਼ ਧਿਆਨ ਦੇਣ ਵਾਲੀ ਹੈ ਕਿ ਤੁਹਾਡੀ ਐਪਲੀਕੇਸ਼ਨ ਦਾ ਕੋਈ ਬੇਸ ਨਹੀਂ ਹੈ ਸੋ ਜਿਵੇਂ ਹੀ ਏਟੀ ਨੂੰ ਪਤਾ ਲੱਗਦਾ ਹੈ ਕਿ ਬਿਜ਼ਨਸ ਇਜ਼ ਕਲੋਜ਼ਡ ਦੇ ਓਪਨ ਯੂਅਰ ਫਾਈਲ ਐਂਡ ਦੇ ਰਿਫਿਊਜ਼ ਇਟ ਸੋ ਹਾਂ ਤੁਸੀਂ ਕਰ ਸਕਦੇ ਹੋ ਦੇ ਆਰ ਸਟਿਲ ਮਤਲਬ ਕਿ ਵੈਲਿਡਲੀ ਅਸੈਪਟਿੰਗ ਦਾ ਐਪਲੀਕੇਸ਼ਨਸ
ਜੀ ਸੁਖਦੀਪ ਅਗਲਾ ਸਵਾਲ ਕਰ ਰਹੇ ਨੇ ਫੇਸਬੁੱਕ ਦੇ ਜ਼ਰੀਏ ਆਈ ਸਟੱਡੀਡ ਕਹਿੰਦੇ 2.5 ਇਅਰਸ ਇਨ ਪਰਥ ਨਾਓ ਆਈ ਐਮ ਇਨ ਮੈਲਬਨ ਕੈਨ ਆਈ ਗੈਟ ਐਨੀ ਬੈਨੀਫਿਟ ਫਰੋਮ ਪਰਥ
ਮੈਂ ਪਹਿਲਾਂ ਕਿਹਾ ਸੀਗਾ ਕਿ ਹਜੇ ਆਲ ਵੀ ਨੋ ਇਜ਼ ਪਰਥ ਇਜ਼ ਬਿਕਮਿੰਗ ਰੀਜਨਲ
ਜੀ
ਇਹਦੇ ਰਿਲੇਟਿਡ ਡਿਟੇਲਡ ਜਿਹੜੇ ਕਹਿ ਲਓ ਕਿ ਆਨਸਰਸ ਨੇ
ਜੀ
ਉਹ ਹਜੇ ਮੈਂ ਜਵਾਬ ਨਹੀਂ ਦੇ ਪਾਵਾਂਗੀ ਜਦ ਤੱਕ ਪ੍ਰੋਪਰ ਪਾਲਿਸੀ ਇੰਟਰੋਡਿਊਸ ਨਹੀਂ ਕਰਦਾ ਹੈਗਾ ਡਿਪਾਰਟਮੈਂਟ
ਜੀ ਇਧਰ ਸੁਖਦੀਪ ਧੰਨਵਾਦ ਕਰ ਰਹੇ ਨੇ ਆਪਣੇ ਸਵਾਲ ਦੇ ਜਵਾਬ ਦੇ ਲਈ ਔਰ ਇਧਰ ਨਵਜੋਤ ਸਿੰਘ ਫੇਸਬੁੱਕ ਤੇ ਸਾਡੇ ਨਾਲ ਬਣੇ ਨੇ ਆਈ ਐਮ ਡੂਇੰਗ ਕਹਿੰਦੇ ਪੇਂਟਿੰਗ ਜੋਬ ਰੈਡੀ ਪੇਂਟਿੰਗ ਜੋਬ ਰੈਡੀ ਇਨ ਮੈਲਬਨ ਆਫਟਰ ਅਕਾਊਂਟਿੰਗ ਵਿਚ ਸਟੇਟ ਇਜ਼ ਬੈਸਟ ਆਪਸ਼ਨ ਟੂ ਮੂਵ ਆਫਟਰ ਕੰਪਲੀਟਿੰਗ ਜੋਬ ਰੈਡੀ
ਦੇਖੋ ਜੀ ਮੇਨਲੀ ਜਿਹੜੀਆਂ ਸਟੇਟਸ ਬੈਸਟ ਨੇ ਅੱਜ ਦੀ ਤਰੀਕ ਚ ਤਾਂ ਹੈ ਸਾਊਥ ਆਸਟ੍ਰੇਲੀਆ ਤਸਮੇਨੀਆ ਤੇ ਨਾਰਥਰਨ ਟੈਰੀਟਰੀ ਜੇ ਤੁਸੀਂ ਇਹਨਾਂ ਤਿੰਨਾਂ ਥਾਵਾਂ ਚੋਂ ਕਿਤੇ ਚਲੇ ਜਾਂਦੇ ਹੋ ਤੁਹਾਡਾ ਘੱਟੋ ਘੱਟ 491 ਦਾ ਹੱਲ ਹੋ ਜਾਂਦਾ ਹੈ ਦੀਜ਼ ਆਰ ਦ ਬੈਸਟ ਸਟੇਟਸ ਕੈਨਬਰਾ ਵੀ ਲਿਸਟ ਤੇ ਹੈ ਕੈਨਬਰਾ ਦੀ ਲਿਸਟ ਤੇ ਵੀ ਪੇਂਟਿੰਗ ਹੈ
ਜੀ
ਬਟ ਕੈਨਬਰਾ ਦੀ ਜਿਹੜੀਆਂ ਮੈਟ੍ਰਿਕ ਸਿਸਟਮ ਇਟਸ ਬਿਟ ਕਹਿ ਲਓ ਕਿ ਥੋੜਾ ਜਿਹਾ ਕਨਵਲੂਟਿਡ ਹੈ ਥੋੜਾ ਜਿਹਾ ਔਖਾ ਹੈ
ਜੀ
ਸੋ ਜੇ ਤੁਹਾਨੂੰ ਉਹਦੀ ਸਮਝ ਆ ਕਿ ਤੁਹਾਡੇ ਇਨਫ ਪੁਆਇੰਟਸ ਬਣ ਰਹੇ ਨੇ ਉਹ ਮੈਟ੍ਰਿਕਸ ਦੇ ਸਿਸਟਮ ਦੇ ਹਿਸਾਬ ਨਾਲ ਸੋ ਹਾਂ ਦੈਨ ਕੈਨਬਰਾ ਇਜ਼ ਅਨਦਰ ਆਪਸ਼ਨ
ਜੀ ਤੇ ਅੱਗੇ ਸਾਡੇ ਨਾਲ ਜੁੜੇ ਨੇ ਰਕੇਸ਼ ਸ਼ਰਮਾ ਜੀ ਇਹਨਾਂ ਨੇ ਪੁੱਛਿਆ ਮੈਮ 489 ਵੀਜ਼ਾ ਹੋਲਡਰ ਕੈਨ ਮੂਵ ਇਨ ਨਿਊ ਰੀਜਨਲ ਏਰੀਆਜ਼ ਲਾਈਕ ਪਰਥ ਜਾਂ ਨਿਊ ਕੈਸਲ
ਵੀ ਡੋਂਟ ਨੋ ਯੈਟ
ਜੀ
ਮੋਸਟ ਪ੍ਰੋਬੇਬਲੀ ਤੁਹਾਡੇ ਤੇ ਪੁਰਾਣੀ ਪਾਲਿਸੀ ਲਾਗੂ ਹੁੰਦੀ ਹੈ ਸੋ ਯੂ ਸਟਿਕ ਟੂ ਵਟ ਐਵਰ ਹੈ ਨਾ ਕਿ ਜਿਹਦੇ ਬੇਸਿਸ ਤੇ ਤੁਹਾਡਾ ਵੀਜ਼ਾ ਗ੍ਰਾਂਟ ਹੋਇਆ ਹੈ
ਜੀ ਹਰਪ੍ਰੀਤ ਸਿੱਧੂ ਅੱਗੇ ਪੁੱਛ ਰਹੇ ਨੇ ਕਹਿੰਦੇ ਮਾਈ ਵਾਈਫ ਹੈਜ਼ ਡਨ ਐਮ ਬੀ ਏ ਇਨ ਪਰਥ we are now at TR is there any chances of getting 491
ਬਿਲਕੁਲ ਜੀ, ਜੇ ਤੁਹਾਡੇ ਕੋਲ ਕੋਈ ਸਕਿੱਲਸ ਅਸੈਸਮੈਂਟ ਹੈਗੀ ਆ, ਤੁਸੀਂ ਪਰਥ ਵਿੱਚ ਹੀ ਰਹਿ ਰਹੇ ਹੋ, MBA ਉੱਥੇ ਕੀਤੀ ਆ, ਸਾ ਡੈਫੀਨੇਟਲੀ ਜੇ ਤੁਹਾਡੀ ਆਕੂਪੇਸ਼ਨ ਉਹਨਾਂ ਦੀ ਲਿਸਟ ਤੇ ਫਾਲ ਹੁੰਦੀ ਆ ਤਾਂ ਯੈਸ
ਜੀ। ਅੱਗੇ ਖੰਗੂੜਾ ਹਰਵਿੰਦਰ ਹੋਰਾਂ ਦਾ ਸਵਾਲ ਸ਼ਾਮਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬੁਲਾਈਏ ਜੀ, ਸਤਿ
ਸ਼੍ਰੀ ਅਕਾਲ।
ਮਾਈ MBA ਇਜ਼ ਕੰਪਲੀਟਿੰਗ ਇਨ ਦਿਸ ਨਵੰਬਰ ਐਂਡ ਆਈ ਵਿਲ ਅਪਲਾਈ ਮਾਈ TR ਇਨ ਜਨਵਰੀ। ਮਾਈ ਕੁਐਸਚਨ ਇਜ਼ ਫਾਰ 491, ਵਟ ਸ਼ੁਡ ਆਈ ਡੂ, ਵਿਚ ਇਜ਼ ਦ ਬੈਸਟ ਆਪਸ਼ਨ ਟੂ ਮੂਵ ਇਨ TR ਵੀਜ਼ਾ? ਸ਼ੁਡ ਆਈ ਨੀਡ ਟੂ ਡੂ 1 year ਸਟੱਡੀ ਇਨ ਰੀਜਨਲ ਏਰੀਆ ਟੂ ਗੈਟ 491?
ਇਹਨਾਂ ਨੇ ਸਾਰੀ ਕੰਸਲਟੇਸ਼ਨ ਇੱਕ ਸਵਾਲ ਦੇ ਵਿੱਚ, ਸਾਰੇ ਸਵਾਲ ਇੱਕ ਮੈਸੇਜ ਦੇ ਵਿੱਚ ਪਾ ਦਿੱਤੇ ਨੇ
ਜੀ।
ਸੋ ਦੇਖੋ, ਕੀ ਨਾਮ ਕੀ ਸੀ ਇਹਨਾਂ ਦਾ?
ਹਰਵਿੰਦਰ ਖੰਗੂੜਾ।
ਹਰਵਿੰਦਰ ਜੀ, ਇਹ ਪਰਸਨਲ ਸਰਕਮਸਟਾਂਸਿਸ ਤੇ ਡਿਪੈਂਡ ਕਰਦਾ
ਜੀ।
ਸੋ ਜਸਟ MPA ਕਰਨ ਨਾਲ ਸਿੱਧੀ PR ਇਸ ਟਾਈਮ ਤੇ ਬਹੁਤ ਹੀ ਮੁਸ਼ਕਲ ਹੋਈ ਪਈ ਹੈ। ਸੋ ਜਿਹੜੇ ਏਰੀਆਸ ਤੁਹਾਨੂੰ ਬੈਨੀਫਿਟ ਦੇ ਸਕਦੇ ਨੇ ਉਹ ਮੋਸਟਲੀ ਜਿਹੜੇ ਭੈਣ ਭਰਾ ਇਸ ਟਾਈਮ ਤੇ ਜੇ ਜਾ ਰਹੇ ਨੇ ਕਿਤੇ ਮੂਵ ਹੋ ਕੇ ਕੋਈ ਬੈਨੀਫਿਟ ਮਿਲ ਰਿਹਾ, ਉਹ ਤਸਮੇਨੀਆ, ਨਾਰਦਰਨ ਟੈਰੀਟਰੀ ਐਂਡ ਮੇ ਬੀ ਕੈਨਬਰਾ। ਸੋ ਡਿਪੈਂਡਿੰਗ ਔਨ ਯੋਰ ਪਰਸਨਲ ਸਰਕਮਸਟਾਂਸਿਸ, ਇਹਨਾਂ ਚੋਂ ਕੋਈ ਨਾ ਕੋਈ ਤੁਹਾਨੂੰ ਥਾਂ ਤੇ ਬੈਨੀਫਿਟ ਮਿਲ ਸਕਦਾ ਹੈ। ਉਸ ਚੀਜ਼ ਹਾਂ, ਮੇ ਬੀ ਤੁਹਾਨੂੰ ਸਟੱਡੀ ਵੀ ਕਰਨੀ ਪੈ ਸਕਦੀ ਹੈ, ਕਿਉਂਕਿ ਸਮ ਆਫ ਦਾ ਪਲੇਸਿਸ ਜਿਵੇਂ ਫੋਰ ਐਗਜ਼ਾਮਪਲ ਤਸਮੇਨੀਆ, ਉੱਥੇ 1 year ਦੀ ਸਟੱਡੀ ਕਰਦੇ ਹੋ ਤਾਂ ਤੁਹਾਨੂੰ 489 ਮਿਲਦਾ ਸੀ। ਸੋ ਜੇ ਸੇਮ ਸਿਮਿਲਰ ਰੂਲਸ ਐਪਲੀਕੇਬਲ ਹੁੰਦੇ 491 ਲਈ, ਤਾਂ ਦਿਸ ਇਜ਼ ਗੋਇੰਗ ਟੂ ਬੀ ਕਿ ਹਾਂ, ਤੁਹਾਨੂੰ ਸਟੱਡੀ ਕਰਨ ਦੀ ਲੋੜ ਪਏਗੀ
ਜੀ। ਜੈਸ ਚਾਲ ਅੱਗੇ ਸਵਾਲ ਕਰ ਰਹੇ ਨੇ, ਕਹਿੰਦੇ ਕਾਲਜ ਚੇਂਜ ਕਰਨਾ ਜੀ, ਕੋਰਸ ਸੇਮ ਹੀ ਆ, ਆਇਲਟਸ ਦੀ ਨੀਡ ਹੈ ਜਾਂ ਨਹੀਂ?
ਕਾਲਜ ਚੇਂਜ ਕਰਨਾ,
ਪਤਾ ਨੀ ਜੀ ਕਿਹੜੇ ਕੋਰਸ ਦੇ ਵਿੱਚ ਹੈਗੇ ਇਸ ਵੇਲੇ ਕੁਛ ਕੋਈ
ਜਿਹੜੇ ਨਵੀਂ ਥਾਂ ਤੇ ਕਾਲਜ ਜੇ ਮੰਗ ਰਿਹਾ ਤਾਂ ਹਾਂ ਬਿਲਕੁਲ ਦੇਣਾ ਪਏਗਾ
ਜੀ। ਇੱਧਰ ਸਾਡੇ ਨਾਲ ਕਮਲਜੀਤ ਕੌਰ ਜੁੜੇ ਨੇ ਈਮੇਲ ਦੇ ਜ਼ਰੀਏ, ਇਹਨਾਂ ਨੇ ਕਿਹਾ ਜੀ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਬੁਲਾਈਏ, ਕਹਿੰਦੇ ਹੇਅਰ ਡਰੈਸਰ ਲਈ ਕੋਈ ਆਪਸ਼ਨ ਹੈ ਜੀ? ਹੁਣ
ਹੇਅਰ ਡਰੈਸਰ ਲਈ ਜੀ ਬਿਲਕੁਲ ਜੀ ਆਪਸ਼ਨਸ ਹੈਗੀਆਂ ਨੇ, ਡਿਪੈਂਡ ਕਰਦਾ ਤੁਸੀਂ ਰਹਿ ਕਿੱਥੇ ਰਹੇ ਹੋ, ਪਰ ਵਿਕਟੋਰੀਆ ਵਾਲਿਆਂ ਲਈ ਮੁਸ਼ਕਲ ਦੌਰ ਆ, ਜਿਹੜਾ ਕੋਈ ਭੈਣ ਭਰਾ ਵਿਕਟੋਰੀਆ ਚ ਰਹਿ ਰਿਹਾ ਉਹਦੇ ਲਈ ਆਪਸ਼ਨਸ ਨਹੀਂ ਨੇ। ਵਿਕਟੋਰੀਆ ਵਾਲਿਆਂ ਨੇ ਨਿਊ ਸਾਊਥ ਵੇਲਜ਼ ਆਪਸ਼ਨ ਹੈ, 190 ਖੁੱਲਾ ਹੈ, ਬਟ ਪ੍ਰੋਬਲਮ ਇਹ ਹੈ ਕਿ ਇਨਵੀਟੇਸ਼ਨ ਲਈ ਤੁਹਾਨੂੰ ਪੁਆਇੰਟਸ ਹਾਈ ਚਾਹੀਦੇ ਨੇ
ਜੀ,
ਜਿੰਨੇ ਵੀ ਤੁਹਾਡੇ ਜ਼ਿਆਦਾ ਹੋਣ, 75 ਤੋਂ ਅਬਵ ਕਹੂੰਗੀ ਬਲਕਿ ਮੈਂ, ਨਹੀਂ ਅਦਰਵਾਈਜ਼। ਹੇਅਰ ਡਰੈਸਰ ਕੈਨਬਰਾ ਵਿੱਚ ਵੀ ਖੁੱਲਾ ਹੈ, ਨਿਊ ਸਾਊਥ ਵੇਲਸ, ਨਾਰਦਰਨ ਟੈਰੀਟਰੀ
ਜੀ,
ਸਾਊਥ ਆਸਟ੍ਰੇਲੀਆ ਵਿੱਚ ਵੀ ਖੁੱਲਾ ਹੈ, ਤਸਮੇਨੀਆ ਵਿੱਚ ਵੀ ਖੁੱਲਾ ਹੈ
ਜੀ।
ਹਾਂਜੀ,
ਸੋ ਆਪਸ਼ਨਸ ਬਹੁਤ ਨੇ ਜੀ ਕਮਲਜੀਤ ਕੌਰ ਜੀ, ਤੇ ਜੇਕਰ ਜ਼ਿਆਦਾ ਡਿਟੇਲ ਚ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਵੀਜ਼ਾ ਦੇ ਆਫਿਸ ਦੇ ਵਿੱਚ ਤੁਸੀਂ ਅਪੁਆਇੰਟਮੈਂਟ ਬੁੱਕ ਕਰਵਾ ਕੇ ਜਿਹੜੀ ਹੋਰ ਕੰਸਲਟੇਸ਼ਨ ਲੈ ਸਕਦੇ ਹੋ। ਅੱਗੇ ਜੀ ਵਿਕ ਵਿਕ ID ਹੈ ਫੇਸਬੁੱਕ ਰਾਹੀਂ ਸਾਨੂੰ ਸਵਾਲ ਪੁੱਛ ਰਹੇ ਨੇ, ਆਈ ਹੈਵ 2 years ਆਫ ਸ਼ੈਫ ਐਕਸਪੀਰੀਅੰਸ ਇਨ ਰੀਜਨਲ ਏਰੀਆ ਐਂਡ ਜੋਬ ਰੈਡੀ ਜਸਟ ਕੰਪਲੀਟਡ, ਵਿਲ ਆਈ ਗੈਟ 5 points ਔਰ 10 points ਫੋਰ ਦੈਟ?
ਦੇਖੋ ਜੀ, ਜਿਹੜਾ ਐਕਸਪੀਰੀਅੰਸ ਦੇ ਪੁਆਇੰਟਸ ਹੁੰਦੇ ਨੇ ਉਹ 1 year ਦੇ ਆਸਟ੍ਰੇਲੀਅਨ ਐਕਸਪੀਰੀਅੰਸ ਦੇ 5 ਹੁੰਦੇ ਨੇ, ਉਸ ਤੋਂ ਬਾਅਦ ਜੇ ਤੁਹਾਡੇ ਕੋਲ 3 years ਦਾ ਐਕਸਪੀਰੀਅੰਸ ਹੋਵੇ ਤਾਂ 10 ਮਿਲਦੇ ਆ,
ਤੁਹਾਡੇ ਕੋਲ 2 years ਚਾਲੇ ਆ। ਚਾਂਸਿਸ ਫੋਰ 190 ਨਿਊ ਸਾਊਥ ਵੇਲਸ?
ਕੀ ਆਕੂਪੇਸ਼ਨ ਦੱਸੀ?
ਦੱਸੀ ਨੀ ਜੀ,
ਫੇਰ ਮੈਂ ਜਵਾਬ ਨੀ ਦੇ
ਸਕਦੀ। ਜੋਤ ਜੀ ਤੁਸੀਂ ਆਪਣਾ ਆਕੂਪੇਸ਼ਨ ਦੱਸੋ ਔਰ ਫੇਰ ਉਸ ਤੋਂ ਬਾਅਦ ਆਪਣਾ ਜਵਾਬ ਲੈ ਸਕਦੇ ਹੋ। ਸੈਣੀ ਅਮਨ ਅੱਗੇ ਪੁੱਛ ਰਹੇ ਨੇ, ਸ਼ੈਫ ਦੀ ਸਕਿੱਲ ਅਸੈਸਮੈਂਟ ਦਾ ਕੀ ਪ੍ਰੋਸੀਜਰ ਹੈ ਜੀ? ਵੇਟਿੰਗ ਫਰੋਮ 5 months ਫੋਰ ਰਜਿਸਟ੍ਰੇਸ਼ਨ ਫੋਰ ਸਟੈਪ 2?
ਨਹੀਂ ਜੀ, 5 months ਤਾਂ ਲੱਗਣੇ ਚਾਹੀਦੇ ਹੈਗੇ, ਜੇ ਕੋਈ ਪ੍ਰੋਬਲਮ ਹੋਏਗੀ ਤੁਹਾਡੇ ਕੇਸ ਵਿੱਚ
ਜੀ। ਤੇ ਅਗਲਾ ਸਵਾਲ ਜਸ ਚਾਹਲ ਕਰ ਰਹੇ ਨੇ, ਦੁਬਾਰਾ ਵੀਜ਼ਾ ਐਕਸਟੈਂਸ਼ਨ ਲਈ ਫੰਡਸ ਸ਼ੋ ਕਰਨੇ ਪੈਣਗੇ ਜੀ? ਬਿਲਕੁਲ
ਬਿਲਕੁਲ ਜੀ, ਕਰਨੇ ਪੈਣਗੇ ਜੇ ਤੁਹਾਡਾ ਹਾਂਜੀ ਅਸੈਸਮੈਂਟ ਲੈਵਲ, ਜਿਵੇਂ ਅਸੈਸਮੈਂਟ ਲੈਵਲ ਤੇ ਡਿਪੈਂਡ ਕਰਦਾ ਤੁਹਾਡੇ ਕਾਲਜ ਤੇ
ਜੀ।
ਸੋ
ਗੁਰਲੀਨ ਚੌਹਾਨ ਹੋਰਾਂ ਦਾ ਸਵਾਲ ਸ਼ਾਮਲ ਕਰਦੇ, ਐਨੀ ਚਾਂਸਿਸ ਫੋਰ ਐਨ ਏਜਡ ਕੇਅਰ ਵਰਕਰ ਹੂ ਹੈਜ਼ 1 year ਐਕਸਪੀਰੀਅੰਸ ਇਨ ਪਰਥ ਅੰਡਰ?
ਆਪਾਂ ਜਵਾਬ ਦਿੱਤਾ ਇਹਦਾ, ਸੇਮ ਕੁਐਸਚਨ
ਹੈ, ਇਹ ਸੇਮ ਕੁਐਸਚਨ ਹੈ, ਮੇਰਾ ਖਿਆਲ ਡਿਫਰੈਂਟ ਪਰਸਨ ਨੇ ਕੀਤਾ,
ਸੇਮ ਕੁਐਸਚਨ ਹੈ ਜੀ
ਬਿਲਕੁਲ। ਗੈਰੀ ਮੰਡ ਅਗਲਾ ਸਵਾਲ ਪੁੱਛ ਰਹੇ ਨੇ, ਕਹਿੰਦੇ ਮੈਮ ਆਈ ਐਮ ਡੂਇੰਗ ਆਟੋਮੋਟਿਵ, ਕੈਨ ਆਈ ਅਪਲਾਈ ਫੋਰ TR ਆਫਟਰ ਸਰਟ 3 and 4 ਸਟੱਡਿੰਗ ਫੋਰ 92 weeks ਐਜ ਰਜਿਸਟਰਡ ਸਟੱਡੀ?
ਬਿਲਕੁਲ ਕਰ ਸਕਦੇ ਹਾਂ ਜੀ।
ਨਵਜੋਤ ਸਿੰਘ ਹੋਰਾਂ ਦਾ ਸਵਾਲ ਹੈ, ਕਹਿੰਦੇ ਆਈ ਐਮ ਡੂਇੰਗ ਪੇਂਟਿੰਗ, ਇਹ ਵੀ ਸਵਾਲ ਅਸੀਂ ਸ਼ਾਮਲ ਕਰ ਚੁੱਕੇ ਹਾਂ ਜੀ, ਮੈਨੂੰ ਲੱਗਦਾ ਤੁਸੀਂ ਦੁਬਾਰਾ ਸੇਮ ਸਵਾਲ ਭੇਜ ਰਹੇ ਹੋ। Sania Amjad ਇਹ ਪੁੱਛ ਰਹੇ ਨੇ, ਕਹਿੰਦੇ ਮੈਮ ਪਲੀਜ਼ ਟੈਲ ਟੀਚਿੰਗ ਮੀਨਸ ਕੌਨ ਸਾ ਬੈਸਟ ਹੈ ਜੀ, ਅਰਲੀ ਚਾਈਲਡਹੁਡ, ਪ੍ਰਾਇਮਰੀ ਔਰ ਸੈਕੰਡਰੀ?
ਅਰਲੀ ਚਾਈਲਡਹੁਡ ਐਂਡ ਸੈਕੰਡਰੀ ਬੋਥ ਆਰ ਔਨ MLT SSL ਲਿਸਟ
ਜੀ.
ਐਂਡ ਅਗੇਨ ਇਟ ਡਿਪੈਂਡਸ ਔਨ ਯੂਰ ਪਰਸਨਲ ਚੋਇਸ.
ਰਾਜੇਸ਼ ਕੁਮਾਰ, 190 ਵੀਜ਼ਾ ਪ੍ਰੋਸੈਸ ਆਫਟਰ ਕੇਸ ਆਫਿਸਰ ਕੰਟੈਕਟ, ਸਵਾਲ ਕੀ ਹੈ ਤੁਹਾਡਾ? ਕਲੀਅਰ ਨਹੀਂ ਹੋ ਰਿਹਾ ਰਾਜੇਸ਼ ਜੀ.
ਪ੍ਰੋਸੈਸਿੰਗ ਟਾਈਮ ਪੁੱਛ ਰਹੇ ਨੇ ਜੀ.
ਜੀ 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 ਠੀਕ ਹੈ.
ਵੀਜ਼ਾ ਅਫਸਰ ਨੇ ਕੋਈ ਡਾਕੂਮੈਂਟ ਮੰਗੇ ਨੇ ਤਾਂ ਉਸ ਤੋਂ ਬਾਅਦ ਕੇਸ ਅਫਸਰ 2 ਤੋਂ 3 ਮਹੀਨੇ ਕਈ ਵਾਰ ਲੈ ਲੈਂਦੇ ਨੇ, ਜਿਆਦਾ ਵੀ ਲੈ ਸਕਦੇ ਡਿਪੈਂਡਿੰਗ ਔਨ ਕੇਸ
ਜੀ. ਸੁਮਿਤ ਧੀਮਾਨ ਅਗਲਾ ਸਵਾਲ ਪੁੱਛ ਰਹੇ ਨੇ. ਸਤਿ ਸ਼੍ਰੀ ਅਕਾਲ ਬੁਲਾਈਏ ਜੀ. ਸਤਿ ਸ਼੍ਰੀ ਅਕਾਲ. ਇਸ ਪਰਥ ਗੋਲਡ ਕੋਸਟ ਬਿਕਮ ਰੀਜਨਲ ਏਰੀਆ? ਹੁਣੇ ਵੈਸੇ ਗੱਲ ਕਰਕੇ ਹਟੇ ਆ ਪ੍ਰਭਜੀਤ ਜੀ,
ਤੁਸੀਂ ਜਵਾਬ ਦਾ ਸਵਾਲ ਅਸੀਂ ਹਜੇ ਫੁੱਲੀ ਨਹੀਂ ਦੇ ਸਕਦੇ
ਜੀ. ਜਸਵਿੰਦਰ ਸੰਧੂ ਜੁੜੇ ਨੇ, ਸਵਾਲ ਨੀ ਪੁੱਛਿਆ. ਜਸਪ੍ਰੀਤ ਢਿੱਲੋਂ ਸਵਾਲ ਪੁੱਛ ਰਹੇ ਨੇ. ਸਤਿ ਸ਼੍ਰੀ ਅਕਾਲ. ਹਾਊ ਮਚ ਕਹਿੰਦੇ ਟਾਈਮ ਵਿਲ ਟੇਕ ਫਾਰ ਇਨਵੀਟੇਸ਼ਨ ਔਨ 85 ਪੁਆਇੰਟਸ ਇਨ IT ਆਫਟਰ ਨਵੰਬਰ?
85 ਤੇ ਤਾਂ ਜੀ ਬਹੁਤ ਮੁਸ਼ਕਿਲ ਹੋ ਜਾਏਗਾ ਆਫਟਰ ਨਵੰਬਰ, ਕਿਉਂਕਿ ਜਿਹੜੇ ਪੁਆਇੰਟਸ ਕਟ ਆਫ 85 ਤੇ ਨੇ ਉਹਨਾਂ ਦੀ ਹਾਈ ਪ੍ਰੋਬੇਬਿਲਿਟੀ ਹੈ ਕਿ ਉਹ 95 ਤੇ ਚਲੇ ਜਾਣਗੇ. ਸੋ ਤੁਹਾਨੂੰ ਆਪਣੀ ਆਪਸ਼ਨਸ ਦੇਖਣੀਆਂ ਪੈਣਗੀਆਂ
ਜੀ. ਸੋ ਜਸਪ੍ਰੀਤ ਜੀ ਧਿਆਨ ਦਿਓ ਥੋੜਾ ਜਿਹਾ ਇਸ ਵੱਲ. ਔਰ ਅਗਲਾ ਸਵਾਲ ਬਲਬੀਰ ਗੋਗੀਆ ਜੀ, ਸਵਾਲ ਨਹੀਂ ਕਰ ਰਹੇ, ਫਤਿਹ ਦੀ ਸਾਂਝ ਬਣਾ ਰਹੇ ਨੇ. ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ.
ਤੇ ਸਵਾਲ ਅਗਲਾ ਪੁੱਛ ਰਹੇ ਨੇ ਰਿਕ੍ਰਾਂਤੀ ਭੋਗਲ ਜੀ. ਸਤਿ ਸ਼੍ਰੀ ਅਕਾਲ ਬੁਲਾਈ ਇਹਨਾਂ ਨੇ. ਸਤਿ ਸ਼੍ਰੀ ਅਕਾਲ ਜੀ. ਕਹਿੰਦੇ ਮੈਂ ਐਡੀਲੇਡ ਤੋਂ ਹਾਂ ਤੇ ਵਰਕਿੰਗ ਐਜ਼ ਅ ਸ਼ੈਫ, ਹਾਊ ਮੈਨੀ ਪੁਆਇੰਟਸ ਡੂ ਆਈ ਨੀਡ ਫਾਰ ਅਪਲਾਈਂਗ 190 ਸਾਊਥ ਆਸਟ੍ਰੇਲੀਆ ਚ?
ਪਰਥ ਚ ਗਏ ਇਹਨਾਂ ਨੇ?
ਨਹੀਂ ਜੀ, ਐਡੀਲੇਡ.
ਐਡੀਲੇਡ ਦੇਖੋ, ਵੈਸੇ ਤਾਂ ਮੈਂ ਤੁਹਾਨੂੰ ਬਾਰ ਬਾਰ ਇਹੀ ਕਹੂੰਗੀ ਕਿ ਵੈਸੇ ਤਾਂ ਮਿਨੀਮਮ ਪੁਆਇੰਟਸ ਜਿਹੜੇ ਆ 60 ਹੈ, ਠੀਕ ਹੈ. ਤੇ ਜੇ ਤੁਸੀਂ ਐਲੀਜੀਬਲ ਹੋ 190 ਆਲਰੇਡੀ ਐਡੀਲੇਡ ਚ ਰਹਿ ਰਹੇ ਹੋ, ਹਮੇਸ਼ਾ ਹੀ ਉੱਥੇ ਰਹੇ ਹੋ, ਤੁਹਾਨੂੰ ਮਿਨੀਮਮ ਪੁਆਇੰਟਸ ਤੇ ਵੀ ਇਨਵੀਟੇਸ਼ਨ ਆ ਸਕਦਾ
ਜੀ.
ਬਟ ਅਗੇਨ ਮੈਂ ਬਾਰ ਬਾਰ ਇਹੀ ਗੱਲ ਕਹੂੰਗੀ ਕਿ 190 ਇਨ ਫਿਊਚਰ, ਖਾਸ ਤੌਰ ਤੇ 16 ਨਵੰਬਰ ਤੋਂ ਬਾਅਦ, ਇਜ਼ ਗੋਇੰਗ ਟੂ ਬੀ ਕੰਪੈਟੀਟਿਵ. ਤੇ ਡਿਪਾਰਟਮੈਂਟ ਦੀਆਂ ਸਪੈਸ਼ਲ ਇੰਸਟਰਕਸ਼ਨ ਨੇ ਕਿ 190 ਦੇ ਇਨਵੀਟੇਸ਼ਨ ਘਟਾ ਕੇ ਜ਼ਿਆਦਾ ਜਿਹੜਾ ਧਿਆਨ 491 ਤੇ ਦਿੱਤਾ ਜਾਵੇ
ਜੀ.
ਸੋ ਇਹ ਚੀਜ਼ਾਂ ਬਦਲ ਸਕਦੀਆਂ ਨੇ.
ਠੀਕ. ਅੱਗੇ ਨਵਪ੍ਰੀਤ ਸਿੰਘ ਬਾਲ, ਸਤਿ ਸ਼੍ਰੀ ਅਕਾਲ ਬੁਲਾਈਏ ਜੀ. ਸਤਿ ਸ਼੍ਰੀ ਅਕਾਲ. ਜਤਿੰਦਰ ਦੌਲਤ ਜੀ ਪੁੱਛ ਰਹੇ ਨੇ ਕੈਨਬਰਾ ਮੈਟ੍ਰਿਕਸ ਦੇ ਬਾਰੇ ਦੱਸਿਓ ਜੀ, ਕਹਿੰਦੇ ਥੋੜਾ ਜਿਹਾ.
ਕੈਨਬਰਾ ਮੈਟ੍ਰਿਕਸ ਦੇ ਬਾਰੇ ਜੀ, ਕੈਨਬਰਾ ਯੂਅਰ ਫਿਊਚਰ ਦੀ ਵੈਬਸਾਈਟ ਤੇ ਦੇਖੋ, ਉਹਦੇ ਵਿੱਚ ਪੁਆਇੰਟ ਸਿਸਟਮ ਉਹਨਾਂ ਨੇ ਆਪਣਾ ਬਣਾਇਆ ਹੋਇਆ ਹੈ, ਜਿਹਦੇ ਵਿੱਚ ਲਿਵਿੰਗ ਇਨ ਕੈਨਬਰਾ, ਸਟੱਡਿੰਗ ਇਨ ਕੈਨਬਰਾ, ਤੁਹਾਡੀ ਇੰਗਲਿਸ਼ ਦੇ ਪੁਆਇੰਟਸ, ਵਰਕਿੰਗ ਇਨ ਕੈਨਬਰਾ, ਇਹਨਾਂ ਦੇ ਉਹਨਾਂ ਨੇ 8 ਪੁਆਇੰਟਸ ਰੱਖੇ ਹੋਏ ਨੇ. ਸੋ ਪੁਆਇੰਟਸ ਜਿੰਨੇ ਤੁਹਾਡੇ ਵੱਧ ਹੁੰਦੇ ਨੇ, ਉਹਦੇ ਹਿਸਾਬ ਨਾਲ ਤੁਹਾਨੂੰ ਇਨਵੀਟੇਸ਼ਨਸ ਦੇ ਰਹੇ ਨੇ.
ਅਮਨ ਜੀ, ਤੁਹਾਡਾ ਸਵਾਲ ਪਹਿਲਾਂ ਅਸੀਂ ਸ਼ਾਮਲ ਕਰ ਚੁੱਕੇ ਹਾਂ, ਔਰ ਉਸ ਤੋਂ ਬਾਅਦ ਅਸੀਂ ਅਲੀ ਕਾਜ਼ਮੀ ਹੋਰਾਂ ਦਾ ਸਵਾਲ ਲੈਂਦੇ ਹਾਂ. ਆਈ ਐਮ ਡੂਇੰਗ ਕਮਿਊਨਿਟੀ ਸਰਵਿਸਿਜ਼, ਸੋ ਇਫ ਆਈ ਡੂ ਵਰਕ 20 ਆਵਰਸ ਇਨ ਕਮਿਊਨਿਟੀ ਸਰਵਿਸਿਜ਼ ਜੋਬ, ਸੋ ਕੈਨ ਆਈ ਕਲੇਮ ਦਾ 5 ਪੁਆਇੰਟਸ ਲੇਟਰ ਆਫਟਰ 1 ਈਅਰ, ਐਂਡ ਵਟ ਇਜ਼ ਦਾ ਸਕੋਪ ਇਨ ਫਿਊਚਰ ਟੂ ਗੈਟਿੰਗ PR ਇਨ ਕਮਿਊਨਿਟੀ ਸਰਵਿਸਿਜ਼?
ਬਿਲਕੁਲ ਜੀ, ਤੁਸੀਂ 20 ਆਵਰਸ ਪਰ ਵੀਕ ਚ ਜੋਬ ਕਰਦੇ ਹੋ ਤਾਂ ਤੁਸੀਂ ਉਹਦੇ ਪੁਆਇੰਟਸ ਕਲੇਮ ਕਰ ਸਕਦੇ ਹੋ. ਬਾਕੀ ਸਕੋਪ ਦੀ ਜਦੋਂ ਗੱਲ ਚੱਲਦੀ ਹੈ, ਕਮਿਊਨਿਟੀ ਸਰਵਿਸਿਜ਼ ਦੀਆਂ ਜਿਹੜੀਆਂ ਜੋਬਸ ਨੇ, ਦੇ ਆਰ ਇਨ ਹਾਈ ਡਿਮਾਂਡ ਇਨ ਐਡੀਲੇਡ, ਸਾਊਥ ਆਸਟ੍ਰੇਲੀਆ, ਈਵਨ ਕਿ ਨਾਰਦਰਨ ਟੈਰੀਟਰੀ ਵਿੱਚ ਵੀ. ਸੋ ਈਵਨ ਨਿਊ ਸਾਊਥ ਵੇਲਸ ਵੀ ਜਿਹੜੇ ਕਮਿਊਨਿਟੀ ਸਰਵਿਸਿਜ਼ ਵਾਲੇ ਇਨਵੀਟੇਸ਼ਨਸ ਨੇ, ਉਹ ਤਕਰੀਬਨ 70 ਪੁਆਇੰਟਸ ਤੇ ਦੇ ਰਿਹਾ ਹੈ. ਸੋ ਇਟ ਡਿਪੈਂਡਸ ਕਿ ਤੁਹਾਡੀ ਆਕੂਪੇਸ਼ਨ ਕਿੱਥੇ ਫਾਲ ਕਰ ਰਹੀ ਹੈ, ਮੋਸਟਲੀ ਕਮਿਊਨਿਟੀ ਸਰਵਿਸਿਜ਼ ਵਾਲੇ, ਕਿਉਂਕਿ ਬਹੁਤ ਘੱਟ ਲੋਕ ਇਸ ਪ੍ਰੋਫੈਸ਼ਨ ਵਿੱਚ ਜਾਂਦੇ ਨੇ ਜਾਂ ਫਿਰ ਇਹ ਸਟੱਡੀ ਕਰਦੇ ਨੇ, ਬਿਕੋਜ਼ ਇਟਸ ਨੋਟ ਔਨ ਦਾ MLT SSL ਲਿਸਟ. ਬਟ ਹਾਂ, ਇਫ ਯੂ ਆਰ ਵਰਕਿੰਗ ਇਨ ਯੋਰ ਸੈਕਟਰ ਤਾਂ ਤੁਹਾਡਾ ਅੱਛਾ ਸਕੋਪ ਬਣ ਸਕਦਾ
ਜੀ. ਤੇ ਅਗਲਾ ਸਵਾਲ ਪੁੱਛ ਰਹੇ ਨੇ ਦੁਬਾਰਾ, ਮੇਰਾ ਖਿਆਲ ਜੋਤ ਸਿੱਖ, ਮਾਈ ਟ੍ਰੇਡ ਇਜ਼ ਮੋਟਰ ਮਕੈਨਿਕ ਮੈਮ, 70 ਪੁਆਇੰਟਸ ਆਫ ਮਾਈ ਓਨ. ਇਹਨਾਂ ਨੇ ਪਹਿਲਾਂ ਵੀ ਸਾਨੂੰ ਸਵਾਲ ਪੁੱਛਿਆ ਸੀ
70 ਓਨ. ਹਾਂਜੀ, ਯੂ ਹੈਵ ਚਾਂਸਿਸ, ਇਹਨਾਂ ਦੇ ਚਾਂਸਿਸ ਹੈਗੇ ਨੇ 190 ਦੇ, ਕਿਉਂਕਿ 75 ਤੇ ਇਨਵਾਈਟ ਕਰ ਰਿਹਾ ਹੈ ਨਿਊ ਸਾਊਥ ਵੇਲਸ
ਜੀ.
ਸਾਡੇ ਕੁਝ ਇਨਵੀਟੇਸ਼ਨ ਆਏ ਨੇ 75 ਤੇ, ਕਿਉਂਕਿ 5 ਸਟੇਟ ਤੇ ਪਾ ਕੇ ਇਹਨਾਂ ਦੇ 75 ਹੋ ਜਾਣਗੇ
ਜੀ. ਨੀਨਾ ਬਾਂਸਲ ਜੀ ਅੱਗੇ ਪੁੱਛ ਰਹੇ ਨੇ, ਕਹਿੰਦੇ ਮੈਮ ਕਾਲਜ ਐਂਡ ਕੋਰਸ ਚੇਂਜ ਕਰਨਾ, IELTS ਦੀ ਨੀਡ? ਇਹ ਬਿਲਕੁਲ ਜੀ, ਇਹ ਪੈਣੀ ਆ ਤੁਹਾਨੂੰ ਇਸ ਤਰ੍ਹਾਂ ਦਾ ਪਹਿਲਾਂ ਵੀ ਇੱਕ ਸਵਾਲ ਆਇਆ ਸੀ.
ਕਾਲਜ ਮੰਗ ਰਿਹਾ ਹੈ ਤਾਂ ਹਾਂਜੀ ਦੇਣੇ ਪੈਣਗੇ
ਜੀ.
ਬਾਕੀ ਕਈ ਵਾਰ ਵੇਵਰ ਹੁੰਦਾ ਹੈ ਜੇ ਤੁਸੀਂ ਆਲਰੇਡੀ ਇੱਥੇ ਕੋਈ ਪੜ੍ਹਾਈ ਕੀਤੀ ਹੋਵੇ, ਫਿਨਿਸ਼ ਹੋਵੇ
ਜੀ. ਤੇ ਅਮਨ ਹੋਰੀ ਮੈਨੂੰ ਲੱਗਦਾ ਬਾਰ ਬਾਰ ਸਵਾਲ ਪੁੱਛ ਰਹੇ ਨੇ, ਕਹਿੰਦੇ ਸਕਿੱਲ ਅਸੈਸਮੈਂਟ ਦੇ ਬਾਰੇ ਦੱਸਿਓ ਜੀ।
ਦੇਖੋ ਜੇ ਤਾਂ ਤੁਸੀਂ ਆਪਣੇ ਕੰਸਲਟੈਂਟ ਦੇ ਥਰੂ ਕੀਤੇ ਤਾਂ ਉਹਨਾਂ ਨੂੰ ਕੰਟੈਕਟ ਕਰੋ, ਜਾਂ ਫਿਰ ਜਿਹਦੇ ਮਤਲਬ ਕਿ ਓਬਵੀਅਸਲੀ ਆਈ ਥਿੰਕ ਯੂ ਆਰ ਟਾਕਿੰਗ ਵੈਟਐਸਐਸ, ਇਹ ਤਾਂ ਫਿਰ ਵੈਟਐਸਐਸ ਨੂੰ ਕਾਲ ਕਰੋ ਕਿ ਵਾਈ ਯੂ ਆਰ ਨੋਟ ਏਬਲ ਟੂ ਡੂ ਯੋਰ ਸਟੈਪ ਟੂ, ਠੀਕ ਹੈ
ਜੀ,
ਕਿਉਂਕਿ ਇੰਨਾ ਟਾਈਮ ਨਹੀਂ ਲੱਗਦਾ ਹੈਗਾ ਜਿੰਨਾ ਤੁਸੀਂ ਲਿਖਿਆ।
ਗੁਰਸੇਵਕ ਧਾਲੀਵਾਲ ਸਤਿ ਸ੍ਰੀ ਅਕਾਲ ਬੁਲਾਈਏ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਮੇਰੀ ਸਿਸਟਰ ਵਿਜ਼ਟਰ ਵੀਜ਼ਾ ਤੇ ਹੈ ਇੱਥੇ, 3 ਸਾਲ ਦਾ ਵਿਜ਼ਟਰ ਵੀਜ਼ਾ ਵਿਦ 3 ਮੰਥਸ ਸਟੇ ਔਨ ਈਚ ਅਰਾਈਵਲ। We did country out once, so she been here for about 6 months. It is possible to extend her stay for another 6 months.
Dekho, there are strong reasons hone chahiye na ki why, theek hai. ਤੁਸੀਂ ਜੇ ਤੁਹਾਡੇ ਕਰੰਟ ਉਹਨਾਂ ਦੇ ਵੀਜ਼ੇ ਤੇ 8503 ਨੂੰ ਫਰਦਰ ਸਟੇ ਨਹੀਂ ਲੱਗੀ ਹੋਈ, ਤਾਂ ਜਿਹੜੀ ਕਿ ਮੋਸਟ ਪ੍ਰੋਬੇਬਲੀ ਨਹੀਂ ਲੱਗੀ ਹੋਏਗੀ ਕਿਉਂਕਿ ਮਲਟੀਪਲ ਐਂਟਰੀ ਵੀਜ਼ਾ ਸੀ, ਤਾਂ ਹਾਂ ਤੁਸੀਂ ਅਨਸ਼ੋਰ ਉਹਨਾਂ ਦਾ ਸਟੂਡੈਂਟ ਵੀਜ਼ਾ ਦੀ ਐਕਸਟੈਂਸ਼ਨ ਦੀ ਐਪਲੀਕੇਸ਼ਨ ਪਾ ਸਕਦੇ ਹੋ
ਜੀ। ਅਗਲਾ ਸਵਾਲ ਜਸਵਿੰਦਰ ਸੰਧੂ ਜੀ ਕਰ ਰਹੇ ਨੇ, ਵੀ ਵਾਂਟ ਟੂ ਅਪਲਾਈ 190 ਵੀਜ਼ਾ ਐਂਡ ਡਿਵੈਲਪਰ ਪ੍ਰੋਗਰਾਮਰ। ਸਵਾਲ ਪੂਰਾ ਕੀ ਹੈ ਇਹ ਤਾਂ ਨਹੀਂ ਦੱਸਿਆ, ਪਰ ਸੰਭਾਵਨਾ ਹੋ ਸਕਦਾ ਪੁੱਛ ਰਹੇ ਹੈ।
ਬਿਲਕੁਲ ਜੀ, ਅਪਲਾਈ ਕਰ ਸਕਦੇ ਹੋ
ਜੀ,
ਡਿਵੈਲਪਰ ਪ੍ਰੋਗਰਾਮਰ ਲਿਸਟ ਤੇ ਹੈ 190 ਦੇ।
ਤੇ ਇਹਦੇ ਨਾਲ ਹੀ ਤਲਵਿੰਦਰ ਹਠੂਰ ਜੀ, ਟੂਰਿਸਟ ਵੀਜ਼ਾ ਕਹਿੰਦੇ ਕਨਵਰਟ ਟੂ ਸਟੱਡੀ ਵੀਜ਼ਾ, ਕੀ ਤੁਸੀਂ ਕਰਵਾਉਣਾ ਚਾਹੁੰਦੇ ਹੋ ਜਾਂ ਤੁਸੀਂ ਮੇਰਾ
ਕਰਵਾਉਣਾ ਚਾਹੁੰਦੇ ਹੋ
ਜੀ। ਤੇ ਇਸ ਤੋਂ ਬਾਅਦ ਅਗਲਾ ਸਵਾਲ ਮਨਪ੍ਰੀਤ ਸਿੰਘ ਪੁੱਛ ਰਹੇ ਨੇ। ਮਨਪ੍ਰੀਤ ਸਿੰਘ ਹੋਰਾਂ ਦਾ ਸਵਾਲ ਲੈਣ ਤੋਂ ਪਹਿਲਾਂ ਮੈਂ ਆਪਣੇ ਸੁਣਨ ਵਾਲਿਆਂ ਨੂੰ ਜ਼ਰੂਰ ਦੱਸਣਾ ਚਾਹਾਂਗੀ ਕਿ ਜਿਹੜੇ ਦੋਸਤ ਇਸ ਵੇਲੇ ਮੈਸੇਂਜਰ ਦੇ ਜ਼ਰੀਏ ਸਾਡੇ ਨਾਲ ਸਾਂਝ ਬਣਾਉਣ ਦੀ ਕੋਸ਼ਿਸ਼ 'ਚ ਨੇ, ਉਹ ਜ਼ਰੂਰ ਟਰਾਈ ਕਰੋ ਜੀ। ਜੇਕਰ ਜਿਹੜੀ ਫੇਸਬੁੱਕ ਵੀਡੀਓ ਚੱਲ ਰਹੀ ਉਹਦੇ 'ਚ ਤੁਸੀਂ ਭੇਜ ਸਕਦੇ ਹੋਵੋ, ਨਹੀਂ ਤਾਂ ਫਿਰ ਤੁਸੀਂ ਸਾਨੂੰ ਈਮੇਲ ਦੇ ਜ਼ਰੀਏ ਜਾਂ ਫਿਰ ਟੈਲੀਗ੍ਰਾਮ ਦੇ ਜ਼ਰੀਏ ਆਪਣਾ ਜਿਹੜਾ ਸਵਾਲ ਹੈ ਜ਼ਰੂਰ ਭੇਜੋ। ਮੈਂ ਕੋਸ਼ਿਸ਼ ਕਰਦੀ ਹਾਂ ਕਿ ਮੈਸੇਂਜਰ ਦੇ ਜ਼ਰੀਏ ਤੁਹਾਡਾ ਜਿਹੜਾ ਸਵਾਲ ਹੈ ਮੈਂ ਲੈ ਸਕਾਂ, ਪਰ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਕਿਉਂਕਿ 2-3 ਜ਼ਰੀਏ ਜਿਹੜੇ ਤੁਹਾਨੂੰ ਦੱਸੇ ਗਏ ਆ ਉਹ ਸਵਾਲ ਅਸੀਂ ਸ਼ਾਮਲ ਕਰਦੇ ਹਾਂ। ਤੇ ਹੁਣ ਮੈਂ ਮਨਪ੍ਰੀਤ ਸਿੰਘ ਹੋਰਾਂ ਦਾ ਸਵਾਲ ਸ਼ਾਮਲ ਕਰਦੀ ਹਾਂ। ਆਈ ਹੈਵ 65 points ਔਨ ਮਾਈ ਓਨ ਐਂਡ ਆਈ ਡਿਡ ਮੋਟਰ ਮਕੈਨਿਕ, ਵਟ ਆਰ ਦਾ ਆਪਸ਼ਨਸ ਅਬਾਊਟ 190 ਜੀ।
ਦੇਖੋ ਜੀ, ਮੈਂ ਹੁਣੇ ਦੱਸਿਆ ਕਿ 190 ਦੇ ਨਿਊ ਸਾਊਥ ਵੇਲਸ ਦੇ ਇਨਵੀਟੇਸ਼ਨ, ਜੇ ਤੁਸੀਂ ਨਿਊ ਸਾਊਥ ਵੇਲਸ ਦੀ ਗੱਲ ਕਰ ਰਹੇ ਹੋ ਤਾਂ ਉਹ 75 ਦੇ ਕਰੀਬ ਆ ਰਹੇ ਨੇ
ਜੀ। ਤੇ ਅਗਲਾ ਸਵਾਲ ਕਰ ਰਹੇ ਨੇ ਜੀ ਰਿਕ੍ਰਾਂਤੀ ਬੋਗਲ, ਇਹਨਾਂ ਦਾ ਵੀ ਸਵਾਲ ਅਸੀਂ ਸ਼ਾਮਲ ਕਰ ਚੁੱਕੇ ਹਾਂ ਜੀ ਪਹਿਲਾਂ। ਤੇ ਸ਼ਿਵਨੀਤ ਚੀਮਾ ਇਹ ਪੁੱਛ ਰਹੇ ਨੇ, ਹਾਊ ਮੈਨੀ ਪੁਆਇੰਟਸ ਰਿਕੁਆਇਰਡ ਫਾਰ 190 ਇਨ ਨਿਊ ਸਾਊਥ ਵੇਲਸ ਐਜ਼ ਬੇਕਰ।
ਦੇਖੋ, ਬੇਕਰ ਜਿਹੜੀ ਆਕੂਪੇਸ਼ਨ ਹੈ ਥੋੜੀ ਜੀ ਯੂਨੀਕ ਬਣ ਜਾਂਦੀ ਹੈ ਕਿਉਂਕਿ ਅੱਜ ਕੱਲ ਭੈਣ ਭਰਾ ਨਹੀਂ ਇਸ ਪਾਸੇ ਜਾ ਰਹੇ, ਪਰ ਨਿਊ ਸਾਊਥ ਵੇਲਸ ਜਿਹੜਾ 70 ਤੋਂ ਥੱਲੇ ਕਿਸੇ ਵੀ ਆਕੂਪੇਸ਼ਨ ਨੂੰ ਇਨਵੀਟੇਸ਼ਨ ਨਹੀਂ ਦੇ ਰਿਹਾ। ਬਟ ਜੇ ਤੁਹਾਡਾ ਸਿਗਨੀਫਿਕੈਂਟ ਈਅਰਸ ਆਫ ਐਕਸਪੀਰੀਅੰਸ ਹੈ ਤਾਂ ਯਾ ਫਿਰ ਵੀ ਮੈਂ ਇਹੀ ਕਹੂੰਗੀ ਕਿ 70-75 ਲੈ ਕੇ ਚੱਲੋ
ਜੀ। ਅੱਛਾ, ਲਲਿਤ ਜਨਾਗਲ ਮੈਸੇਂਜਰ ਦੇ ਜ਼ਰੀਏ ਸਾਡੇ ਨਾਲ ਸਾਂਝ ਬਣਾਉਣ ਦੀ ਕੋਸ਼ਿਸ਼ ਨੇ, ਕਾਫੀ ਦੇਰ ਤੋਂ ਸਾਨੂੰ ਸਵਾਲ ਪੁੱਛ ਰਹੇ ਨੇ ਉਹ। ਕਹਿੰਦੇ ਮੈਂ ਜੀ ਆਸਟ੍ਰੇਲੀਅਨ ਨਾਲ ਸ਼ਾਇਦ ਜੀ ਵਿਆਹ ਕਰਵਾ ਕੇ 2015 ਦੇ ਵਿੱਚ ਕਹਿੰਦੇ ਫਾਈਲ ਲੌਜ ਕੀਤੀ, ਹੁਣ ਮੈਂ ਸੈਕਿੰਡ ਟਾਈਮ ਡਾਕੂਮੈਂਟਸ ਇਮੀਗ੍ਰੇਸ਼ਨ ਨੂੰ ਦਿੱਤੇ ਆ ਇਨ 4 ਈਅਰਸ, ਲਾਈਕ ਸਟੈਟ ਡਾਕਸ, ਲੀਜ ਕੰਟਰੈਕਟਸ, ਜੁਆਇੰਟ ਬੈਂਕ ਅਕਾਊਂਟਸ ਐਟਸੈਕਟਰਾ, ਤੁਹਾਡੇ ਹਿਸਾਬ ਨਾਲ ਮੇਰੀ ਕਦ ਤੱਕ PR ਆ ਸਕਦੀ ਆ?
15 ਦਾ ਕੇਸ ਚੱਲ ਰਿਹਾ ਹੈ, ਬਿਲਕੁਲ ਮੈਂ ਬਿਲਕੁਲ ਕਮੈਂਟ ਨਹੀਂ ਕਰ ਸਕਦੀ, ਮੈਨੂੰ ਬਿਲਕੁਲ ਆਈਡੀਆ ਨਹੀਂ ਹੈਗਾ ਕਿਉਂਕਿ ਇੰਨੇ ਸਾਲ ਦਾ ਜੇ ਕੇਸ ਚੱਲ ਰਿਹਾ ਹੈ
ਜੀ,
ਸੋ ਆਈ ਹੈਵ ਨੋ ਆਈਡੀਆ ਕਿ ਡਿਪਾਰਟਮੈਂਟ ਨੂੰ ਕੋਈ ਸ਼ੱਕ ਹੈ ਜਾਂ ਫਿਰ ਕੀ ਉਹ ਇਨਵੈਸਟੀਗੇਟ ਕਰ ਰਹੇ ਨੇ। ਅਦਰਵਾਈਜ਼ ਪ੍ਰੋਸੈਸਿੰਗ ਟਾਈਮ ਜਿਹੜਾ ਚੱਲ ਰਿਹਾ ਡਿਪਾਰਟਮੈਂਟ ਦਾ 2 ਸਾਲ ਤੱਕ ਦਾ ਚੱਲ ਰਿਹਾ, 18 ਤੋਂ ਲੈ ਕੇ 24 ਮਹੀਨੇ ਤੱਕ ਲੈ ਰਹੇ ਨੇ ਕਈ ਕੇਸਿਸ ਦੇ ਵਿੱਚੋਂ
ਜੀ,
ਨੋਰਮਲ ਪ੍ਰੋਸੈਸਿੰਗ ਟਾਈਮ ਹੈ ਜਿਹੜਾ
ਜੀ। ਸੋ ਲਲਿਤ ਜੀ, ਤੁਸੀਂ ਮੈਨੂੰ ਲੱਗਦਾ ਕਿ ਜਿਹੜੀ ਆਪਣੀ ਅਪੁਆਇੰਟਮੈਂਟ ਬਣਾ ਕੇ ਡਿਟੇਲ ਦੇ ਵਿੱਚ ਆਪਣਾ ਕੇਸ ਚ ਡਿਸਕਸ ਕਰਨਾ ਚਾਹੋ ਤਾਂ ਜ਼ਰੂਰ ਕਰੋ ਵੀਜ਼ਾ ਐਡ ਦੇ ਆਫਿਸ ਚ ਫੋਨ ਕਰਕੇ। ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਅਸੀਂ ਸ਼ਾਮਲ ਕਰਦੇ ਹਾਂ ਗੁਰਤੇਜ ਸਿੰਘ ਹੋਰਾਂ ਦਾ, ਕਹਿੰਦੇ ਮੇਰੀ ਵਾਈਫ ਜੀ ਜਸਟ ਫਿਨਿਸ਼ਡ ਅਕਾਊਂਟਿੰਗ, ਵਟ ਇਜ਼ ਦਾ ਬੈਸਟ ਓਪੀਨੀਅਨ ਫਾਰ ਅਸ?
ਅਕਾਊਂਟਿੰਗ ਵਾਲਿਆਂ ਨੂੰ ਮੈਂ ਕੀ ਕਹਾਂ ਜੀ, ਇੰਨੇ ਅਕਾਊਂਟਿੰਗ ਦੇ ਸਵਾਲ ਆਉਂਦੇ ਨੇ ਤੇ ਅਕਸਰ ਮੈਂ ਕਹਿੰਦੀ ਹਾਂ ਕਿ ਡਿਪੈਂਡ ਔਨ ਯੂਅਰ ਪਰਸਨਲ ਸਰਕਮਸਟਾਂਸਿਸ, ਓਵਰਆਲ ਕੇਸ, ਤੁਹਾਡੀਆਂ ਕੀ ਆਪਸ਼ਨਸ ਹੋ ਸਕਦੀਆਂ ਨੇ। ਸੋ ਬੈਸਟ ਤਰੀਕਾ ਤਾਂ ਇਹੀ ਹੈ ਕਿ ਤੁਸੀਂ ਮੇਰੇ ਨਾਲ ਟਾਈਮ ਬਣਾ ਲਓ, ਵੀ ਕੈਨ ਡਿਸਕਸ ਐਂਡ ਵੀ ਕੈਨ ਲੁੱਕ ਇਨ ਟੂ ਇਟ ਕਿ ਤੁਹਾਡੀ ਜੇ ਡਿਪੈਂਡਿੰਗ ਔਨ ਕਿ ਤੁਹਾਡਾ ਕੀ ਵਰਕ ਐਕਸਪੀਰੀਅੰਸ ਹੈ, ਵਾਈਫ ਦਾ ਕੀ ਹੈ, ਕੁਝ ਹੋਰ ਆਪਾਂ ਆਪਸ਼ਨਸ ਅਦਰ ਦੈਨ ਅਕਾਊਂਟਿੰਗ ਆਪਾਂ ਕਰ ਸਕੀਏ, ਕਿਉਂਕਿ ਅਦਰਵਾਈਜ਼ ਅਕਾਊਂਟੈਂਟ ਦਾ ਤਾਂ ਆਪਾਂ ਨੂੰ ਪਤਾ ਹੀ ਹੈ ਕਿ 189 ਇਨਵੀਟੇਸ਼ਨ 95 ਤੱਕ ਕਟ ਆਫ ਗਈ ਹੋਈ ਹੈ
ਜੀ,
ਜਿਹੜੇ ਇਨਵੀਟੇਸ਼ਨ ਆ ਵੀ ਰਹੇ ਨੇ ਬਹੁਤ ਲੋ ਨੰਬਰ ਚ ਆ ਰਹੇ ਨੇ, ਤੇ ਬਾਕੀ ਆਪਸ਼ਨ ਜਿਹੜੀਆਂ ਨੇ ਉਹ ਮੂਵ ਹੋ ਗਏ ਨੇ
ਜੀ। ਸੋ ਅਰਮਾਨ ਬੰਗੜ ਜੀ ਅਗਲਾ ਸਵਾਲ ਪੁੱਛ ਰਹੇ ਨੇ, ਆਈ ਹੈਵ ਅਪਲਾਈਡ ਫਾਰ ਟੈਂਪਰੇਰੀ ਰੈਜ਼ੀਡੈਂਸੀ ਇਨ ਪੇਂਟਿੰਗ, ਵਾਟ ਆਰ ਦਾ ਚਾਂਸਸ ਟੂ ਗੈਟ ਦਾ ਵੀਜ਼ਾ ਬਿਕਾਜ਼ ਪੇਂਟਿੰਗ ਟ੍ਰੇਡ ਟੈਂਪਰੇਰੀ ਹੈਜ਼ ਬੀਨ ਗੈਟਿੰਗ ਇਨ ਟ੍ਰਬਲ ਫਾਰ TR।
ਡੈਫੀਨੇਟਲੀ ਜੀ, ਦੇਰ ਇਜ਼ ਪ੍ਰੋਬਲਮ ਗੋਇੰਗ ਔਨ, ਕਿਉਂਕਿ ਪੇਂਟਿੰਗ ਦਾ ਸਰਟੀਫਿਕੇਟ 4 ਤਾਂ ਹੈ ਨਹੀਂ, ਨਾ ਹੀ ਉਹਦੇ ਨਾਲ ਕੋਈ ਮੈਚਿੰਗ ਡਿਪਲੋਮਾ। ਸੋ ਉਹਦੇ ਵਿੱਚ ਕੁਛ ਕੇਸਿਸ ਵਿੱਚ ਅਸੀਂ ਸਬਮਿਸ਼ਨਸ ਲਗਾ ਰਹੇ ਹਾਂ, ਬਟ ਵੀ ਡੋਂਟ ਨੋ, ਕਈ ਵਾਰ ਡਿਪਾਰਟਮੈਂਟ ਦਾ ਜਿਹੜਾ ਅੱਗੇ ਕੇਸ ਆਫਿਸਰ ਬੈਠਾ ਹੁੰਦਾ ਹੈ ਉਹ ਮੰਨਦਾ ਹੈ, ਸਮਟਾਈਮਸ ਦੇ ਡੋਂਟ। ਕਈ ਵਾਰ ਦੋ ਸਿਮਿਲਰ ਕੇਸਿਸ ਪਾਏ ਹੁੰਦੇ, ਇੱਕ ਦਾ ਵੀਜ਼ਾ ਆ ਜਾਂਦਾ, ਇੱਕ ਦਾ ਰਿਜੈਕਟ ਹੋ ਜਾਂਦਾ
ਜੀ,
ਬਿਕੋਜ਼ ਰੈਲੀਵੈਂਸੀ ਇਹਦਾ ਚੱਕਰ ਪੈਂਦਾ ਇਹਦੇ ਵਿੱਚ ਵੀ, ਜਿਹੜੀ ਤੁਸੀਂ ਸਟੱਡੀ ਕਰਦੇ ਹੋ ਜਿਹੜੀ ਸੈਕਿੰਡ ਸਟੱਡੀ ਹੁੰਦੀ ਹੈ ਸਰਟੀਫਿਕੇਟ 3 ਤੋਂ ਇਲਾਵਾ
ਜੀ।
ਸੋ ਪਰ ਸਟਿਲ ਜੇ ਤੁਹਾਡਾ ਵੀਜ਼ਾ ਰਿਜੈਕਟ ਹੁੰਦਾ, ਤੁਸੀਂ ਆਪਣਾ ਕੇਸ AAT ਚ ਲੈ ਕੇ ਜਾ ਸਕਦੇ ਹੋ, ਐਂਡ ਇਫ ਯੂ ਹੈਵ ਐਨ ਆਰਗੂਮੈਂਟ ਹੈ ਨਾ, ਤੁਹਾਡਾ ਕੇਸ ਤੁਸੀਂ ਉੱਥੇ ਵਿਨ ਕਰ ਸਕਦੇ ਹੋ
ਜੀ। ਪ੍ਰਭਜੀਤ ਜੀ, ਤਲਵਿੰਦਰ ਹਠੂਰ ਹੋਣਾਂ ਨੇ ਜਿਹੜਾ ਪੁੱਛਿਆ ਸੀ ਨਾ, ਟੂਰਿਸਟ ਵੀਜ਼ਾ ਸਟੱਡੀ ਵੀਜ਼ਾ ਚ ਕਨਵਰਟ ਕਰਨ
ਦੀ ਤੋਂ ਬਿਨਾਂ ਜੀ ਬਹੁਤ ਮੁਸ਼ਕਿਲ ਆ ਜੀ ਹੁਣ ਇੰਡੀਆ ਲਈ, ਫਾਈਲ ਲੌਂਚ ਕਰ ਸਕਦੇ ਹਾਂ ਬਟ ਚਾਂਸਿਸ ਆਫ ਰਿਜੈਕਸ਼ਨ ਵੈਰੀ ਹਾਈ।
190 ਦਾ ਪ੍ਰੋਸੈਸਿੰਗ ਟਾਈਮ ਪਹਿਲਾਂ ਤੁਸੀਂ ਦੱਸ ਚੁੱਕੇ ਹੋ ਵੈਸੇ, ਤੇ ਜੇਕਰ ਤੁਸੀਂ ਸਿੰਘ ਸੈਣੀ ਜੀ ਪ੍ਰੋਗਰਾਮ ਸ਼ੁਰੂਆਤ ਦੇ ਵਿੱਚ ਨਹੀਂ ਸੁਣਿਆ ਤਾਂ ਬਾਅਦ ਵਿੱਚ ਜ਼ਰੂਰ ਸੁਣਿਓ। ਤੌਕੀਰ ਚੀਮਾ ਹੋਰੀ ਅਗਲਾ ਸਵਾਲ ਪੁੱਛ ਰਹੇ ਨੇ, ਕਹਿੰਦੇ ਮੈਮ ਵਟ ਇਜ਼ ਐਗਰੀਕਲਚਰ ਸਕੋਪ ਫਾਰ PR ਐਂਡ ਇਫ ਯੈਸ ਵਿਚ ਸਟੇਟ ਇਜ਼ ਬੈਸਟ।
ਦੇਖੋ ਐਜ਼ ਸੱਚ ਐਗਰੀਕਲਚਰ ਦੇ ਜਿੰਨੀਆਂ ਵੀ ਆਕੂਪੇਸ਼ਨਸ ਨੇ, ਦੇ ਆਰ ਨਾਟ ਔਨ MLTSSL ਲਿਸਟ, ਮਤਲਬ ਦੇ ਆਰ ਨਾਟ ਇਨ ਹਾਈ ਡਿਮਾਂਡ
ਜੀ।
ਸੋ ਮੋਸਟਲੀ ਫਾਰਮਿੰਗ ਆਕੂਪੇਸ਼ਨ ਨੇ ਜਿਹੜੀਆਂ 491 ਲਈ ਅਵੇਲੇਬਲ ਹੋਣਗੀਆਂ। ਸੋ ਯਾ ਕੁਛ ਆਕੂਪੇਸ਼ਨ ਜਿਹੜੀਆਂ 190 ਲਈ ਵੀ ਅਵੇਲੇਬਲ ਨੇ। ਸੋ ਅਦਰ ਦੈਨ ਦੈਟ, ਬਾਕੀ ਦੀ ਸਟੇਟ ਦੀ ਗੱਲ ਕਰਦੇ ਹੋ ਤਾਂ ਰੀਜਨਲ ਸਟੇਟਸ ਦੀ ਆਪਾਂ ਗੱਲ ਚੱਲਦੀ ਹੈ, ਉਹਦੇ ਵਿੱਚ ਹੀ ਸਕੋਪ ਹੈ
ਜੀ। ਗੁਰਵਿੰਦਰ ਸਿੰਘ ਬਿਲਿੰਗ ਹੋਰਾਂ ਦਾ ਸਵਾਲ ਹੈ, ਗ੍ਰੈਜੂਏਸ਼ਨ ਇਨ ਆਰਟਸ ਵਿਦ 63, ਇਹ ਕੀ ਹੈ ਜੀ? 63 ਮੈਨੂੰ ਸਮਝ ਨਹੀਂ ਆਇਆ, ਪੁਆਇੰਟਸ ਨੇ ਜਾਂ ਕੀ ਦੱਸ ਰਹੇ ਹੋ? ਵਿਚ ਬੈਂਡਸ ਰਿਕੁਆਇਰਡ ਫਾਰ ਸਟੂਡੈਂਟ ਵੀਜ਼ਾ?
ਸਵਾਲ ਨੇ ਇਹਨਾਂ ਦਾ ਕਲੀਅਰ
ਜੀ ਜੀ। ਤੇ ਨਵੂ ਪੰਨੂ ਜੀ ਅਗਲੇ ਸਵਾਲ ਚ ਪੁੱਛ ਰਹੇ ਨੇ, ਇਜ਼ ਇਟ ਪੋਸੀਬਲ ਫਾਰ ਮਾਰਕੀਟਿੰਗ ਸਪੈਸ਼ਲਿਸਟ ਟੂ ਗੈਟ ਇਨਵੀਟੇਸ਼ਨ ਐਟ 70 ਪੁਆਇੰਟਸ?
ਨਿਊ ਸਾਊਥ ਵੇਲਸ ਦੀ ਗੱਲ ਕਰ ਰਹੇ ਹੋਣਗੇ, ਬਹੁਤ ਘੱਟ ਚਾਂਸ ਨੇ ਜੀ, 80 ਵਗੈਰਾ ਤੇ ਦੇ ਰਿਹਾ
ਜੀ। ਤੇ ਅਗਲਾ ਸਵਾਲ ਰਵੀ ਦਲਾਲ ਜੀ ਪੁੱਛ ਰਹੇ ਨੇ, ਕਹਿੰਦੇ ਮੈਮ ਕੈਨ ਆਈ ਐਡ ਮਾਈ ਵਾਈਫ ਨੇਮ ਇਨ ਸਟੂਡੈਂਟ ਵੀਜ਼ਾ ਐਕਸਟੈਂਸ਼ਨ?
ਬਿਲਕੁਲ ਜੀ, ਕਰ ਸਕਦੇ, ਕੀ ਪ੍ਰੋਬਲਮ ਆ ਰਹੀ ਹੈ
ਜੀ। ਅਗਲਾ ਸਵਾਲ ਇੱਧਰ ਸਾਡੇ ਨਾਲ ਈਮੇਲ ਦੇ ਜ਼ਰੀਏ ਪੁੱਛ ਰਹੇ ਨੇ ਸੰਦੀਪ ਕੌਰ ਜੀ, ਇਹਨਾਂ ਨੇ ਪੁੱਛਿਆ, ਕਹਿੰਦੇ ਮੈਮ ਆਈ ਹੈਵ ਅਪਲਾਈਡ 489 ਵੀਜ਼ਾ ਇਨਕਲੂਡਿੰਗ ਮਾਈ ਕਿਡਸ, ਆਈ ਐਮ ਕਰੰਟਲੀ ਔਨ 485 ਐਂਡ ਮਾਈ ਕਿਡਸ ਆਰ ਔਨ ਟੂਰਿਸਟ ਵੀਜ਼ਾ, ਕੈਨ ਆਈ ਅਪਲਾਈ 485 ਫਾਰ ਮਾਈ ਕਿਡਸ ਐਜ ਵੈਲ ਨਾਓ? I just want to know, can we apply two visa at same time?
ਬਿਲਕੁਲ ਜੀ, ਕਰ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈਗੀ ਉਹਦੇ ਚ
ਜੀ। ਤੇ ਇੱਧਰ ਸਾਡੇ ਨਾਲ ਜੁੜੇ ਨੇ ਸੈਨੀ ਅਮਨ, ਆਈ ਅਪਲਾਈਡ ਇਨ ਮਾਰਚ ਦੈਨ ਗੋਟ ਰਿਪਲਾਈ ਆਫਟਰ 3 ਮੰਥਸ ਟੂ ਪ੍ਰੋਵਾਈਡ ਪੇ ਸਲਿਪ, ਆਈ ਸੈਂਡ ਆਲ ਐਸ 1 PDF ਬਟ ਸਟਿਲ ਨੋ ਰਿਸਪੋਂਸ, ਮਾਈ ਕੇਸ ਇਜ਼ ਜੈਨੂਇਨ, ਕਾਹਦੇ ਚ?
ਇਹ ਕਹਿ ਰਹੇ ਨੇ ਕਿ ਕੇਸ ਅਫਸਰ ਦੀ ਗੱਲ ਕਰ ਰਹੇ ਨੇ ਕਿ ਉਹਨਾਂ ਨੇ ਡਾਕੂਮੈਂਟ ਮੰਗੇ ਸੀ। ਦੇਖੋ ਮੈਂ ਪਹਿਲਾਂ ਵੀ ਇਸ ਕੁਐਸਚਨ ਦਾ ਜਵਾਬ ਦਿੱਤਾ ਹੈ ਕਿ ਜੋ ਰਿਕੁਐਸਟ ਆਉਂਦੀ ਹੈ ਉਸ ਤੋਂ ਬਾਅਦ 3 ਤੋਂ 4 ਮਹੀਨੇ, ਉਸ ਤੋਂ ਵੱਧ ਵੀ ਲੱਗ ਸਕਦੇ ਨੇ, ਈਵਨ ਇਫ ਯੂਅਰ ਕੇਸ ਇਜ਼ ਜੈਨੂਇਨ, ਕਿਉਂਕਿ ਡਿਪਾਰਟਮੈਂਟ ਨੂੰ ਡਿਸੀਜਨ ਰੈਡੀ ਫਾਈਲਸ ਪਸੰਦ ਨੇ, ਤੇ ਫਿਰ ਜਦੋਂ ਉਹ ਸੈਕਸ਼ਨ 56 ਚਲੀ ਜਾਂਦੀ ਹੈ, ਸੋ ਬੇਸਿਕਲੀ ਦੇ ਪੀਨਲਾਈਜ਼ ਯੂ
ਜੀ,
ਤੁਹਾਡੀ ਫਾਈਲ ਡਿਸੀਜਨ ਰੈਡੀ ਨਹੀਂ ਸੀਗੀ
ਜੀ। ਬਿਲਿੰਗ ਸਾਹਿਬ ਦਾ ਅਗਲਾ ਸਵਾਲ ਫੇਰ ਆਇਆ ਜੀ, ਇਹਨਾਂ ਨੇ ਪੁੱਛਿਆ ਟੂਰਿਸਟ ਵੀਜ਼ਾ ਕਹਿੰਦੇ ਅਪਲਾਈ ਕਰ ਸਕਦੇ ਹਾਂ ਵਿਦਆਊਟ ਬਲੱਡ ਰਿਲੇਸ਼ਨ, ਫਰੈਂਡ ਸਪੋਂਸਰ ਕਰ ਰਿਹਾ ਆ ਤੇ 5.5 ਬੈਂਡਸ ਇਨ ਆਇਲਸ ਨਾਟ ਲੈਸ ਦੈਨ 5 ਜੀ।
ਦੇਖੋ ਫਰੈਂਡ ਦੀ ਸਪੋਂਸਰਸ਼ਿਪ ਵਾਲੇ ਜਿਹੜੇ ਵੀਜ਼ਾਸ ਨੇ ਉਹਨਾਂ ਦੇ ਲੱਗਣ ਦੇ ਚਾਂਸਸ ਘੱਟ ਹੁੰਦੇ ਨੇ
ਜੀ,
ਬਟ ਹਾਂ ਤੁਸੀਂ ਡੈਫੀਨੇਟਲੀ ਵੀਜ਼ਾ ਲਗਾ ਸਕਦੇ ਹੋ, ਤੁਹਾਨੂੰ ਜੋ ਵਨ ਇਜ਼ ਸਟੋਪਿੰਗ ਯੂ, ਬਟ ਜੇ ਬਲੱਡ ਰਿਲੇਸ਼ਨ ਦੇ ਵਿੱਚ ਕੋਈ ਹੋਵੇ ਉਹਦੇ ਵਿੱਚ ਪ੍ਰੋਬੇਬਿਲਿਟੀ ਤੁਹਾਡੀ ਹਾਈ ਹੁੰਦੀ ਹੈ ਵੀਜ਼ਾ ਲਗਾਉਣ ਦੀ।
ਸ਼ਾਹਬਾਜ਼ ਗਿੱਲ ਪੁੱਛ ਰਹੇ ਨੇ, ਪਹਿਲਾਂ ਸਤਿ ਸ਼੍ਰੀ ਅਕਾਲ ਬੁਲਾਈ,
ਸਤਿ ਸ਼੍ਰੀ ਅਕਾਲ ਜੀ,
ਹਾਊ ਕਮਿੰਗ ਵੀਜ਼ਾਸ ਆਰ ਅਫੈਕਟਿੰਗ 119 ਕੈਨਬਰਾ 16th November ਦੀ ਗੱਲ ਕਰ ਰਹੇ ਨੇ ਜੀ,
ਹਾਊ ਕਮਿੰਗ
ਵੀ ਜਿਹੜੇ 16 ਨਵੰਬਰ ਤੋਂ
190 ਦਾ ਇਨਵੀਟੇਸ਼ਨ ਕੈਨਰਾ ਵੀ ਰੀਜਨਲ ਹੋਣ ਜਾ ਰਿਹਾ ਸੋ 491 ਹੋਏਗਾ ਉੱਥੇ ਹੁਣ ਤੱਕ ਕੈਨਰਾ ਕੋਲ ਸਿਰਫ 190 ਸੀ ਤਾਂ ਓਬਵੀਅਸਲੀ ਉਹ ਡਿਸਟ੍ਰੀਬਿਊਟ ਕਰਨਗੇ ਜਿਹੜੇ ਉਹਨਾਂ ਦੇ ਨੰਬਰਸ ਨੇ 491 ਲਈ ਸੋ ਪ੍ਰੋਬੇਬਿਲਿਟੀ ਇਹੀ ਹੈ ਕਿ 190 ਦੇ ਇਨਵੀਟੇਸ਼ਨਸ 491 ਨਾਲੋਂ ਘੱਟ ਹੋਣਗੇ
ਜੀ ਅਰਜਨ ਗਿੱਲ ਅਗਲਾ ਸਵਾਲ ਪੁੱਛ ਰਹੇ ਨੇ ਕਹਿੰਦੇ ਹਾਈ ਮੈਮ ਵਟਸ ਯੋਰ ਥਾਟਸ ਔਨ 189 ਪ੍ਰੋਸੈਸਿੰਗ ਟਾਈਮ ਐਸ ਇਟਸ 22 to 33 ਮੰਥਸ ਨੰਬਰ 1 ਕਹਿੰਦੇ ਡੂ ਯੂ ਥਿੰਕ ਇਟ ਵਿਲ ਡ੍ਰੌਪ ਟੂ ਰੀਜ਼ਨੇਬਲ ਲੈਵਲ ਐਂਡ ਬਾਏ ਦਾ ਐਂਡ ਆਫ ਦਿਸ ਮੰਥ ਐਂਡ ਦੂਸਰਾ ਪੁਆਇੰਟ ਇਹਨਾਂ ਦਾ
ਦੇਖੋ ਮੈਨੂੰ ਤਾਂ ਸਾਡੀ ਕਿਸੇ ਫਾਈਲ ਦਾ ਪਤਾ ਨਹੀਂ ਜਿਹਦਾ 189 ਦਾ ਇੰਨਾ ਟਾਈਮ ਲੱਗਿਆ ਹੋਵੇ ਐਂਡ ਇਫ ਯੂ ਆਰ ਵੇਟਿੰਗ ਫਰੋਮ ਸੱਚ ਅ ਲੌਂਗ ਟਾਈਮ ਵੀ ਡੋਂਟ ਨੋ ਕਿਉਂਕਿ ਡਿਪਾਰਟਮੈਂਟ ਇਸ ਟਾਈਮ ਤੇ ਪ੍ਰਾਇਰਟੀ ਰੀਜਨਲ ਵੀਜ਼ਾਸ ਵੱਲ ਹੋਈ ਹੋਈ ਹੈ That's why they are putting everything on hold. So, drop on the chances ta hai gine, but again it's a question to ask the department. So, ida mere vallo lucky main je apne experience de hisab naal kama, tabhi ida katan de chances is time te kat ne.
Ji.
Haan ji. Because this is intentional. Department de intentionally kar rahe, jo bhi kar rahe.
ਬਿਲਕੁਲ ਅਰਜਨ ਜੀ ਔਰ ਪ੍ਰਭਜੀਤ ਹੋਰਾਂ ਨੇ ਵੀ ਦੱਸ ਦਿੱਤਾ ਕਿ ਉਹਨਾਂ ਦਾ ਜੋ ਵੀ ਤਜਰਬਾ ਹੈਗਾ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਨ ਪਰ ਤੁਸੀਂ ਜਿਵੇਂ ਪੁੱਛਿਆ ਵੀ ਜਿਹੜੀਆਂ ਫਾਈਲਸ ਆ ਉਹ ਡਸਟ ਲਈ ਰੱਖੀਆਂ ਗਈਆਂ ਪਰ ਆਪਾਂ ਨੂੰ ਇਸ ਤਰ੍ਹਾਂ ਦਾ ਕੋਈ ਜਿਹੜਾ ਕਮੈਂਟ ਆ ਉਹ ਕਰਨਾ ਮੁਸ਼ਕਿਲ ਹੁੰਦਾ ਤੇ ਅਗਲਾ ਸਵਾਲ ਸਾਡੇ ਨਾਲ ਪਰਮਿੰਦਰ ਸਿੰਘ ਸਾਂਝਾ ਕਰ ਰਹੇ ਆ ਇਹਨਾਂ ਨੇ ਈਮੇਲ ਦੇ ਰਾਹੀਂ ਸਾਨੂੰ ਸਵਾਲ ਭੇਜਿਆ ਸਤਿ ਸ੍ਰੀ ਅਕਾਲ ਬੁਲਾਈਏ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਵਟ ਇਜ਼ ਦਾ ਆਪਸ਼ਨ ਫਾਰ ਡਰੈਸ ਮੇਕਰ ਇਨ ਐਡੀਲੇਡ ਫਾਰ 491 have ITI trade with 4-year experience
dressmaker
hanji
tailor matlab dekho 491 di list jive main bar bar keh rahi hai ki out nahi hai so you will have to wait for the list kyunki chances ta hi nahi ki hoega list te
ji
par ha je list te hai te adelaide ch khulla hai ta hanji tuhan tusi apply kar sakde ho if you meet all the requirements
ji ਅਗਲਾ ਸਵਾਲ ਪਰਮਜੋਤ ਸਿੰਘ ਕਰ ਰਹੇ ਨੇ ਕਹਿੰਦੇ ਮੈਮ ਆਈ ਹੈਵ ਅਪਲਾਈਡ 489 ਵੀਜ਼ਾ ਐਜ਼ ਅ ਕੁੱਕ 2 ਮੰਥਸ ਅਗੋ ਆਈ ਹੈਵ ਅਪਲੋਡਡ 4-year ਨੋਟਿਸ ਆਫ ਅਸੈਸਮੈਂਟ ਪੇਜ ਫਾਰ ਆਲ 4 ਈਅਰਸ ਆਲ ਸਟੱਡੀ ਡਾਕੂਮੈਂਟਸ ਇੰਡੀਅਨ ਪੁਲਿਸ ਕਲੀਅਰੈਂਸ AFP ਮੈਡੀਕਲ ਡਨ ਫਾਰਮ 80 ਤੇ ਸਾਰਾ ਕੁਛ ਹੈ ਜੀ ਡਿਟੇਲਡ ਜੋ ਵੀ ਉਹਨਾਂ ਨੇ ਪ੍ਰੋਵਾਈਡ ਕਰਨਾ ਸੀਗਾ ਕਹਿੰਦੇ ਮੈਂ ਕਰ ਚੁੱਕਿਆ ਆ ਤੇ ਆਲਸੋ ਅਪਲੋਡ ਰੈਫਰੈਂਸ ਲੈਟਰ ਫਰੋਮ ਇੰਪਲੋਇਰ ਤੇ ਹੁਣ ਕਹਿੰਦੇ ਜੀ Anything should I upload specially regarding experience ya
kalo jehde je file khud apply kiti hai ji ode vich na ek drop down menu hunda ode vich sariyan options aundiyan ne jehde jehde cheez ode vich tusi kar sakde ho maximum oh tusi provide karo jo jo still kuch missing ha I will suggest you to still ana ki ode go through ho ke je kuch missing ha ta ohnu ਜਿਵੇਂ ਇੰਪਲਾਇਮੈਂਟ ਵਾਲੇ ਸੈਕਸ਼ਨ ਦੇ ਵਿੱਚ ਇੱਕ ਫਰਦਰ ਡ੍ਰੌਪ ਡਾਊਨ ਮੈਨੂ ਆਉਂਦਾ
ਜੀ
ਠੀਕ ਹੈ ਜੀ ਉਹ ਸਾਰਾ ਕੁਛ ਜੋ ਵੀ ਮੈਕਸੀਮਮ ਪ੍ਰੋਵਾਈਡ ਕਰ ਸਕਦੇ ਕਰੋ
ਅਗਲਾ ਸਵਾਲ ਚਮਕੌਰ ਸਿੰਘ ਪੁਨੀਆ ਪੁੱਛ ਰਹੇ ਨੇ ਸਤਿ ਸ਼੍ਰੀ ਅਕਾਲ ਬੁਲਾਈਏ ਕਹਿੰਦੇ ਪਲੀਜ਼ ਲੈਟ ਮੀ ਨੋ ਦਾ ਪ੍ਰੋਸੈਸਿੰਗ ਟਾਈਮ ਆਫ 887 ਵੀਜ਼ਾ
887 ਦਾ ਜੀ ਬਿਯੋਂਡ ਐਕਸਪੈਕਟੇਸ਼ਨਸ ਇਸ ਟਾਈਮ ਤੇ
ਜੀ
ਕਾਫੀ ਜ਼ਿਆਦਾ ਪ੍ਰੋਸੈਸਿੰਗ ਟਾਈਮ ਚੱਲ ਰਿਹਾ ਅਗੇਨ ਵਾਈ ਡਿਪਾਰਟਮੈਂਟ ਇਜ਼ ਡੂਇੰਗ ਇਟ ਵੀ ਡੋਂਟ ਨੋ ਦੇ ਸ਼ੁਡਨਟ ਬੀ ਡੂਇੰਗ ਇਟ ਕਿਉਂਕਿ ਆਲਰੇਡੀ ਜਿਹੜੇ ਭੈਣ ਭਰਾ ਆਪਣਾ ਟਾਈਮ ਪੂਰਾ ਕਰ ਚੁੱਕੇ ਨੇ ਰੀਜਨਲ ਏਰੀਆ 'ਚ ਉਹਨਾਂ ਨੂੰ PR ਦੇਣੀ ਚਾਹੀਦੀ ਹੈ ਬਟ ਅਗੇਨ ਹੁਣ ਡਿਪਾਰਟਮੈਂਟ ਨਾਲ ਜਾ ਕੇ ਲੜੇ ਕੌਣ
ਜੀ
ਹਾਂਜੀ ਉਹਦਾ ਵੀ ਪ੍ਰੋਸੈਸਿੰਗ ਟਾਈਮ ਕਾਫੀ ਜ਼ਿਆਦਾ ਚੱਲ ਰਿਹਾ 3 ਮਹੀਨੇ ਤੱਕ ਹਾਂਜੀ ਜੀ ਤੋਂ ਲੈ ਕੇ ਤੇ
ਅਗਲਾ ਸਵਾਲ ਪੁੱਛ ਰਹੇ ਨੇ ਬਰਾਡ ਗੁਰਵਿੰਦਰ ਉਸ ਤੋਂ ਪਹਿਲਾਂ ਅਮਨ ਨੀਲ ਕੌਸ਼ਲ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਗੁਰਵਿੰਦਰ ਹੋਰੀ ਪੁੱਛ ਰਹੇ ਨੇ ਕਹਿੰਦੇ ਮੈਮ ਮੈਂ ਜੁਲਾਈ 'ਚ ਆਸਟ੍ਰੇਲੀਆ ਆਈ ਹਾਂ ਤੇ MIT ਦਾ ਕੋਰਸ ਆ ਮੇਰਾ ਨਾਓ ਆਈ ਵਾਂਟ ਟੂ ਚੇਂਜ ਮਾਈ ਕੋਰਸ ਕੈਨ ਆਈ ਚੇਂਜ
ਬਿਲਕੁਲ ਜੀ ਕਰ ਸਕਦੇ ਹੋ ਚੇਂਜ ਬਟ ਯੂ ਹੈਵ ਟੂ ਸਟੇ ਐਟ ਦ ਲੈਵਲ ਇਨ ਵਿਚ ਯੂ ਕੇਮ ਜੇ ਮਾਸਟਰਸ ਲੈਵਲ ਤੇ ਆਏ ਹੋ ਤਾਂ ਮਾਸਟਰਸ ਲੈਵਲ ਤੇ ਹੀ ਸਟੇ ਕਰਨਾ ਪਏਗਾ
ਜੀ
ਜੇ 6 ਮਹੀਨੇ ਤੋਂ ਪਹਿਲਾਂ ਚੇਂਜ ਕਰਨਾ ਹੈ ਤਾਂ ਯੂ ਨੀਡ ਅ ਰਿਲੀਜ਼ ਲੈਟਰ ਤੇ ਜੇ 6 ਮਹੀਨੇ ਤੋਂ ਬਾਅਦ ਕਰਨਾ ਹੈ ਯੂ ਡੋਂਟ ਨੀਡ ਅ ਰਿਲੀਜ਼ ਲੈਟਰ
ਜੀ ਤੇ ਅਗਲਾ ਸਵਾਲ ਜਿਹੜਾ ਜੀ ਉਹ ਪੁੱਛ ਰਹੇ ਨੇ ਬਲਬੀਰ ਗੋਗੀਆ ਜੀ ਇਹਨਾਂ ਨੇ ਪੁੱਛਿਆ ਕਹਿੰਦੇ 80 points ਸੋਫਟਵੇਅਰ ਇੰਜੀਨੀਅਰ ਇੰਡੀਆ ਸੁਪੀਰੀਅਰ ਇੰਗਲਿਸ਼ ਆ ਪੁਆਇੰਟਸ ਟਰਨਿੰਗ 85 ਔਨ 16th ਨਵੰਬਰ ਸ਼ੈਲ ਆਈ ਵੇਟ ਫਾਰ 189 ਔਰ 190
ਕਿੰਨੇ ਕਹੇ ਇਹਨਾਂ ਦੇ ਪੁਆਇੰਟਸ?
80 ਪੁਆਇੰਟਸ ਕਹੇ ਜੀ ਇਹਨਾਂ ਨੇ ਸੋਫਟਵੇਅਰ ਇੰਜੀਨੀਅਰ ਦੇ ਲਈ, ਤੇ ਤਿੰਨਾਂ ਵੀਜ਼ਿਆਂ ਦੇ ਲਈ ਪੁੱਛ ਰਹੇ ਆ।
190 ਦੀ ਤਾਂ ਪ੍ਰੋਬੇਬਿਲਟੀ ਘੱਟ ਆ। ਨਿਊ ਸਾਊਥ ਵੇਲਸ ਦੀ ਗੱਲ ਕਰ ਰਹੇ ਹਾਂ, ਉੱਥੇ ਵੀ ਨਹੀਂ ਆ ਸਕਦਾ
ਜੀ,
ਕਿਉਂਕਿ 12 ਮੰਥਸ ਐਕਸਪੀਰੀਅੰਸ ਇਨ ਨਿਊ ਸਾਊਥ ਵੇਲਸ ਚਾਹੀਦਾ।
ਤੇ ਪੁੱਛ ਰਹੇ ਆ ਨਾਲ, ਕਹਿੰਦੇ ਵੀ ਜੇ ਟ੍ਰਾਈ ਕਮਿੰਗ ਟੂ ਆਸਟ੍ਰੇਲੀਆ ਕਲੀਅਰ 90 for 5 ਪੁਆਇੰਟਸ ਤਾਂ ਕੋਈ ਬਣਦਾ ਇਹਨਾਂ ਦਾ?
5 ਪੁਆਇੰਟਸ ਦਾ ਕੋਈ ਖਾਸ ਫਰਕ ਨਹੀਂ ਪੈਣਾ ਤੁਹਾਨੂੰ ਜੀ, ਜੋ ਹਾਲਾਤ ਚੱਲ ਰਹੇ ਨੇ ਇਸ ਟਾਈਮ ਤੇ
ਜੀ,
ਕਿਉਂਕਿ ਜਿਹੜੀ 189 ਦੀ ਕਟ ਆਫ ਜੇ ਆਪਾਂ ਚੈੱਕ ਕਰੀਏ, ਸੋਫਟਵੇਅਰ ਇੰਜੀਨੀਅਰ ਜਿਹੜੀ ਲਾਸਟ ਟਾਈਮ ਗਈ ਹੈ ਉਹ ਗਈ ਹੈ ਤਕਰੀਬਨ 85। ਸੋ ਜਿਵੇਂ ਨਵੰਬਰ ਵਾਲੇ ਜਦੋਂ ਆਪਾਂ ਚੇਂਜਸ ਦੀ ਗੱਲ ਕਰਦੇ ਹਾਂ
ਜੀ,
ਤਾਂ 1995
ਬਿਲਕੁਲ।
ਸੋ 5 ਪੁਆਇੰਟਸ ਵੋਂਟ ਮੇਕ ਐਨੀ ਡਿਫਰੈਂਸ, ਸੋ ਯੂ ਵਿਲ ਹੈਵ ਟੂ ਲੁੱਕ ਫੋਰ 491 ਆਪਸ਼ਨਸ ਜੇ 189-190 ਨਹੀਂ ਬਣ ਰਹੀ ਤੁਹਾਡੀ ਗੱਲ
ਜੀ। ਅੱਛਾ, ਅਗਲਾ ਸਵਾਲ ਦੀਪਿੰਦਰ ਕੌਰ ਬਰਾੜ ਪੁੱਛ ਰਹੇ ਨੇ, ਕਹਿੰਦੇ ਮੈਮ ਕੈਨ ਆਈ ਪਲੀਜ਼ ਨੋ ਇਫ ਆਈ ਗੋ ਓਵਰਸੀਜ਼ ਔਨ ਬ੍ਰਿਜਿੰਗ ਵੀਜ਼ਾ ਬੀ ਐਂਡ ਇਫ ਮਾਈ ਟੀ ਆਰ ਕਮਸ ਡਿਊਰਿੰਗ ਦੈਟ ਟਾਈਮ, ਦੈਨ ਆਈ ਹੈਵ ਟੂ ਕਮ ਬੈਕ ਐਟ ਦੈਟ ਔਰ ਦ ਡਿਪਾਰਟਮੈਂਟ ਗਿਵਸ ਟੀ ਆਰ ਵੈਨ ਆਈ ਵਿਲ ਬੀ ਬੈਕ?
ਟੀ ਆਰ ਜੀ ਡਿਪਾਰਟਮੈਂਟ ਉਦੋਂ ਦਿੰਦਾ ਜਦੋਂ ਤੁਸੀਂ ਵਾਪਿਸ ਆਉਂਦੇ ਹੋ
ਜੀ। ਤੇ ਅਗਲਾ ਸਵਾਲ ਜਸਕਰਨ ਸੰਧੂ ਪੁੱਛ ਰਹੇ ਨੇ, ਆਈ ਹੈਵ 75 ਪੁਆਇੰਟਸ ਔਨ ਮਾਈ ਓਨ ਟਿਲ ਨਾਓ, ਕੈਨ ਆਈ ਟਾਰਗੇਟ 190 ਡਿਵੈਲਪਰ ਪ੍ਰੋਗਰਾਮਰ ਇਨ ਨਿਊ ਸਾਊਥ ਵੇਲਸ, ਵਟ ਕੁਡ ਬੀ ਦਾ ਹੋਪ ਆਫਟਰ ਨਵੰਬਰ?
ਚਾਂਸਿਸ ਘੱਟ ਨੇ
ਜੀ,
ਐਂਡ ਇਫ ਯੂ ਡੋਂਟ ਹੈਵ ਐਕਸਪੀਰੀਅੰਸ ਇਨ ਨਿਊ ਸਾਊਥ ਵੇਲਸ, ਆਈ ਥਿੰਕ ਡਿਵੈਲਪਰ ਪ੍ਰੋਗਰਾਮਰ ਲਈ ਵੀ ਚਾਹੀਦਾ ਹੈ ਉੱਥੇ।
ਗੁਰਤੇਜ ਧੰਨਵਾਦ ਕਰ ਰਹੇ ਨੇ ਆਪਣੇ ਜਵਾਬ ਦੇ ਲਈ। ਔਰ ਮੀਨਾ ਬਾਂਸਲ ਅਗਲਾ ਸਵਾਲ ਪੁੱਛ ਰਹੇ ਨੇ, ਕਹਿੰਦੇ ਮੈਮ 1 ਈਅਰ ਲਈ ਵੀਜ਼ਾ ਐਕਸਟੈਂਡ ਕਰਾਉਣਾ?
ਬਿਲਕੁਲ ਜੀ, ਭਾਵੇਂ ਤੁਸੀਂ 1 ਮਹੀਨੇ ਲਈ ਵੀ ਕਰਾਉਣਾ ਨਾ, ਉਹਦੇ ਵੀ ਫੰਡ ਸ਼ੋ ਕਰਨ ਦੀ ਲੋੜ ਹੋਈ।
ਕਿੰਨੇ ਪੁੱਛ ਰਹੇ ਨੇ ਜੀ?
ਕਿੰਨੇ? ਆਈ ਡੋਂਟ ਨੋ ਯੋਰ ਕੇਸ
ਜੀ
ਜੀ, ਤੁਹਾਨੂੰ ਲਿਵਿੰਗ, ਮੈਂ ਪਹਿਲਾਂ ਹੀ ਸਟਾਰਟਿੰਗ ਚ ਪ੍ਰੋਗਰਾਮ ਚ ਦੱਸਿਆ ਸੀ, ਲਿਵਿੰਗ ਐਕਸਪੈਂਸਿਸ ਟਰੈਵਲ ਪਲੱਸ ਟਿਊਸ਼ਨ ਫੀਸ 1 ਸਾਲ ਦੀ ਜੀ ਸ਼ੋ ਕਰਨੀ ਪਈ।
ਅੱਛਾ, ਅਮਨ ਨੀਲ ਕੌਸ਼ਲ ਦੁਬਾਰਾ ਮੇਰਾ ਖਿਆਲ ਸਵਾਲ ਕਰ ਰਹੇ ਨੇ, ਆਈ ਹੈਵ ਅਪਲਾਈਡ ENS, ਮਾਈ ਐਪਲੀਕੇਸ਼ਨ ਇਜ਼ ਆਲਰੇਡੀ ਲੌਜਡ ਔਨ ਦ ਬੇਸਿਸ ਆਫ 5 ਈਅਰ ਸਟੱਡੀਜ਼, ਬਟ ਲੇਟਰ ਆਈ ਗੋਟ 6 ਇਨ ਈਚ, ਦੈਟ ਇਜ਼ ਦ ਰਿਕੁਆਇਰਮੈਂਟ, ਕੈਨ ਆਈ ਅਪਲੋਡ ਦੈਮ ਨਾਓ ਔਰ ਸ਼ੁਡ ਆਈ ਵੇਟ ਫਾਰ ਦੈਮ?
ਜਿਹੜੀ ਇੰਗਲਿਸ਼ ਦੀ ਰਿਕੁਆਇਰਮੈਂਟ ਹੁੰਦੀ ਆ ਉਹ ਐਟ ਦ ਟਾਈਮ ਆਫ ਐਪਲੀਕੇਸ਼ਨ ਰਿਕੁਆਇਰਮੈਂਟ ਆ। ਜੇ ਤੁਹਾਡੀ 5 ਈਅਰਸ ਵਾਲੀ ਪ੍ਰੋਪਰ ਨਹੀਂ ਹੈਗੀ ਸਟੱਡੀ, ਆਈ ਵਿਲ ਸੁਜੈਸਟ ਵਿਦਡਰਾਇੰਗ ਦੈਟ ਐਪਲੀਕੇਸ਼ਨ ਐਂਡ ਲੌਜਿੰਗ ਅ ਨਿਊ ਵਨ। ਬਾਕੀ ਜੇ ਤੁਸੀਂ ਅਟੈਚ ਕਰਨਾ ਚਾਹੁੰਦੇ ਹੋ ਆਪਣੀ ਸੈਟੀਸਫੈਕਸ਼ਨ ਲਈ ਤਾਂ ਤੁਸੀਂ ਕਰ ਸਕਦੇ ਹੋ
ਜੀ। ਸਨਪ੍ਰੀਤ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਅਗਲਾ ਸਵਾਲ ਪੁੱਛ ਰਹੇ ਨੇ ਰਿਕ੍ਰਾਂਤੀ ਭੋਗਲ ਜੀ, ਇਹਨਾਂ ਨੇ ਪੁੱਛਿਆ, ਕਹਿੰਦੇ ਪਹਿਲਾਂ ਸਤਿ ਸ੍ਰੀ ਅਕਾਲ ਬੁਲਾਈਏ, ਸਤਿ ਸ੍ਰੀ ਅਕਾਲ ਜੀ, 485 ਐਕਸਪਾਇਰ ਹੋਣ ਤੋਂ ਬਾਅਦ ਸਟੂਡੈਂਟ ਵੀਜ਼ਾ ਅਪਲਾਈ ਕੀਤਾ ਤੇ ਗੋਟ ਰਿਫਿਊਜ਼, ਨਾਓ ਔਨ AAT ਤੇ ਆ ਹੁਣ ਤੇ ਨੀਅਰਲੀ ਕੰਪਲੀਟਿੰਗ ਜੋਬ ਰੈਡੀ, ਡੂ ਆਈ ਸਟਿਲ ਹੈਵ ਟੂ ਫੁਲਫਿਲ ਸਟੱਡੀ ਰਿਕੁਆਇਰਮੈਂਟ, ਐਜ ਆਈ ਹੈਵ ਹਰਡ ਦੈਟ ਇਫ ਵੀ ਡੋਂਟ ਸਟੱਡੀ ਦੈਨ ਕਾਲਜ ਵਿਲ ਰਿਪੋਰਟ ਟੂ ਇਮੀ ਡਿਪਾਰਟਮੈਂਟ ਐਂਡ ਦੈਨ AAT ਵਿਲ ਓਪਨ ਦਾ ਫਾਈਲ ਸੂਨਰ ਦੈਨ ਐਸਟੀਮੇਟਡ ਐਜ ਆਈ
ਨੀਡ। ਲੁੱਕ, ਜੇ ਤੁਹਾਡੀ AAT ਫਾਈਲ ਜਲਦੀ ਖੋਲਦੀ ਹੈ ਤਾਂ ਹਾਂ, ਡੈਫੀਨੇਟਲੀ ਤੁਹਾਨੂੰ ਟਾਈਮ ਨਹੀਂ ਮਿਲੇਗਾ ਜੋਬ ਰੈਡੀ ਫਿਨਿਸ਼ ਕਰਨ ਲਈ, ਤਾਂ ਤੁਹਾਨੂੰ ਆਪਣਾ ਕੇਸ ਅੱਗੇ ਲੈ ਕੇ ਜਾਣਾ ਪਊ ਫੈਡਰਲ ਕੋਰਟ ਵਿਚ, ਜੇ ਤੁਸੀਂ ਇੱਥੇ ਆਸਟ੍ਰੇਲੀਆ ਚ ਰਹਿਣਾ ਚਾਹੁੰਦੇ ਹੋ
ਜੀ,
ਉਹਦੇ ਕੋਈ ਮੈਰਿਟਸ ਨੇ। ਅਦਰਵਾਈਜ਼ ਯੂ ਵਿਲ ਹੈਵ ਟੂ ਡੂ ਬੋਥ ਥਿੰਗਸ, ਮੈਂ ਤਾਂ ਇਹੀ ਕਹੂੰਗੀ ਕਿ ਜੇ ਤੁਸੀਂ ਦੋਵੇਂ ਚੀਜ਼ਾਂ ਕਰ ਸਕਦੇ ਹੋ, ਦੈਟਸ ਅ ਬੈਸਟ ਥਿੰਗ ਯੂ ਕੈਨ ਡੂ।
ਰਾਜਾ ਮਸੂਦ ਅਖਤਰ ਜੰਜੂਆ ਇਹ ਪੁੱਛ ਰਹੇ ਨੇ, ਡੂ ਯੂ ਡੀਲ ਵਿਦ USA ਫੈਮਿਲੀ ਇਮੀਗ੍ਰੇਸ਼ਨ?
ਨਹੀਂ ਜੀ
ਜੀ। ਤੇ ਅਗਲਾ ਸਵਾਲ ਸਨਪ੍ਰੀਤ ਸਿੰਘ ਨੇ ਦੁਬਾਰਾ ਪੁੱਛਿਆ, ਕਹਿੰਦੇ ਮੈਮ 90 ਪੁਆਇੰਟਸ ਇਨ ਅਕਾਊਂਟਿੰਗ ਫਰੋਮ 16-11, ਐਨੀ ਚਾਂਸਿਸ ਫਾਰ 189? ਔਰ ਸਿਸਟਰ ਕਹਿੰਦੇ ਇਹਨਾਂ ਦੀ ਇੱਥੇ ਰਹਿੰਦੀ ਹੈ ਰੀਜਨਲ ਚ, ਤੇ
ਅਕਾਊਂਟਿੰਗ ਕਹਿਣਾ ਜੀ।
ਹਾਂਜੀ ਹਾਂਜੀ
ਹਾਂਜੀ, ਦੇਖੋ 90 ਤੇ ਤੁਸੀਂ ਹੋਪ ਹੀ ਕਰ ਸਕਦੇ ਹੋ ਜੇ ਡਿਪਾਰਟਮੈਂਟ 1000 ਇਨਵੀਟੇਸ਼ਨ ਦਿੰਦਾ ਰਹੇ, ਅਦਰਵਾਈਜ਼ ਯੂ ਸ਼ੁਡ ਲੁੱਕ ਫਾਰ ਬੈਕਅਪ
ਜੀ। ਤੇ ਅਗਲਾ ਸਵਾਲ ਪੁੱਛ ਰਹੇ ਨੇ ਸਿੰਘ ਗੈਰੀ, ਕਹਿੰਦੇ ਹਾਊ ਮੈਨੀ ਈਅਰਸ ਸ਼ੈਫ ਐਕਸਪੀਰੀਅੰਸ ਰਿਕੁਆਇਰਡ ਫਾਰ 190 ਕੁਈਨਜ਼ਲੈਂਡ ਦੇ ਲਈ?
ਹਜੇ ਨਹੀਂ ਜੀ ਪਤਾ ਕੁਛ ਵੀ, ਕੁਈਨਜ਼ਲੈਂਡ ਦੀ ਨਵੀਂ ਲਿਸਟ ਆਏਗੀ ਉਦੋਂ ਪਤਾ ਲੱਗੇਗਾ, ਪਰ ਜਿਹੜੀ ਪੁਰਾਣੀ ਲਿਸਟ ਦੇ ਹਿਸਾਬ ਨਾਲ ਉਹ 3 ਸਾਲ ਦਾ ਐਕਸਪੀਰੀਅੰਸ ਮੰਗ ਰਹੇ ਸੀ
ਜੀ। ਤੇ ਰੋਹਿਤ ਹਾਂਜਰਾ ਜੀ, ਇਹਨਾਂ ਦਾ ਸਵਾਲ ਹੈ, ਰੀਸੈਂਟਲੀ ਪਰਥ ਇਜ਼ ਡਿਕਲੇਅਰ ਐਜ਼ ਅ ਰੀਜਨਲ ਐਂਡ ਆਈ ਹੈਡ ਅਪਲਾਈਡ ਮਾਈ 485 ਵੀਜ਼ਾ ਔਨ ਸੈਪਟੈਂਬਰ, ਸੋ ਡੂ ਆਈ ਐਮ ਐਲੀਜੀਬਲ ਫਾਰ 1 ਈਅਰ ਐਡੀਸ਼ਨਲ ਵੀਜ਼ਾ?
ਵੀ ਡੋਨਟ ਨੋ ਯੇਟ
ਜੀ,
ਮੋਸਟ ਪ੍ਰੋਬੇਬਲੀ ਹੋਣਗੇ
ਪਰਥ ਦੇ ਲਈ। ਹਾਂਜੀ
ਮੋਸਟ ਪ੍ਰੋਬੇਬਲੀ ਹੋਣਗੇ, ਬਟ ਵੀ ਵਿਲ ਹੈਵ ਟੂ ਵੇਟ ਫਾਰ ਦ ਪਾਲਿਸੀ
ਜੀ। ਬਲਿਹਾਰ ਸਿੰਘ ਬਿਆਨ ਅਗਲਾ ਸਵਾਲ ਕਰ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾਈਏ, ਸਤਿ ਸ੍ਰੀ ਅਕਾਲ,
ਸਤਿ ਸ੍ਰੀ ਅਕਾਲ।
ਕਹਿੰਦੇ ਮੈਮ ਇੰਪਲੋਇਰ ਸਪੋਂਸਰਸ਼ਿਪ ਵੀਜ਼ਾ ਲਈ ਕੰਪਨੀ ਪ੍ਰੋਫਾਈਲ ਕੀ ਚਾਹੀਦੀ ਹੈ ਜੀ?
ਵਧੀਆ ਚਾਹੀਦੀ ਹੈ ਜੀ।
ਮੁਹੰਮਦ ਸੁਹੇਲ ਪ੍ਰੋਟੈਕਸ਼ਨ ਵੀਜ਼ਾ ਇਨਫੋਰਮੇਸ਼ਨ ਦੇ ਬਾਰੇ ਪੁੱਛਣਾ ਚਾਹੁੰਦੇ ਹੈ ਜੀ।
ਟਾਈਮ ਬੁੱਕ ਕਰ ਲਓ ਜੀ, ਆ ਕੇ ਗੱਲ ਕਰ ਲਓ
ਜੀ। ਸੋ ਮੁਹੰਮਦ ਸੁਹੇਲ ਜੀ, ਤੁਸੀਂ ਕੰਸਲਟੇਸ਼ਨ ਬੁੱਕ ਕਰਵਾ ਸਕਦੇ ਹੋ ਵੀਜ਼ਾ ਦਾ ਜਿਹੜਾ ਪੇਜ ਹੈ ਜਾਂ ਫਿਰ ਉਹਨਾਂ ਦੀ ਵੈਬਸਾਈਟ ਤੇ ਵਿਜ਼ਿਟ ਕਰਕੇ। ਤੇ ਇਸ ਤੋਂ ਬਾਅਦ ਅਗਲਾ ਸਵਾਲ ਸੁਖਦੀਪ ਭੁਰਜੀ ਜੀ ਕਰ ਰਹੇ ਨੇ, ਕਹਿੰਦੇ ਵਟ ਆਰ ਦਾ ਪੁਆਇੰਟਸ ਫਾਰ ਸਾਈਬਰ ਸਿਕਿਉਰਿਟੀ ਸਪੈਸ਼ਲਿਸਟ ਇਨ ਮੈਲਬਰਨ ਫਾਰ
189.85।
ਤੇ ਬਲਿਹਾਰ ਸਿੰਘ ਬੈਂਸ ਹੋਰਾਂ ਦਾ ਸਵਾਲ ਹੈ, ਆਈ ਐਮ ਡੂਇੰਗ ਮਾਸਟਰ ਆਫ ਪ੍ਰੋਫੈਸ਼ਨਲ ਅਕਾਊਂਟਿੰਗ ਇਨ ਪਰਥ।
ਮੇਰਾ ਖਿਆਲ ਸਾਰੇ ਜਣੇ ਪ੍ਰੋਫੈਸ਼ਨਲ ਅਕਾਊਂਟਿੰਗ ਕਰ ਰਹੇ ਨੇ, ਚੇਂਜ ਕਰ ਲਓ ਜੀ, ਕੁਝ ਹੋਰ ਕਰ ਲਓ।
ਹਾਂਜੀ। ਤੇ ਅਮਨ ਨੇ ਤੁਹਾਡਾ ਬਹੁਤ ਵਾਰ ਸਵਾਲ ਸ਼ਾਮਲ ਕਰ ਚੁੱਕੇ ਹਾਂ। ਤੇ ਇਸ ਤੋਂ ਬਾਅਦ ਜਸਕਰਨ ਸੰਧੂ, I am now doing job as a developer programming in New South Wales, so I can.
ਹਾਂਜੀ, 12 months experience.
ਅਸੀਂ ਪਹਿਲਾਂ ਮੰਨਾਂ ਦਾ ਇਹਨਾਂ ਦਾ ਵੀ ਸਵਾਲ ਸ਼ਾਮਲ ਕਰ
12 ਮਹੀਨੇ ਦਾ ਐਕਸਪੀਰੀਅੰਸ ਚਾਹੀਦਾ ਜੀ।
ਕੁਝ ਸਵਾਲ ਜਿਹੜੇ ਉਹ ਰਿਪੀਟ ਤੇ ਆ ਜਾਂਦੇ ਆ ਜੀ ਸਾਡੇ ਕੋਲ। ਦਿਲਪਿੰਦਰ ਸਿੰਘ ਸੰਧੂ, ਇਹਨਾਂ ਨੇ ਪਹਿਲਾਂ ਸਤਿ ਸ੍ਰੀ ਅਕਾਲ ਬੁਲਾਈ ਹੈ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਸੋਸ਼ਲ ਵਰਕ ਸਟੱਡੀ ਇਨ ਗੋਲਡ ਕੋਸਟ ਸੇਮ ਐਸ ਬੈਨੀਫਿਟਸ ਆਫ ਅਦਰ ਰੀਜਨਲ ਏਰੀਆਜ਼, ਔਰ ਡੂ ਸਟੱਡੀ ਇਨ ਅਦਰ ਰੀਜਨਲ ਏਰੀਆਜ਼, ਸੋ ਵਿਚ ਇਜ਼ ਬੈਟਰ, ਕੈਨਬਰਾ, ਐਡੀਲੇਡ ਔਰ ਕੋਈ ਹੋਰ?
ਗੋਲਡ ਕੋਸਟ ਤਾਂ ਨਹੀਂ ਬੈਟਰ ਹੈਗਾ, ਕੈਨਬਰਾ ਇਜ਼ ਅ ਗੁੱਡ ਆਪਸ਼ਨ, ਐਡੀਲੇਡ ਇਜ਼ ਆਲਸੋ ਗੁੱਡ ਆਪਸ਼ਨ
ਜੀ। ਓਕੇ, ਸੈਨੀ ਅਮਨ ਅਗਲਾ ਸਵਾਲ ਕਰ ਰਹੇ ਨੇ, ਕੈਨ ਬੀ ਏਬਲ ਟੂ ਕਾਊਂਟ 1 year ਐਕਸਪੀਰੀਅੰਸ ਆਫਟਰ ਸਰਟ 4 ਬਿਫੋਰ 485 ਐਸ ਸ਼ੈਫ ਫੋਰ ਇੰਪਲੋਇਰ ਸਪੋਂਸਰਸ਼ਿਪ ਫਰੋਮ ਸਿਡਨੀ ਜੀ?
ਸ਼ੈਫ 1 year experience after certificate 4.
Ji.
It's very difficult in case context je puch rahe ne is sawal.
Swaman ji, sawal bahuta clear nahi hai tuhanu halle vi. Te Chamkaur Singh Puniya da sawal shamil karde hain, kehnde ma'am which option is best for BSc agriculture to study masters in MSc horticulture or MSc agriculture?
I cannot comment kuch nahi ji, is tarike naal nahi main das sakdi hai. You will have to look for ki ha je main ye ਦੇਖੋ, ਥੋੜੀ ਜਿਹੀ ਆਪਾਂ ਹੋਮਵਰਕ ਕਰਨਾ ਹੁੰਦਾ
ਜੀ,
ਠੀਕ ਹੈ? ਤੁਸੀਂ ਹੁਣ ਕੋਈ ਵੀ ਕੋਰਸ ਕਰਦੇ ਹੋ, ਵੈਬਸਾਈਟ ਯੂਨੀਵਰਸਿਟੀ ਦੀਆਂ ਜਿਹੜੀਆਂ ਵੈਬਸਾਈਟਸ ਹੁੰਦੀਆਂ ਉਹਨਾਂ ਤੇ ਫੁੱਲ ਇਨਫੋਰਮੇਸ਼ਨ ਹੁੰਦੀ ਹੈ ਕੀ ਸਬਜੈਕਟਸ ਹੋਣਗੇ
ਜੀ,
ਕੀ ਉਹਦਾ ਕੋਰਸ ਆਊਟਕਮ ਹੋਊਗਾ, ਇਜ਼ ਦੇਰ ਐਨੀ ਪ੍ਰੋਫੈਸ਼ਨਲ ਮੈਂਬਰਸ਼ਿਪਸ ਅਵੇਲੇਬਲ, ਸੋ ਗੋ ਐਂਡ ਸਟੱਡੀ ਦੈਟ ਪੇਜ। ਜੇ ਉਹ ਆਕੂਪੇਸ਼ਨ ਤੁਹਾਨੂੰ ਲੱਗਦਾ ਕਿ ਸਕਿੱਲ ਲਿਸਟ ਤੇ ਹੈ, ਸੋ ਹਾਂ, ਦੈਨ ਇਟਸ ਅ ਗੁੱਡ ਸਟੈਪ। ਪਰ ਜੇ ਤੁਹਾਨੂੰ ਲੱਗਦਾ ਕਿ ਜਿਹੜਾ ਉਹਦਾ ਆਊਟਕਮ ਹੈ ਸਕਿੱਲ ਲਿਸਟ ਤੇ ਕੋਈ ਲੈਣਾ ਦੇਣਾ ਹੀ ਨਹੀਂ ਹੈਗਾ, ਦੈਨ ਡੋਂਟ ਗੋ ਫਾਰ ਦੈਟ ਕੋਰਸ, ਹਨਾ? ਸੋ ਇਫ ਯੂ ਟਾਰਗੇਟਿੰਗ PR
ਜੀ,
ਬਟ ਅਗੇਨ, ਸੋ ਯੂ ਵਿਲ ਹੈਵ ਟੂ ਡੂ ਯੋਰ ਹੋਮਵਰਕ। ਮੈਨੂੰ ਤੁਸੀਂ ਕਹਿ ਰਹੇ ਹੋ ਕਿ ਮੈਂ ਆਹ ਕੀਤਾ ਤੇ ਮੈਂ ਹੁਣ ਆਹ ਕਰ ਲਾਂ, ਤਾਂ ਇਟ ਡਜ਼ਨਟ ਮੇਕ ਸੈਂਸ ਸਮਟਾਈਮਸ। ਹਾਂ, ਜਿਹੜੇ ਫਾਰ ਐਗਜ਼ਾਮਪਲ ਟ੍ਰੇਡ ਦੀ ਗੱਲ ਕਰਦੇ ਹਾਂ ਜਾਂ ਕਿਸੇ ਹੋਰ ਕੋਰਸਿਸ ਦੀ ਗੱਲ ਕਰਦੇ ਹਾਂ, ਇਟਸ ਡਿਫਰੈਂਟ ਹੁੰਦਾ, ਉਹਨਾਂ ਨੂੰ ਪਤਾ ਹੀ ਹੁੰਦਾ ਕਿ ਉਹਦਾ ਕਿ ਆਹ ਕੀਤਾ ਤਾਂ ਇਹਦਾ ਆਊਟਕਮ ਇਹ ਹੈ
ਜੀ।
ਸੋ ਯੂ ਵਿਲ ਹੈਵ ਟੂ, ਕਿਉਂਕਿ ਜਿਹੜੇ ਕਈ ਵਾਰ ਜੇ ਕੱਲਾ ਮਾਸਟਰ ਆਫ ਐਗਰੀਕਲਚਰ ਲਿਖਿਆ ਹੁੰਦਾ, ਵੀ ਡੋਂਟ ਨੋ ਦ ਕੋਰਸ ਕੰਟੈਂਟ, ਤੇ ਉਹਦਾ ਆਊਟਕਮ ਡਿਫਰੈਂਟ ਵੀ ਹੋ ਸਕਦਾ। ਸੇਮ ਮਾਸਟਰ ਆਫ ਐਗਰੀਕਲਚਰ ਡਿਫਰੈਂਟ ਯੂਨੀਵਰਸਿਟੀ ਤੋਂ, ਉਹਦੇ ਡਿਫਰੈਂਟ ਆਊਟਕਮਸ ਹੋ ਸਕਦੇ। ਸੋ ਇਟਸ ਅ ਵੈਰੀ ਡਿਫੀਕਲਟ ਕੁਐਸਚਨ, ਇਟਸ ਨਾਟ ਈਜ਼ੀ ਟੂ ਆਨਸਰ ਇਟ ਲਾਈਕ ਦੈਟ
ਜੀ। ਕਿਰਨਦੀਪ ਸੰਧੂ ਅਗਲਾ ਸਵਾਲ ਪੁੱਛ ਰਹੇ ਨੇ, ਕਹਿੰਦੇ ਮੈਮ ਕੈਨ ਵੀ ਅਪਲਾਈ ਵਿਜ਼ਟਰ ਵੀਜ਼ਾ ਆਫਟਰ ਅਪਲਾਈਂਗ ਡਿਪੈਂਡੈਂਟ ਵੀਜ਼ਾ?
ਬਿਲਕੁਲ ਜੀ, ਕਰ ਸਕਦੇ।
ਵਿਨੇ ਸਡੋਰਾ ਜੀ ਪੁੱਛ ਰਹੇ ਨੇ, ਕੈਨ ਵੀ ਅਪਲਾਈ ਟੂਰਿਸਟ ਟੂ ਸਟੂਡੈਂਟ ਆਫਟਰ BA ਇਨ ਇੰਡੀਆ ਟੂ ਟ੍ਰੇਡ ਕੋਰਸ, ਐਂਡ ਵਟ ਆਰ ਦਾ ਰਿਕੁਆਇਰਮੈਂਟਸ? ਉਹੀ ਗੱਲ ਹੈ ਜਿਹੜੀ ਹੁਣੇ ਆਪਾਂ ਕਰਕੇ ਹਟੇ ਹਾਂ। ਸੋ ਵਿਨੇ ਜੀ, ਮੈਨੂੰ ਲੱਗਦਾ ਵੀ ਕੰਸਲਟੇਸ਼ਨ ਜਿਹੜੀ ਹੈ ਤੁਸੀਂ ਬੁੱਕ ਕਰਾ ਕੇ ਨਾ ਆਪਣੀ ਪੂਰੀ ਡਿਟੇਲ ਜਦੋਂ ਸਾਂਝੀ ਕਰੋਗੇ ਤਾਂ ਫੇਰ ਹੀ ਕੁਛ ਨਾ ਕੁਛ ਪਤਾ ਲੱਗਦਾ। ਇਸ ਤਰ੍ਹਾਂ ਤੁਸੀਂ ਛੋਟੇ ਜਿਹੇ ਪ੍ਰੋਗਰਾਮ ਦੇ ਵਿੱਚ ਤੁਸੀਂ ਕਹੋਗੇ ਕਿ ਤੁਹਾਡਾ ਜਿਹੜਾ ਇਹ ਕੇਸ ਆ,
ਪੂਰਾ ਕੇਸ ਦੇਖੋ, ਜਦੋਂ ਵੀ ਕੋਈ ਸਲਾਹ ਦਿੱਤੀ ਜਾਂਦੀ ਹੈ, ਤੁਹਾਡੇ ਪੂਰੇ ਕੇਸ ਦੀ ਅਸੈਸਮੈਂਟ ਕੀਤੀ ਜਾਂਦੀ ਹੈ, ਫਿਰ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ। ਤੇ ਜਿਹੜਾ ਇਹ ਰੇਡੀਓ ਦਾ ਪ੍ਰੋਗਰਾਮ ਆ, ਉਹਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਸਵਾਲ ਦਾ ਅਸੀਂ ਜਵਾਬ ਕੁਇਕਲੀ ਦੇ ਸਕੀਏ, ਵੀ ਪਲੀਜ਼ ਉਹਨੂੰ ਹੀ ਪੁੱਛੋ, ਨਾ ਕਿ ਪੂਰੀ ਕੰਸਲਟੇਸ਼ਨ, ਪੂਰਾ ਅੱਧੇ ਘੰਟੇ ਦਾ ਜਿਹੜਾ ਕਹਿ ਲਓ ਕਿ ਅਸੀਂ ਜਿਹੜਾ ਅੱਧਾ ਘੰਟਾ ਲਾ ਕੇ ਕਿਸੇ ਨੂੰ ਕੋਈ ਗੱਲ ਸਮਝਾਉਂਦੇ ਹਾਂ, ਤੇ ਤੁਸੀਂ ਇੱਕ ਹਾਂ ਜਾਂ ਨਾ ਦੇ ਵਿੱਚ ਉਹਦਾ ਜਵਾਬ ਦੇਣਾ ਸਾਡੇ ਲਈ ਬਹੁਤ ਮੁਸ਼ਕਿਲ ਆ
ਜੀ। ਅੱਛਾ, ਨਵਨੀਤ ਸਿੰਘ ਹੋਰਾਂ ਦਾ ਸਵਾਲ ਥੋੜਾ ਬਹੁਤ ਰਲਦਾ ਮਿਲਦਾ ਹੀ ਹੈ ਵੈਸੇ, ਕਹਿੰਦੇ ਇਫ ਆਈ ਕਮ ਟੂ ਆਸਟ੍ਰੇਲੀਆ ਫਰੋਮ ਨਿਊਜ਼ੀਲੈਂਡ ਵਾਇਆ ਵਿਜ਼ਟਰ ਵੀਜ਼ਾ, ਆਈ ਡਿਡ ਕੰਪਲੀਟ ਲੈਵਲ 7, ਕੈਨ ਆਈ ਚੇਂਜ ਟੂ ਸਟੂਡੈਂਟ ਵੀਜ਼ਾ ਵਿਦਆਊਟ ਆਈਲਟਸ?
IELTS ਤਾਂ ਜੀ ਇਸ ਟਾਈਮ ਦੇ ਮੈਂਡੇਟਰੀ ਸਮਝੋ ਆਸਟ੍ਰੇਲੀਆ ਲਈ, ਬਹੁਤ ਮੁਸ਼ਕਿਲ ਹੋਇਆ ਪਿਆ ਬਿਨਾਂ IELTS ਤੋਂ ਐਡਮਿਸ਼ਨ ਲੈਣੀ
ਜੀ। ਤੇਜਸ ਵਿਰਕ ਅਗਲਾ ਸਵਾਲ ਪੁੱਛ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਮੈਮ, ਸਤਿ ਸ਼੍ਰੀ ਅਕਾਲ ਜੀ, ਆਈ ਵਾਂਟ ਟੂ ਅਪਲਾਈ ਫਾਰ 491 ਵੀਜ਼ਾ, ਲਿਵਿੰਗ ਇਨ ਐਡੀਲੇਡ ਫਾਰ 2 ਇਅਰਸ, ਆਲ ਰੈਜ਼ੀਡੈਂਟ ਹਿਸਟਰੀ, 1 ਇਅਰ ਸ਼ੈਫ ਐਕਸਪੀਰੀਅੰਸ ਐਂਡ ਕੁੱਕ ਸਕਿੱਲ ਅਸੈਸਮੈਂਟ ਡਨ, 55 ਪੁਆਇੰਟਸ ਓਨ, ਵਟ ਆਰ ਦਾ ਚਾਂਸਿਸ ਫਾਰ ਇਨਵੀਟੇਸ਼ਨ?
ਗੁੱਡ ਚਾਂਸਿਸ
ਜੀ। ਅਭਿਸ਼ੇਕ ਅਰੋੜਾ ਅਗਲਾ ਸਵਾਲ ਪੁੱਛ ਰਹੇ ਨੇ, ਕੈਨ ਪੀਪਲ ਲਿਵਿੰਗ ਇਨ ਸਿਡਨੀ, ਨਿਊ ਸਾਊਥ ਵੇਲਸ ਗੈਟ 491?
ਬਿਲਕੁਲ ਜੀ, ਵਾਈ ਨਾਟ, ਉਹਨਾਂ ਦੇ ਰੀਜਨਲ ਏਰੀਆ 'ਚ ਅਪਲਾਈ ਕਰ ਸਕਦੇ ਜਦੋਂ ਵੀ ਖੁੱਲੇਗਾ ਉੱਥੇ।
ਸ਼ਾਹਿਦ ਵਿਰਕ ਜੀ, ਇਹਨਾਂ ਦਾ ਸਵਾਲ ਹੈ, ਮਾਈ ਵਾਈਫ ਹੈਵ ਡਨ ਮਾਸਟਰ ਆਫ ਇੰਟਰਨੈਸ਼ਨਲ ਰਿਲੇਸ਼ਨ ਐਂਡ ਸ਼ੀ ਗਾਟ 2 ਇਅਰਸ ਆਫ ਐਕਸਪੀਰੀਅੰਸ ਐਜ਼ ਅ ਲੈਕਚਰਰ ਫਰੋਮ ਪਾਕਿਸਤਾਨ, ਕੈਨ ਸ਼ੀ ਕਲੇਮ 10 ਪੁਆਇੰਟਸ ਫਾਰ ਸਕਿੱਲ ਅਸੈਸਮੈਂਟ?
ਨਹੀਂ, ਗਲਤ ਨੇ ਕੈਲਕੂਲੇਸ਼ਨਸ
ਜੀ।
1 ਸਾਲ ਦਾ ਐਕਸਪੀਰੀਅੰਸ ਤਾਂ ਉਹ ਕੱਟ ਲੈਂਦੇ ਨੇ, ਤੇ ਆਫਸ਼ੋਰ ਲਈ ਤਾਂ ਵੈਸੇ 3 ਸਾਲ ਦਾ ਚਾਹੀਦਾ
ਜੀ। ਕਿਰਨ ਗੁਰਲਾਲ ਗਿੱਲ, ਇਹ ਪੁੱਛ ਰਹੇ ਨੇ, ਆਈ ਹੈਵ ਰੀਸੈਂਟਲੀ ਐਂਟਰਡ ਆਸਟ੍ਰੇਲੀਆ, ਆਈ ਟੁੱਕ MSc IT, ਸ਼ੁੱਡ ਆਈ ਕੰਟੀਨਿਊ ਵਿਦ ਸੇਮ ਫਾਰ EGPR ਔਰ ਆਈ ਗੋ ਟੂ ਚੇਂਜ? IT ਦਾ ਤਾਂ ਵੈਸੇ ਵੀ ਜੀ ਬੜਾ ਮੁਸ਼ਕਲ ਚੱਲ ਰਿਹਾ, ਤੇ ਬਾਕੀ ਇਹਨਾਂ ਨੇ ਵਿੱਚ ਸਟ੍ਰੀਮ ਕਹਿੰਦੇ, ਸ਼ੁੱਡ ਆਈ ਗੋ
ਅਗੇਨ? ਇਹੋ ਜਿਹਾ ਸਵਾਲ ਹੈ, ਤੁਸੀਂ ਸਮਝ ਸਕਦੇ ਹੋ ਕਿ ਇਹ ਸਵਾਲ ਦਾ ਹੁਣ ਕੀ ਕੋਈ ਜਵਾਬ ਦੇਵੇ
ਜੀ। ਜੀ ਬਿਲਕੁਲ। ਤੇ ਅਗਲਾ ਸਵਾਲ ਕਰ ਰਹੇ ਨੇ ਅਭਿਸ਼ੇਕ ਜੀ, ਅਭਿਸ਼ੇਕ ਨੇ ਪਹਿਲਾਂ ਵੀ ਸਾਨੂੰ ਇੱਕ ਸਵਾਲ ਪੁੱਛਿਆ ਸੀ, ਹੁਣ ਇਹਨਾਂ ਨੇ ਪੁੱਛਿਆ ਵੀ ਇਫ ਵੀ ਆਰ ਰੈਡੀ ਟੂ ਮੂਵ ਰੀਜਨਲ। ਸਵਾਲ ਅਭਿਸ਼ੇਕ ਜੀ ਤੁਹਾਡਾ ਪਹਿਲਾ ਕੀ ਸੀਗਾ, ਕੈਨ ਆਈ ਅਪਲਾਈ ਲਿਵਿੰਗ ਇਨ ਸਿਡਨੀ, ਨਿਊ ਸਾਊਥ ਵੇਲਸ ਗੈਟ 491? ਇਹਨਾਂ ਨੇ ਉਹਦੇ ਨਾਲ ਜੋੜ ਕੇ ਅਗਲਾ ਸਵਾਲ
ਮੈਂ ਇੱਦਾਂ ਜਵਾਬ ਦੇ ਚੁੱਕੀ ਹਾਂ ਕਿ ਕਰ ਸਕਦੇ ਹਾਂ।
ਅਬਾਸ ਬਲੋਚ ਇਹ ਪੁੱਛ ਰਹੇ ਨੇ, ਮੂਵਿੰਗ ਤਸਮੇਨੀਆ ਇਜ਼ ਟੂ ਲੇਟ ਨਾਓ ਔਰ ਵੀ ਕੈਨ ਮੂਵ ਨਾਓ ਟੂ ਸਟੱਡੀ ਫਾਰ ਅ ਈਅਰ ਐਂਡ ਅਪਲਾਈ ਫਾਰ 491?
ਹਾਂਜੀ, ਜੇ 491 ਦੇ ਅੰਡਰ 1 ਇਅਰ ਵਾਲੀ ਆਪਸ਼ਨ ਹੋਈ ਤਾਂ ਹਾਂ, ਕੋਈ ਪ੍ਰੋਬਲਮ ਨਹੀਂ ਹੈਗੀ
ਜੀ। ਯਾਦਵਿੰਦਰ ਸਿੰਘ ਸੰਧੂ, ਹੈਵ 70 ਪੁਆਇੰਟਸ ਆਫਟਰ 16-11 ਇਨ IT ਸਿਕਿਉਰਿਟੀ, ਸਿਸਟਰ ਲਿਵਿੰਗ ਇਨ ਵਡੋਂਗਾ।
60-70
ਨਹੀਂ ਜੀ, ਮਤਲਬ 16 ਨਵੰਬਰ, ਆਫਟਰ 16 ਨਵੰਬਰ ਇਹਨਾਂ ਨੇ ਪੁੱਛਿਆ, 70 ਪੁਆਇੰਟਸ ਇਹਨਾਂ ਦੇ IT ਦੇ ਵਿੱਚ, ਤੇ IT ਸਿਕਿਉਰਿਟੀ ਚ
ਮੁਸ਼ਕਿਲ ਹੈ ਜੀ
ਜੀ। ਤੇ ਇਹਨਾਂ
ਵਡੋਂਗਾ ਕਿਹੜੀ ਸਟੇਟ ਚ ਆਉਂਦਾ, ਮੇਰੇ ਦਿਮਾਗ ਚ ਨਿਕਲ ਗਿਆ, ਨਿਊ ਸਾਊਥ ਵੇਲਸ ਚ ਆਉਂਦਾ ਜੀ, ਪਤਾ ਤੁਹਾਨੂੰ?
ਵਡੋਂਗਾ ਜਿਹੜਾ ਉਹ
ਨਿਊ ਸਾਊਥ ਵੇਲਸ ਚ ਆਉਂਦਾ ਨਾ
ਜੀ।
ਸੋ ICT ਸਿਕਿਉਰਿਟੀ ਸਪੈਸ਼ਲਿਸਟ 491 ਦੀ ਆਪਸ਼ਨਸ ਨਹੀਂ ਹੁੰਦੀਆਂ, ਜੇ ਕੋਈ ਖੁੱਲੇਗੀ ਵਿਦਆਊਟ ਐਕਸਪੀਰੀਅੰਸ ਵਾਲੀ ਤਾਂ ਹਾਂ ਉਹਦੇ ਲਈ ਜਾ ਸਕਦੇ ਨੇ, otherwise they have no options.
ਇਹਨਾਂ ਨੇ ਮੈਨੂੰ ਲੱਗਦਾ ਪ੍ਰਭਜੀਤ ਸਿੰਘ ਨਾਲ ਇਹ ਪੁੱਛਣ ਦੀ ਕੋਸ਼ਿਸ਼ ਕੀਤੀ ਆ ਵੀ ਇਹਨਾਂ ਦੀ ਭੈਣ ਜਿਹੜੀ ਆ ਉਹ ਰੀਜਨਲ ਏਰੀਆ ਚ ਰਹਿੰਦੀ ਆ, ਤਾਂ ਉਹਦੇ ਪੁਆਇੰਟਸ ਕਲੇਮ ਕਰਨੇ
ਜੀ। ਬਿਲਕੁਲ, then discussion changed. ਹਾਂਜੀ, ਫਿਰ ਹੋ ਸਕਦਾ ਹੈ ਤੁਹਾਡਾ ਕੋਈ ਨਾ ਕੋਈ ਹੱਲ
ਜੀ। ਤੇ ਮੁਹੰਮਦ ਸੁਹੇਲ ਜੀ ਧੰਨਵਾਦ ਕਰ ਰਹੇ ਨੇ, ਰਮਨਦੀਪ ਕੌਰ ਪੁੱਛ ਰਹੇ ਨੇ, ਵਟ ਇਜ਼ ਦਾ ਪ੍ਰੋਸੈਸਿੰਗ ਟਾਈਮ ਫਾਰ RSMS 187?
ਸਾਡੇ ਜੀ 4-4 ਮਹੀਨੇ ਜਾ ਰਹੇ ਨੇ
ਜੀ। ਮੈਨੂੰ ਲੱਗਦਾ ਆਖਰੀ ਸਵਾਲ ਜਿਹੜਾ ਆ ਕਮਲ ਗਿੱਲ ਤੇ ਰਮਨ ਕੰਬੋਜ ਹੋਰਾਂ ਦਾ ਲੈ ਸਕਾਂਗੇ, ਪਰ ਸਵਾਲਾਂ ਦੀ ਲੜੀ ਅੱਜ ਇੰਨੀ ਜ਼ਿਆਦਾ ਲੰਬੀ ਆ ਕਿ 125 ਦੇ ਕਰੀਬ ਜਿਹੜੇ ਸਾਡੇ ਕੋਲ ਸਵਾਲ ਜਿਹੜੇ ਉਹ ਪੈਂਡਿੰਗ ਪਏ ਆ, ਪਰ ਅਸੀਂ ਲੈ ਨਹੀਂ ਪਾਵਾਂਗੇ ਸਮਾਂ, ਜਿਹੜਾ ਪ੍ਰੋਗਰਾਮ ਦਾ ਲਗਭਗ ਖਤਮ ਹੋ ਰਿਹਾ। ਕਮਲ ਗਿੱਲ, ਸਤਿ ਸ਼੍ਰੀ ਅਕਾਲ, ਬੁਲਾਈ, ਆਈ ਜਸਟ ਹੈਵ ਡਨ ਮਾਸਟਰਸ ਇਨ ਇਨਫੋਰਮੇਸ਼ਨ ਸਿਸਟਮ ਐਂਡ ਮਾਈ ਹਸਬੈਂਡ ਹੈਜ਼ ਡਨ BTech ਫਰੋਮ ਇੰਡੀਆ ਇਨ ਕੰਪਿਊਟਰ ਸਾਇੰਸ, ਕੈਨ ਵੀ ਅਸੈਸ ਹਿਸ ਡਿਗਰੀ ਵਿਦਆਊਟ ਜੋਬ ਐਕਸਪੀਰੀਅੰਸ?
ਨਹੀਂ ਜੀ, 2 ਇਅਰਸ ਆਫ ਐਕਸਪੀਰੀਅੰਸ।
ਰਮਨ ਕੰਬੋਜ ਪੁੱਛ ਰਹੇ ਨੇ, ਆਈ ਹੈਵ ਡਨ GNM ਇਨ ਇੰਡੀਆ ਐਂਡ GDN ਇਨ ਆਸਟ੍ਰੇਲੀਆ ਫਰੋਮ IHM ਐਂਡ GDN ਫਿਨਿਸ਼ਡ ਇਨ ਸੈਪਟੈਂਬਰ 2019, ਆਈ ਐਮ ਪ੍ਰਿਪੇਰਿੰਗ ਫਾਰ ਮਾਈ ਪੇਪਰ ਵਰਕ ਐਪਲੀਕੇਸ਼ਨ ਟੂ ਆਫਰਾ ਅਬਾਊਟ ਬ੍ਰਿਜਿੰਗ ਕੋਰਸ, ਹਾਊ ਮਚ ਚਾਂਸਿਸ ਦੈਟ ਆਈ ਕੈਨ ਗੈਟ ਰਿਪਲਾਈ ਫਰੋਮ ਆਫਰਾ ਫਰੋਮ ਦਿਸੰਬਰ ਬਿਫੋਰ ਦਿਸੰਬਰ?
ਯੂ ਕੈਨ ਓਨਲੀ ਟਰਾਈ ਕਿ ਬਿਕੋਜ਼ ਜਿਹੜੀ ਐਪਰਾ ਨੇ ਦਿਸ ਜਨਵਰੀ ਦੀ ਹਜੇ ਐਗਜੈਕਟ ਡੇਟ ਨਹੀਂ ਦਿੱਤੀ ਹੈ, ਸੋ ਦੇਰ ਇਜ਼ ਪ੍ਰੋਬੇਬਿਲਟੀ ਕਿ ਬਿਫੋਰ ਚੇਂਜਿਸ, ਬਿਕੋਜ਼ 3 ਮਹੀਨੇ ਤੱਕ ਡਿਸੀਜਨ ਕਈ ਵਾਰ ਆ ਜਾਂਦੇ ਨੇ
ਜੀ,
ਸੋ ਦੇਰ ਇਜ਼ ਸਟਿਲ ਪ੍ਰੋਬੇਬਿਲਟੀ ਕਿ ਤੁਹਾਡਾ ਡਿਸੀਜਨ ਪਹਿਲਾਂ ਆ ਸਕਦਾ ਹੈ ਰਹਿਣ ਲਈ
ਜੀ। ਜੀ ਬਿਲਕੁਲ, ਬ੍ਰਿਜਿੰਗ ਵੀਜ਼ਾ ਤੇ ਨੇ ਇਸ ਵੇਲੇ। ਸੋ ਪ੍ਰਭਜੀਤ ਜੀ, ਮੈਨੂੰ ਲੱਗਦਾ ਕਿ ਸਵਾਲਾਂ ਦੀ ਜਿਹੜੀ ਹੁਣ ਲੜੀ ਹੈ ਉਹ ਇੱਥੇ ਹੀ ਰੋਕਦੇ ਹਾਂ, ਤੇ ਅੱਜ ਤੁਹਾਡੀ ਸਿਹਤ ਵੀ ਖਰਾਬ ਚੱਲ ਰਹੀ ਸੀ, ਫਿਰ ਵੀ ਖਰਾਬ ਸਿਹਤ ਤੇ ਚੱਲਦੇ ਆ ਤੁਸੀਂ ਆਪਣੇ ਕੀਮਤੀ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢਿਆ ਔਰ ਸਾਡੇ ਸਰੋਤਿਆਂ ਦੇ ਨਾਲ, ਸਾਡੇ ਸੁਣਨ ਵਾਲਿਆਂ ਦੇ ਨਾਲ ਬਹੁਤ ਹੀ ਕੀਮਤੀ ਜਾਣਕਾਰੀ ਮਾਈਗ੍ਰੇਸ਼ਨ ਦੇ ਨਾਲ ਰਿਲੇਟਡ ਜਿਹੜੀ ਉਹ ਸਾਂਝੀ ਕੀਤੀ ਆ। ਤੁਹਾਡਾ ਅੱਜ ਖਰਾਬ ਸਿਹਤ ਤੇ ਚੱਲਦੇ ਹਾਂ ਸਮਾਂ ਕੱਢਣ ਦੇ ਲਈ ਵੀ ਬਹੁਤ ਬਹੁਤ ਧੰਨਵਾਦ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਸਾਹਿਬ, ਵਾਹਿਗੁਰੂ ਜੀ ਕੀ ਫਤਿਹ। ਤੇ ਦੋਸਤੋ, ਹੁਣ ਤੁਹਾਡੇ ਤੋਂ ਵੀ ਲੈਣੇ ਆ ਇਜਾਜ਼ਤ, ਫੇਰ ਮਿਲਣ ਦੇ ਵਾਅਦੇ ਨਾਲ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੁਹਾਡੇ ਲਈ ਅਗਲੇ ਹਫਤੇ ਫਿਰ ਲੈ ਕੇ ਹਾਜ਼ਰ ਹੋਵਾਂਗੇ। ਅੱਜ ਦੇ ਲਈ ਇੰਨਾ ਹੀ, ਦਿਓ ਜੀ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਤੁਸੀਂ ਸੁਣ ਰਹੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ। ਇਸ ਪ੍ਰੋਗਰਾਮ ਚ ਕੁਝ ਕੁ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਸੀਮਿਤ ਸਮੇਂ ਚ ਗੱਲਬਾਤ ਕੀਤੀ ਜਾਂਦੀ ਹੈ। ਜੋ ਜਾਣਕਾਰੀ ਇਸ ਪ੍ਰੋਗਰਾਮ ਚ ਦਿੱਤੀ ਜਾਂਦੀ ਹੈ, ਕਿਰਪਾ ਕਰਕੇ ਉਸ ਨੂੰ ਕਿਸੇ ਸਲਾਹ ਦੇ ਤੌਰ ਤੇ ਨਾ ਲਿਆ ਜਾਵੇ ਤੇ ਆਪਣੀ ਸਮੱਸਿਆ ਬਾਰੇ ਕਿਸੇ ਕੰਸਲਟੈਂਟ ਨੂੰ ਨਿੱਜੀ ਤੌਰ ਤੇ ਮਿਲ ਕੇ ਸਲਾਹ ਲਈ ਜਾਵੇ। ਧੰਨਵਾਦ। ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟ ਸੈਟ harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਜਿਹੜਾ ਤੇਰੇ ਉੱਤੇ ਕਰ ਬੈਠੀ ਅਖਬਾਰ ਫੇਕ, ਮੈਨੂੰ ਕੁੜੀਆਂ ਤਾਨੇ ਮਾਰਦੀਆਂ ਤੇਰਾ ਯਾਰ ਫੇਕ। ਜਿਹੜਾ ਤੇਰੇ ਉੱਤੇ ਕਰ ਬੈਠੀ ਅਖਬਾਰ ਫੇਕ, ਤੂੰ ਵੀ ਫੇਕ ਤੇਰਾ ਪਿਆਰ ਫੇਕ। ਜਿਹੜਾ ਤੇਰੇ ਉੱਤੇ ਕਰ ਬੈਠੀ ਅਖਬਾਰ ਫੇਕ, ਸੂਰਤ ਤੋਂ ਲੱਗਦਾ ਏ ਪਰ ਦਿਲ ਦਾ ਨਹੀਂ ਅਮੀਰ ਤੂੰ, ਧੋਖੇ ਤੇ ਧੋਖਾ ਕਰਦਾ ਏ ਬਣ ਚੁੱਕਾ ਏ ਦਲਗੀਰ ਤੂੰ। ਭਾਵੇਂ ਸੂਰਤ ਤੋਂ ਲੱਗਦਾ ਏ ਪਰ ਦਿਲ ਦਾ ਨਹੀਂ ਅਮੀਰ ਤੂੰ, ਧੋਖੇ ਤੇ ਧੋਖਾ ਕਰਦਾ ਏ ਬਣ ਚੁੱਕਾ ਏ ਦਲਗੀਰ ਤੂੰ। ਮੈਨੂੰ ਦੁਨੀਆ ਦੇ ਵਿੱਚ ਲੱਗਦਾ ਏ ਹਰ ਮੈਨ ਫੇਕ, ਜਿਹੜਾ ਤੇਰੇ ਸੀਨੇ ਲੱਗ ਮਿਲਿਆ ਏ ਚੈਨ ਫੇਕ, ਤੂੰ ਵੀ ਫੇਕ ਤੇਰਾ ਪਿਆਰ ਫੇਕ। ਜਿਹੜਾ ਤੇਰੇ ਉੱਤੇ ਕਰ ਬੈਠੀ ਅਖਬਾਰ ਫੇਕ, ਫਤਿਹਪੁਰ ਵਾਲਿਆ ਤਿੰਨ ਦਿਲ ਤੋਂ ਇੰਨਾ ਚਾਹਿਆ ਸੀ ਤੂੰ, ਧੋਖੇ ਕੀਤੇ ਨਾਲ ਮੇਰੇ ਅਸੀਂ ਦਿਲ ਤੇ ਕਦੇ ਨਾ ਲਾਇਆ ਸੀ। ਰਾਜ ਫਤਿਹਪੁਰ ਵਾਲਿਆ ਤਿੰਨ ਦਿਲ ਤੋਂ ਇੰਨਾ ਚਾਹਿਆ ਸੀ ਤੂੰ, ਅਸੀਂ ਦਿਲ ਤੇ ਕਹਿੰਦੇ ਨਾ ਲਾਇਆ ਸੀ। ਗੱਲਾਂ ਮਿੱਠੀਆਂ ਮਿੱਠੀਆਂ ਕਰਕੇ ਬਣਦਾ ਏ ਨੇਕ, ਜਿਹੜਾ ਤੇਰੇ ਉੱਤੇ ਕਰ ਬੈਠੀ ਅਖਬਾਰ ਫੇਕ, ਤੂੰ ਵੀ ਫੇਕ ਤੇਰਾ ਪਿਆਰ ਫੇਕ। ਜਿਹੜਾ ਤੇਰੇ ਉੱਤੇ ਕਰ ਬੈਠੀ ਅਖਬਾਰ ਫੇਕ, ਤੂੰ ਵੀ ਫੇਕ ਤੇਰਾ ਪਿਆਰ ਫੇਕ। ਜਿਹੜਾ ਤੇਰੇ ਉੱਤੇ
ਕਰ ਬੈਠੀ ਅਖਬਾਰ ਫੇਕ
ਆਪਣੇ ਦਿਮਾਗ ਨੂੰ ਚੰਗੇ ਵਿਚਾਰ ਲਗਾਤਾਰ ਦਿੰਦੇ ਰਹੀਏ ਨਹੀਂ ਤਾਂ ਗਲਤ ਵਿਚਾਰ ਆਪਣੇ ਆਪ ਸਾਡੇ ਖਾਲੀ ਦਿਮਾਗ ਨੂੰ ਭਰ ਦੇਣਗੇ ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ
ਅਸੀਂ ਸ਼ਾਇਰੀ ਦੀ ਗੱਲ ਕਰੀਏ ਤੇ ਆਪਣੇ ਨਵੇਂ ਗੀਤ ਰਸੀਦ ਦੇ ਵਿਚ ਸਤਿੰਦਰ ਸਰਤਾਜ ਨੇ ਬਹੁਤ ਖੂਬ ਲਿਖਿਆ ਕਿ ਦੋਹਾਂ ਬੇੜੀਆਂ ਵਿਚ ਵੀ ਕੀ ਪੈਰ ਧਰਨਾ ਜਾਂ ਤਾਂ ਕੱਖ ਬਣ ਜਾ ਜਾਂ ਕਮਾਲ ਹੋ ਜਾ
ਜਾਈਏ ਸੱਜਣਾ ਏ ਨਾ ਨੈਣ ਕਮਲਿਆਂ ਨੂੰ ਕਹਿੰਦੇ ਤੈਨੂੰ ਦੇਖੇ ਬਿਨਾਂ ਗੁਜ਼ਾਰਾ ਨਹੀਂ ਹੁੰਦਾ ਜੱਗ ਜਾਣਦਾ ਜਿਸ ਨਾਲ ਦਿਲ ਤੋਂ ਲੱਗ ਜਾਂਦੀ